ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਪਿਆਰਿਓ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਦਿਲ ਵਾਲੀ ਗੱਲ ਤੇ ਜੀ ਆਇਆਂ ਨੂੰ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਗੱਲ ਹੈ ਅੱਜ ਠੰਡ ਲੱਗ ਰਹੀ ਹੈ ਬੜੀ ਠੰਡ ਹੈ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਈਸਟ ਕੋਸਟ ਦੇ ਉੱਤੇ ਔਰ ਰਜਾਈ ਬਿਸਤਰਿਆਂ 'ਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ ਅਤੇ ਬਿਲਕੁਲ ਪੰਜਾਬ ਦੀ ਫੀਲਿੰਗ ਆ ਰਹੀ ਹੈ ਪਰ ਕੋਈ ਗੱਲ ਨਹੀਂ ਮੈਂ ਤਾਂ ਆਪ ਬੜੀ ਮੁਸ਼ਕਲ ਦੇ ਨਾਲ ਨਿਕਲ ਕੇ ਆਇਆ ਥੋੜ੍ਹੀ ਸਿਹਤ ਵੀ ਡਾਊਨ ਹੈ ਪਹਿਲਾਂ ਹੀ ਦੱਸ ਦਈਏ ਕਿ ਬਸ ਥੋੜ੍ਹਾ ਹੀ ਬੋਲ ਹੋਣਾ ਬਹੁਤਾ ਜ਼ਿਆਦਾ ਨਹੀਂ 2 ਘੰਟੇ ਹੀ ਬੋਲ ਹੋਣਾ ਇਸ ਤੋਂ ਬਾਅਦ ਨਹੀਂ ਠੀਕ ਠਾਕ ਹੋ ਅਤੇ ਆਓ ਫਿਰ ਪਹਿਲਾਂ ਇੱਦਾਂ ਕਰਦੇ ਹਾਂ ਕਿ ਸਰਬੱਤ ਦਾ ਭਲਾ ਮੰਗੀਏ ਆਪਾਂ ਸਾਰਿਆਂ ਦਾ ਅਤੇ ਫਿਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਤੇ ਮਨ ਦੇ ਅੰਦਰ ਇਹ ਅਰਦਾਸ ਕਰੀਏ ਕਿ ਉਹਨਾਂ ਮਿੱਤਰ ਪਿਆਰਿਆਂ ਨੂੰ ਸੱਜਣਾਂ ਨੂੰ ਮੇਲ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਵੇ ਦਰਸ਼ਨ ਹੋਣ ਜਿਨ੍ਹਾਂ ਨੂੰ ਦੇਖਦੇ ਹਾਂ ਜਿਨ੍ਹਾਂ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਦੇ ਸਪਰਸ਼ ਹੁੰਦੇ ਹਾਂ ਹੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਆਵੇ ਔਰ ਚੇਤਾਵਣ ਕਾ ਸਦਕਾ ਸਰਬ ਸੁੱਖ ਹੋਵੇ ਸਾਰੇ ਪਾਸੇ ਸੁੱਖ ਹੀ ਸੁੱਖ ਹੋਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪ੍ਰੋਗਰਾਮ ਹਾਜ਼ਰ ਹਾਂ ਜੀ ਲੈ ਕੇ ਔਰ ਅਮਰੀਕ ਭਾਅ ਜੀ ਵੀ ਸਾਡੇ ਨਾਲ ਅੱਜ ਸ਼ਾਮਿਲ ਹੋਣਗੇ ਜੀ ਐਸ ਚਾਲ ਹੁਣੀ ਖਬਰਾਂ ਭੇਜਣਗੇ ਅਤੇ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਤੋਂ ਇਲਾਵਾ ਸ਼ਹੀਦੀ ਟੂਰਨਾਮੈਂਟ ਗ੍ਰਿਫ ਦੇ ਵਿੱਚ ਅੱਜ ਆਰੰਭ ਹੈ ਉਸ ਦੀਆਂ ਗੱਲਾਂ ਬਾਤਾਂ ਕਰਾਂਗੇ ਸਵੇਰੇ ਹੀ ਮੇਰੇ ਕੋਲ ਇੱਕ ਰਿਪੋਰਟ ਪਹੁੰਚ ਚੁੱਕੀ ਆ ਅਤੇ ਅਸੀਂ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਚਿੰਤਨ ਹੋਏਗਾ ਸਮਾਜਿਕ ਮਸਲੇ ਹੋਣਗੇ ਅਤੇ ਸਾਡੀਆਂ ਜ਼ਿੰਦਗੀ ਦੀਆਂ ਜਿਹੜੀਆਂ ਲੋੜਾਂ ਨੇ ਇਕਨੋਮਿਕਸ ਲੋੜਾਂ ਨੇ ਕੰਮ ਕਾਜ ਦੀਆਂ ਉਸ ਦੇ ਬਾਰੇ ਵੀ ਆਪਾਂ ਅੱਜ ਗੱਲਾਂ ਕਰਾਂਗੇ ਸੋ ਪਿਆਰਿਓ ਪ੍ਰੋਗਰਾਮ ਦੇ ਵਿੱਚ ਸੰਪਰਕ ਕਰਨ ਦਾ ਪਤਾ ਸਿੱਧਾ ਸਿੱਧਾ ਹੀ ਹੈ ਜੀ ਰਿਕੁਐਸਟ ਐਟ ਹਰਮਨ ਰੇਡੀਓ .com ਈਮੇਲ ਪਤਾ ਹੈ ਔਰ ਟੈਲੀਗ੍ਰਾਮ ਦੇ ਰਾਹੀਂ ਆਪ ਸਭ ਸਾਡੇ ਨਾਲ ਜੁੜ ਸਕਦੇ ਹੋ ਕੋਈ ਸੁਨੇਹਾ ਕੋਈ ਮੈਸੇਜ ਐਨੀਥਿੰਗ ਅੱਜ ਸੁਬਾਹ ਸਹਿਜ ਪਾਠ ਦੇ ਭੋਗ ਪਏ ਨੇ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਨੇ ਬੜੀ ਮਿਹਨਤ ਕਰਕੇ ਪਾਠ ਰਿਕਾਰਡ ਕੀਤੇ ਨੇ ਜੋ ਚੱਲ ਰਹੇ ਨੇ ਲੜੀਵਾਰ ਸਾਲ ਦਾ ਅਸੀਂ ਇੱਕ ਲੜੀ ਚਲਾਉਂਦੇ ਹਾਂ ਅਤੇ ਇਹ ਦੂਜਾ ਸਾਲ ਚੱਲ ਰਿਹਾ ਅੱਜ ਉਸੇ ਭੋਗ ਪਏ ਨੇ ਬਹੁਤ ਸਾਰੀ ਸੰਗਤ ਇਸ ਪਾਠ ਦਾ ਲਾਹਾ ਲੈਂਦੀ ਹੈ ਔਰ ਅਸੀਂ ਫਿਰ ਕੁਛ ਹਫ਼ਤਿਆਂ ਤੱਕ ਇਸ ਨੂੰ ਦੁਬਾਰਾ ਸ਼ੁਰੂ ਕਰਾਂਗੇ ਔਰ ਹੋਰ ਵੀ ਇੱਕ ਦੋ ਪ੍ਰੋਗਰਾਮ ਜਿਹੜੇ ਨੇ ਉਹ ਉਲੀਕਾਂਗੇ ਆਪ ਸਭ ਦੇ ਨਾਲ ਅਤੇ ਨਵਦੀਪ ਐਲਬਰੀ ਤੋਂ ਜਿਹੜੇ ਹੁਣ ਮੈਲਬਨ ਚਲੇ ਗਏ ਨੇ ਅਤੇ ਉਹ ਸੁਣਦੇ ਨੇ ਸਾਡੇ ਨਾਲ ਜੁੜਦੇ ਨੇ ਅਤੇ ਸਵੇ ਸਾਧ ਸੰਗਤ ਨੂੰ ਕਹਿੰਦੇ ਸਹਿਜ ਪਾਠ ਅਤੇ ਸੰਪੂਰਨਤਾ ਅਤੇ ਪਾਠ ਦੇ ਭੋਗ ਦੀਆਂ ਸਾਰੇ ਜੀਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਅਤੇ ਪਰਮਾਤਮਾ ਸਭ ਪਿਆਰਿਆਂ ਨੂੰ ਆਪਣੇ ਦਰਸ਼ਨ ਦੀਦਾਰ ਬਖਸ਼ਣ ਜੀ ਅਤੇ ਪਚਿੱਤਰ ਮੌੜ ਭੁੱਲਰ ਜੀ ਫਿਰੋਜ਼ਪੁਰ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਉੱਠ ਕੇ ਤੜਕੇ ਅਤੇ ਆਪ ਸਭ ਦਾ ਵੀ ਅੰਮ੍ਰਿਤ ਵੇਲੇ ਜੀ ਸਵਾਗਤ ਹੈ ਸਾਰੇ ਸਰੋਤਿਆਂ ਦਾ ਦੇਸ਼ ਵਿਦੇਸ਼ ਤੋਂ ਜਿਹੜੇ ਜਿੱਥੋਂ ਵੀ ਤੁਸੀਂ ਸੁਣਦੇ ਹੋ ਜੀ ਆਇਆਂ ਨੂੰ ਅਤੇ ਅੱਜ ਤਰੀਕ ਹੋ ਗਈ ਹੈ 11 ਜੂਨ ਅਤੇ 8:00 ਤਕਰੀਬਨ ਹੁਣ 5 ਮਿੰਟ ਹੋ ਗਏ ਨੇ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ ਅਤੇ ਸਿਡਨੀ ਦਾ ਇਹ ਸਮਾਂ ਈਸਟ ਕੋਸਟ ਦਾ ਅਤੇ ਐਡਲੇਡ ਦੇ ਵਿੱਚ 7:35 ਹੈ, ਪਰਥ ਦੇ ਵਿੱਚ 6:05, ਨਵੀਂ ਦਿੱਲੀ ਵਿੱਚ 3:35, ਲੰਡਨ ਦੇ ਵਿੱਚ ਸ਼ੁੱਕਰਵਾਰ ਦੇ 11:05 ਰਾਤ ਦੇ ਹੋਏ ਨੇ। ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 6:05 ਸ਼ੁੱਕਰਵਾਰ ਦੇ 10 ਤਰੀਕ ਦੇ ਹੋਏ ਨੇ, ਔਰ ਇਹੀ ਤਰੀਕ ਅਤੇ ਸਮਾਂ ਬੀ ਸੀ ਬ੍ਰਿਟਿਸ਼ ਕੋਲੰਬੀਆ ਅਤੇ ਕੈਲੀਫੋਰਨੀਆ ਦਾ 3:05 ਹੋਏ ਨੇ ਸ਼ੁੱਕਰਵਾਰ ਦੇ। ਸੋ ਪਿਆਰੇ ਕੁਲਵੀਰ ਸਿੰਘ ਸੰਧੂ ਵੀ ਐਡਮਿੰਟਨ ਤੋਂ ਸ਼ਾਮਿਲ ਹੋਏ ਨੇ, ਕੈਨੇਡਾ ਤੋਂ, ਉਹਨਾਂ ਦਾ ਵੀ ਸਵਾਗਤ ਹੈ। ਔਰ ਚਿੰਤਨ ਆ ਜਿਹੜਾ ਕਰਨਾ ਹੈ ਉਹ ਹੈਗਾ ਹੱਸਣ ਅਤੇ ਖੇਡਣ ਦਾ, ਕਿਉਂਕਿ ਖੇਡਾਂ ਚੱਲ ਰਹੀਆਂ ਨੇ, ਸ਼ੁਰੂ ਹੋ ਰਹੀਆਂ ਨੇ, ਸ਼ਹੀਦੀ ਟੂਰਨਾਮੈਂਟ ਹੋ ਰਿਹਾ ਹੈ, ਅਤੇ ਅਸਲ ਦੇ ਵਿੱਚ ਇਹ ਜਿਹੜੀਆਂ ਖੇਡਾਂ ਦਾ ਇਤਿਹਾਸ ਥੋੜ੍ਹਾ ਜਿਹਾ ਆਪਾਂ ਸਾਂਝਾ ਕਰੀਏ ਕਿ ਅਖੰਡ ਪਾਠ ਸਾਹਿਬ ਸ਼ੁਰੂਆਤ ਹੋਈ ਸੀਗੀ ਗ੍ਰਿਫਿਥ ਦੇ ਵਿੱਚ, ਅਤੇ ਸ਼ਹੀਦਾਂ ਦੀ ਯਾਦ ਨੂੰ ਲੈ ਕੇ, ਅਤੇ ਉਸ ਤੋਂ ਬਾਅਦ ਇਹ ਹਰੇਕ ਵਰ੍ਹੇ ਜੂਨ ਮਹੀਨੇ 'ਚ ਹੁੰਦਾ ਸੀ, ਅਤੇ ਕੁਝ ਸਾਲਾਂ ਬਾਅਦ ਇੱਥੇ ਖੇਡਾਂ ਦਾ ਵੀ ਰਣਜੀਤ ਸਿੰਘ ਸ਼ੇਰਗਿੱਲ ਉਹਨਾਂ ਨੇ 2-3 ਕਬੱਡੀ ਦੀਆਂ ਜਿਹੜੀਆਂ ਟੀਮਾਂ ਸੱਦ ਕੇ ਇੱਕ ਟੂਰਨਾਮੈਂਟ ਕਰਾਇਆ, ਅਤੇ ਜਿਸ ਦੇ ਨਾਲ ਕਾਫੀ ਇਕੱਠ ਹੋਇਆ ਇਲਾਕੇ ਦੇ ਵਿੱਚ, ਅਤੇ ਉਸ ਤੋਂ ਬਾਅਦ ਫਿਰ ਇਹ ਲਗਾਤਾਰ ਕਰਾਉਣਾ ਸ਼ੁਰੂ ਹੋਇਆ, ਅਤੇ ਹੁਣ ਇਹ ਬਹੁਤ ਵੱਡਾ ਰੂਪ ਧਾਰ ਕਰ ਗਿਆ। 22 ਸਾਲ ਹੋ ਗਏ ਨੇ, 22ਵੀਆਂ ਖੇਡਾਂ ਚੱਲ ਰਹੀਆਂ ਨੇ, 1-2 ਸਾਲ ਬੰਦ ਰਹੀਆਂ ਕੋਵਿਡ ਕਰਕੇ ਪਿਛਲੇ। ਖੈਰ ਪ੍ਰਬੰਧਕਾਂ ਨੇ ਪੂਰੀ ਕੋਸ਼ਿਸ਼ ਕੀਤੀ ਇਹਨਾਂ ਖੇਡਾਂ ਨੂੰ ਕਰਨ ਦੀ, ਪਰ ਜੋ ਕਾਨੂੰਨ ਇਲਾਕੇ ਦੇ ਆ ਸੇਫਟੀ ਨੂੰ ਲੈ ਕੇ ਉਹ ਸਾਰਾ ਅਸੀਂ ਨਾਲ ਹੀ ਹਾਂ, ਸਾਰੇ ਆਸਟ੍ਰੇਲੀਆ ਹੀ ਨਾਲ ਹੈ, ਅਤੇ ਹੁਣ ਇਹ ਖੇਡਾਂ ਜਿਹੜੀਆਂ ਅੱਜ ਸ਼ੁਰੂਆਤ ਹੋ ਰਹੀ ਹੈ, ਬੜੇ ਦੂਰੋਂ ਦੂਰੋਂ ਜਿਹੜੇ ਦਰਸ਼ਕ ਸਰੋਤੇ ਪਲੇਅਰ ਟੀਮਾਂ ਖੇਡਣ ਪਹੁੰਚੀਆਂ ਹੋਈਆਂ ਨੇ ਉੱਥੇ, ਔਰ ਬੜਾ ਉਤਸ਼ਾਹ ਹੈ, ਸੰਗਤ ਜਿਹੜੀ ਬੜੀ ਉਤਸ਼ਾਹ ਦੇ ਨਾਲ ਤਿਆਰੀ ਕਰ ਰਹੀ ਹੈ, ਕੀਤੀ ਹੋਈ ਹੈ, ਪਕਵਾਨ ਬਣੇ ਹੋਏ ਨੇ। ਅਤੇ ਕੱਲ੍ਹ ਹੀ ਮੇਰੀ ਪਰਸੋਂ ਮਾਵੀ ਸਾਹਿਬ ਨਾਲ ਗੱਲ ਹੋ ਰਹੀ ਸੀ, ਕੱਲ੍ਹ ਮੈਂ ਵੀਡੀਓ ਵੀ ਉਹਨਾਂ 'ਤੇ ਦੇਖ ਰਿਹਾ ਸੀਗਾ, ਸੰਗਤਰਿਆਂ ਦਾ ਸਟਾਲ ਲੱਗ ਰਿਹਾ, ਖੰਡੇ ਦੇ ਵਿੱਚ ਸੰਗਤਰੇ ਲੱਗੇ ਹੋਏ ਨੇ, ਅਤੇ ਜੂਸ ਵਰਤੇਗਾ ਫਰੈਸ਼। ਉਸ ਤੋਂ ਇਲਾਵਾ ਮੈਲਬਨ ਤੋਂ ਵੀ ਸਿੰਘ ਸ਼ਾਇਦ ਸ਼ੌਣੀ ਵਾਲੇ ਵੀ ਬੜੀ ਤਿਆਰੀ ਖਿੱਚ ਕੇ ਆਏ ਹੋਏ ਨੇ, ਉਹ ਵੀ ਪਕੌੜੇ ਚਾਹ ਦਾ ਵੱਡਾ ਪ੍ਰਬੰਧ ਕਰਨਗੇ, ਵੈਸੇ ਪਿੰਨੀਆਂ, ਲੱਡੂ, ਬੇਸਣ, ਮਟਰੀ, ਮੱਠੀਆਂ, ਇਹ ਸਾਰੀ ਗ੍ਰਿਫਿਥ ਦੀ ਸੰਗਤ ਜਿਹੜੀ ਗੁਰੂ ਘਰ ਤਿਆਰ ਕਰਦੀ ਹੈ, ਲੰਗਰ ਚੱਲਦੇ ਨੇ, ਪਕਵਾਨ ਬਣਦੇ ਨੇ। ਸੋ ਬਹੁਤ ਵੱਡੀ ਸੇਵਾ ਚੱਲ ਰਹੀ ਹੈ ਇਲਾਕੇ ਦੇ ਵਿੱਚ, ਬਹੁਤ ਦੂਰੋਂ ਦੂਰੋਂ ਵੀ ਸੇਵਾਦਾਰ ਆ ਕੇ ਸੇਵਾ ਕਰਦੇ ਨੇ, ਬਹੁਤ ਵਧੀਆ ਗੱਲ ਹੈ। ਅਤੇ ਇਸ ਦੇ ਵਿੱਚ ਕਹਿੰਦੇ ਜਦੋਂ ਦੀਵਾਲੀ ਦਾ ਅਸੀਂ ਲੇਖ ਲਿਖਦੇ ਹੁੰਦੇ ਸੀ ਪੰਜਾਬੀ ਦੇ ਵਿੱਚ ਜਾਂ ਹਿੰਦੀ 'ਚ ਜਾਂ ਅੰਗਰੇਜ਼ੀ ਦੇ ਵਿੱਚ ਹਾਈ ਸਕੂਲ 'ਚ ਪੜ੍ਹਦੇ ਹਾਂ ਇੰਡੀਆ, ਤਾਂ ਪਹਿਲਾਂ ਕਹਿੰਦੇ ਹੁੰਦੇ ਸੀ ਦੀਵਾਲੀ ਦੇ ਲੇਖ, ਸਾਰੀ ਇਹਦੀ ਹਿਸਟਰੀ ਦੱਸੋ, ਫਿਰ ਇਸ ਦੀਆਂ ਉਤਸ਼ਾਹ ਦੱਸੋ, ਇਸ ਦੇ ਵਿੱਚ ਕੀ ਹੋ ਰਿਹਾ, ਐਂਡ ਦੇ ਵਿੱਚ ਇੱਕ ਪੈਰਾ ਜਿਹੜਾ ਨੈਗੇਟਿਵ ਵੀ ਲਿਖਣਾ ਆ ਉਹ ਵੀ ਲਿਖੋ, ਅਤੇ ਨੈਗੇਟਿਵ ਵੀ ਆਪਾਂ ਅੱਜ ਕਰਾਂਗੇ ਕਿ ਇਹਨਾਂ ਖੇਡਾਂ ਦੀ ਕੀ ਨੈਗੇਟਿਵ ਸਾਈਡ ਕੀ ਆ, ਅਤੇ ਉਹ ਨੈਗੇਟਿਵ ਸਾਈਡ ਤੋਂ ਪਹਿਲਾਂ ਥੋੜ੍ਹੀਆਂ ਹੋਰ ਪੋਜ਼ਿਟਿਵ ਸਾਈਡ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਕਿ ਇਹ ਜਿਹੜਾ ਸ਼ਹੀਦੀ ਟੂਰਨਾਮੈਂਟ ਹੈ ਨਾ, ਇਹ ਗੁਰਦੁਆਰਾ ਸਾਹਿਬ ਦੀ ਕਮੇਟੀ, ਇੱਕੋ ਹੀ ਗੁਰਦੁਆਰਾ ਸਾਹਿਬ ਹੈ ਗ੍ਰਿਫਿਥ ਦੇ ਵਿੱਚ, ਅਤੇ ਉਸੇ ਕਮੇਟੀ ਦੇ ਅੰਡਰ ਇਹ ਹੁੰਦੀਆਂ ਨੇ, ਔਰ ਸੰਗਤ ਰਲ ਕੇ ਕਰਾਉਂਦੀ ਆ, ਨਫ਼ਾ ਨੁਕਸਾਨ ਸਾਰਾ ਸੰਗਤ ਦਾ ਹੀ ਆ, ਚਾਹੇ ਬਚਾਅ ਹੋ ਜਾਵੇ ਚਾਹੇ ਕੋਲੋਂ ਲੱਗ ਜਾਣ, ਅਤੇ ਇਹ ਸਾਰਾ ਸੰਗਤ ਦਾ ਹੀ ਹੈ, ਕਿਸੇ ਵੀ ਇਹ ਕਲੱਬ ਦਾ ਨਹੀਂ, ਕਿਸੇ ਵੀ ਪ੍ਰਾਈਵੇਟ ਪਾਰਟੀ ਦਾ ਨਹੀਂ, ਕੋਈ ਡੇਰੇ ਦਾ ਨਹੀਂ ਹੈਗਾ, ਇਹ ਸਾਰਾ ਸੰਗਤੀ ਫੰਕਸ਼ਨ ਹੈ। ਜਿੱਦਾਂ ਸਿੱਖ ਖੇਡਾਂ ਵੀ ਸੰਗਤੀ ਫੰਕਸ਼ਨ ਹੈ, ਇੱਦਾਂ ਹੀ ਇਹ ਜ਼ਿਆਦਾ ਵੱਡਾ ਸੰਗਤੀ ਫੰਕਸ਼ਨ ਹੈ, ਧਰਮ ਦੇ ਨਾਲ ਜੁੜਿਆ ਹੋਇਆ ਹੈ। ਔਰ ਇਸ ਦੇ ਵਿੱਚ ਜੋ ਸੇਵਾ ਭਾਵਨਾ ਆ ਉਹ ਬਹੁਤ ਪ੍ਰਬਲ ਹੈ, ਔਰ ਹਰ ਬੰਦਾ ਜਾਂਦਾ ਹੈ ਉੱਥੇ ਅਤੇ ਆਪਣੇ ਆਪ ਨੂੰ ਪਿੰਡ ਆਇਆ ਮਹਿਸੂਸ ਕਰਦਾ ਆ, ਇੱਕ ਰਾਹਤ ਮਿਲਦੀ ਹੈ, ਮਾਨਸਿਕ ਹੈਲਥ ਮੈਂਟਲ ਹੈਲਥ ਵਾਸਤੇ ਇੱਕ ਬਹੁਤ ਵਧੀਆ ਮੇਲਾ ਆ, ਜਿਸ ਨੂੰ ਹੁਣ ਸਰਕਾਰ ਵੀ ਰੈਕੋਗਨਾਈਜ਼ ਕਰਦੀ ਆ, ਉਹ ਵੀ ਕੁਛ ਮਾਇਕ ਮਦਦ ਦਿੰਦੀ ਆ, ਔਰ ਇਸ ਨੂੰ ਨਿਊ ਸਾਊਥ ਵੇਲਸ ਦੇ ਇੱਕ ਇਵੈਂਟਸ ਕੈਲੰਡਰ ਦੇ ਉੱਤੇ ਵੀ ਦਰਜ ਕੀਤਾ ਗਿਆ ਆ, ਔਰ ਇੱਕ ਬੜੀ ਵੱਡੀ ਰਾਹਤ ਅਦਾ ਕਰਦੀ ਆ। ਏਰੀਏ ਦੇ ਵਿੱਚ ਟੂਰਿਜ਼ਮ ਬੜਾ ਫੈਲਦਾ ਆ, ਬੜਾ ਪ੍ਰਫੁੱਲਿਤ ਹੁੰਦਾ ਆ ਏਰੀਆ, ਕਿ ਮਤਲਬ ਉੱਧਰੋਂ ਤੁਸੀਂ ਮੈਲਬਨ ਤੋਂ ਤੁਰ ਪਓ, ਸ਼ੈਪਟਨ ਤੋਂ ਲੈ ਕੇ ਫਿਰ ਗਾਂਹ ਜਿੰਨੇ ਵੀ ਟਾਊਨ ਨੇ ਸਾਰੇ ਭਰੇ ਪਏ ਨੇ ਇੱਧਰ ਵਾਹਗਾ ਵਾਹਗਾ ਤੱਕ, ਇੱਧਰ ਨਿਊ ਸਾਊਥ ਵੇਲਜ਼ ਵੱਲ ਨੂੰ ਸਿਡਨੀ ਤੋਂ ਆ ਜਾਓ, ਇੱਧਰ ਸਾਰੇ ਜਿਹੜੇ ਅਕੋਮੋਡੇਸ਼ਨ ਹੈ ਡੇਢ ਡੇਢ ਦੋ ਦੋ ਤਿੰਨ ਤਿੰਨ ਘੰਟੇ 'ਤੇ ਭਰੀਆਂ ਪਈਆਂ ਨੇ। ਸੋ ਬੜਾ ਵੱਡਾ ਇਹ ਹੁਲਾਰਾ ਦਿੰਦੀ ਹੈ ਆਲੇ ਦੁਆਲੇ ਬਿਜ਼ਨਸ ਨੂੰ। ਹੋਰ ਕਿੰਨੇ ਇੱਥੇ ਜਿਹੜੇ ਪੈਟਰੋਲ ਪੰਪ ਨੇ, ਫੂਡ ਆਊਟਲੈਟਸ ਹੈ, ਉਹ ਕਿੰਨੀਆਂ ਚੱਲਦੀਆਂ ਨੇ। ਸਾਰਾ ਇਲਾਕਾ ਜਿਹੜਾ ਖੁਸ਼ ਹੁੰਦਾ ਆ, ਏਰੀਏ ਦੇ ਵਿੱਚ ਹਰ ਬਿਜ਼ਨਸ ਨੂੰ ਪਤਾ ਲੱਗਦਾ ਵੀ ਲੈ ਵੀ ਸਿੱਖਾਂ ਦੀਆਂ ਖੇਡਾਂ ਹੋ ਰਹੀਆਂ ਨੇ, ਸਿੱਖ ਜਾ ਰਹੇ ਨੇ, ਪੰਜਾਬੀ ਜਾ ਰਹੇ ਨੇ, ਇੰਡੀਅਨ ਜਾ ਰਹੇ ਨੇ, ਗੱਡੀਆਂ ਖੜ੍ਹਦੀਆਂ ਨੇ। ਅਤੇ ਇਹ ਹੈ ਪਬਲਿਸਿਟੀ, ਇਹ ਹੈ ਆਪਣੇ ਭਾਈਚਾਰੇ ਦੀ ਸਾਂਝ। ਜਾ ਕਿੱਥੇ ਰਹੇ ਆ? ਖੇਡਾਂ 'ਤੇ ਜਾ ਰਹੇ ਆ ਜੀ, ਟੂਰਨਾਮੈਂਟ ਹੋ ਰਿਹਾ। ਜਦੋਂ ਖੇਡਾਂ ਦੀ ਗੱਲ ਚੱਲਦੀ ਹੈ ਨਾ, ਤਾਂ ਇੱਕ ਰਿਸਪੈਕਟ ਬਣਦੀ ਹੈ ਕਮਿਊਨਿਟੀ ਦੇ ਵਿੱਚ। ਜਦੋਂ ਐਡੇ ਕਾਫਲੇ ਜੇ ਚੜ੍ਹ ਕੇ ਲੜਨ ਜਾਣ ਕਿਤੇ, ਤਾਂ ਬੇਇੱਜ਼ਤੀ ਹੁੰਦੀ ਆ। ਜਦੋਂ ਐਡੇ ਕਾਫਲੇ ਕਿਤੇ ਜਾ ਕਿੱਥੇ ਚੱਲੇ ਆ ਜੀ, ਉੱਥੇ ਜੀ ਦਾਰੂ ਦਾ ਲੱਗਿਆ ਹੋਇਆ ਇੱਕ ਮੇਲਾ ਹੈ ਨਾ, ਉੱਥੇ ਜਾ ਰਹੇ ਆ, ਅਤੇ ਇੱਕ ਲੇਬਲ ਲੱਗ ਜਾਂਦਾ ਕਮਿਊਨਿਟੀ ਦੇ ਉੱਤੇ। ਪਰ ਇਹ ਜਿਹੜਾ ਟੂਰਨਾਮੈਂਟ 'ਤੇ ਜਾ ਰਿਹਾ ਜੀ, ਖੇਡਾਂ ਜਾ ਰਹੀਆਂ, ਬੱਚੇ ਖੇਡਣ, ਕਿਹੜੀਆਂ ਕਿਹੜੀਆਂ ਖੇਡਾਂ ਜੀ? ਉੱਥੇ ਕਬੱਡੀ ਆ ਜੀ, ਉਹ ਕਿਹੜੀ ਹੁੰਦੀ ਆ ਜੀ, ਉਹਨੂੰ ਫਿਰ ਐਕਸਪਲੇਨ ਕਰਦੇ ਆ। ਉੱਥੇ ਫੁੱਟਬਾਲ ਹੈ, ਉੱਥੇ ਵਾਲੀਬਾਲ ਹੈ। ਤਾਂ ਜਿਹੜਾ ਮੇਨ ਸਟ੍ਰੀਮ ਭਾਈਚਾਰਾ, ਗੋਰਿਆਂ ਦਾ ਭਾਈਚਾਰਾ, ਉਹਨੂੰ ਲੱਗਦਾ ਵੀ ਇਹ ਜਿਹੜੀ ਕੌਮ ਹੈ ਨਾ, ਇਹ ਵਾਕਿਆ ਹੀ ਪ੍ਰੋਗਰੈਸਿਵ ਕੌਮ ਹੈ, ਅਤੇ ਇੱਕ ਰਿਸਪੈਕਟ ਵੱਧਦੀ ਹੈ। ਇਹ ਹੈਗੇ ਆ ਉਹ ਫਾਇਦੇ ਜਿਹੜੇ ਗਿਣ ਨਹੀਂ ਸਕਦੇ ਖੇਡਾਂ ਦੇ, ਖੇਡਾਂ 'ਚ ਜਦੋਂ ਜਾਂਦੇ ਹਾਂ। ਸੋ ਹੁਣ ਤੱਕ ਤਾਂ ਤੁਹਾਨੂੰ ਫੁੱਲ ਦਿਖਾ ਲਏ ਆ ਕਿ ਫੁੱਲ ਹੁੰਦੇ ਆ ਅਤੇ ਬਹੁਤ ਸੋਹਣੇ ਲੱਗਦੇ ਆ, ਸੁਗੰਧੀ ਆਉਂਦੀ ਆ, ਚੰਗੇ ਲੱਗਦੇ ਆ ਰੰਗ। ਅਤੇ ਜਿੱਥੇ ਕਹਿੰਦੇ ਫੁੱਲ ਹੁੰਦੇ ਆ, ਉੱਥੇ ਕੰਡੇ ਵੀ ਹੁੰਦੇ ਆ। ਕੰਡੇ ਕਿਹੜੇ ਹੁੰਦੇ ਆ? ਉਹ ਤੱਤ ਸਮਾਜ ਦੇ ਵਿੱਚ ਜਿਹੜੇ ਇਹਨਾਂ ਗੱਲਾਂ ਨੂੰ ਚੰਗਾ ਨਹੀਂ ਲੱਗਦਾ ਉਹਨਾਂ ਨੂੰ, ਵੀ ਹੈ ਇਹ ਕਿੱਦਾਂ ਕਰੀ ਜਾ ਰਹੇ ਆ, ਇਹ ਕੌਮ ਕੀ ਕਰ ਰਹੀ ਹੈ, ਇਹ ਤਾਂ ਇਹਨਾਂ ਦੀ ਚੜ੍ਹਾਈ ਬਹੁਤ ਹੋ ਜਾਏਗੀ, ਇਹ ਤਾਂ ਇਹਨਾਂ ਦਾ ਨਾਮ ਬਣੀ ਜਾਂਦਾ ਆ। ਸਰਕਾਰੇ ਦਰਬਾਰੇ ਆਪਸ ਦੇ ਵਿੱਚ ਇਕੱਠੇ ਬਹਿ ਜਾਂਦੇ ਨੇ, ਇਕੱਠੇ ਖੇਡ ਲੈਂਦੇ ਨੇ, ਇਕੱਠੇ ਖਾ ਲੈਂਦੇ ਨੇ, ਹੈ ਨਾ। ਇੱਥੇ ਤਾਂ ਫਿਰ ਸਾਡੀ ਜਿਹੜੀ ਕਲਾਸ ਵਾਰ ਹੈ ਉਹ ਨਹੀਂ ਚੱਲੇਗੀ। ਅਸੀਂ ਇਹਨਾਂ ਨੂੰ ਕਿੱਦਾਂ ਪਾੜੀਏ, ਇਹ ਕਿੱਦਾਂ ਅਸੀਂ ਇਹਨਾਂ ਨੂੰ ਖਰਾਬ ਕਰੀਏ? ਅਤੇ ਦੋਸਤੋ, ਇਹ ਇੱਕ ਚਿੰਤਾ ਦਾ ਵਿਸ਼ਾ ਹੈ, ਇਸ ਨੂੰ ਬਚਾ ਕੇ ਕਿੱਦਾਂ ਰੱਖਣਾ ਹੈ, ਇਹ ਸੰਸਥਾਵਾਂ ਨੂੰ ਬਚਾ ਕੇ ਕਿੱਦਾਂ ਰੱਖਣਾ ਹੈ। ਬਚਾਉਣਾ ਤਾਂ ਇਹ ਹੈ ਕਿ ਜਦੋਂ ਇਹ ਐਡੇ ਵੱਡੇ ਪੱਧਰ 'ਤੇ ਹੋ ਜਾਂਦੀ ਹੈ, ਤਾਂ ਜਿਹੜੇ ਸਿੱਧੀ ਸਿੱਧੀ ਦੁਸ਼ਮਣੀ ਕਰਦੇ ਨੇ ਉਹ ਸ਼ਾਂਤ ਹੋ ਜਾਂਦੇ ਨੇ, ਚੁੱਪ ਹੋ ਜਾਂਦੇ ਨੇ, ਉਹਨਾਂ ਨੂੰ ਪਤਾ ਵੀ ਹੁਣ ਟੂ ਮੱਚ ਹੋ ਗਿਆ। ਪਰ ਉੱਥੇ ਕੀ ਕਰਦੇ ਨੇ, ਉੱਥੇ ਕੀ ਹੁੰਦਾ ਆ, ਉੱਥੇ ਖਤਰਾ ਫਿਰ ਬਾਹਰਲਿਆਂ ਤੋਂ ਨਹੀਂ ਹੁੰਦਾ, ਫਿਰ ਉੱਥੇ ਖਤਰਾ ਅੰਦਰਲਿਆਂ ਤੋਂ, ਆਪਣਿਆਂ ਤੋਂ ਹੋ ਜਾਂਦਾ ਆ। ਕਿ ਆਪਣਿਆਂ ਦੇ ਵਿੱਚ ਇੱਕ ਬਿਰਤੀ ਹੋ ਜਾਂਦੀ ਕਿ ਅਸੀਂ ਕਿਸ ਤਰ੍ਹਾਂ ਇੱਥੇ ਕਬਜ਼ਾ ਕਰੀਏ, ਕਿਸ ਤਰ੍ਹਾਂ ਅਸੀਂ ਇਹਨੂੰ ਖਰਾਬ ਕਰੀਏ। ਅਤੇ ਇਸੇ ਹੀ ਤਹਿਤ ਪਿਛਲੇ 5-6 ਸਾਲ ਤੋਂ ਬਾਈਕਾਟਾਂ ਦੀ ਜਿਹੜੀ ਉਹ ਲੜੀ ਸ਼ੁਰੂ ਹੋ ਚੁੱਕੀ ਆ। ਅਸੀਂ ਗ੍ਰਿਫਤ ਖੇਡਾਂ ਦਾ ਬਾਈਕਾਟ ਕਰਨਾ ਆ। ਕਿਉਂ ਕਰਨਾ? ਕਿਉਂਕਿ ਸਾਡੀ ਨਹੀਂ ਚੱਲਦੀ ਉੱਥੇ, ਸਾਡੀ ਚੱਲਣੀ ਚਾਹੀਦੀ ਆ, ਮੇਰੀ ਚੱਲਣੀ ਚਾਹੀਦੀ ਆ, ਸਾਡੇ ਗਰੁੱਪ ਦੀ ਚੱਲਣੀ ਚਾਹੀਦੀ ਆ, ਤਾਂ ਕਰਕੇ ਬਾਈਕਾਟ 2018 ਦੇ ਵਿੱਚ ਵੀ ਹੋਇਆ ਸੀ। ਕਬੱਡੀ ਦੀਆਂ ਕੁਛ ਟੀਮਾਂ ਨੇ ਬਾਈਕਾਟ ਕੀਤਾ ਸੀ, ਅਫਵਾਹਾਂ ਫੈਲਾਈਆਂ ਸੀ ਕਿ ਖੇਡਾਂ ਕੈਂਸਲ ਆ। ਜਿੱਥੇ 15,000 ਬੰਦਾ ਆਉਂਦਾ ਸੀ, ਦਰਸ਼ਕ ਆਉਂਦਾ ਸੀ, ਉੱਥੇ 22,000 ਪਹੁੰਚਿਆ। ਕਬੱਡੀ ਕਰਕੇ ਨਹੀਂ ਚੱਲਦੀਆਂ ਖੇਡਾਂ, ਕਿਸੇ ਫੁੱਟਬਾਲ ਕਰਕੇ ਨਹੀਂ ਚੱਲਦੀਆਂ, ਇਹ ਕਿਸੇ ਕਰਕੇ ਨਹੀਂ ਚੱਲਦੀਆਂ, ਇਹ ਗੁਰੂ ਕੇ ਲੰਗਰ ਕਰਕੇ ਚੱਲਦੀਆਂ, ਇਹ ਗੁਰੂ ਦੀ ਕਿਰਪਾ ਕਰਕੇ ਚੱਲਦੀਆਂ, ਲੋਕ ਚਲਾਉਂਦੇ ਨੇ ਇਹਨੂੰ, ਸਿੱਖ ਸੰਗਤ ਚਲਾਉਂਦੀ ਹੈ। ਸੋ ਇਸ ਕਰਕੇ ਜੇ ਇਸ ਕਿਸੇ ਨੂੰ ਲੱਗਦਾ ਕਿ ਕੁੱਤੇ ਨੂੰ ਲੱਗਦਾ ਕਿ ਕਾਰਵਾਨ ਮੇਰੇ ਕਰਕੇ ਚੱਲਦਾ, ਨਹੀਂ, ਉਹ ਪਿੱਛੇ ਬੰਨਿਆ ਹੁੰਦਾ ਕਿ ਪਿੱਛਿਓਂ ਕੋਈ ਪੈ ਨਾ ਜਾਵੇ। ਸੋ ਇਸ ਕਰਕੇ ਇਸ ਵਾਰੀ ਵੀ ਇਹੋ ਜਿਹੜੇ ਸ਼ਰਾਰਤੀ ਤੱਤ ਨੇ, ਉਹ ਆਪਣੀ ਆਦਤ ਦੇ ਮੁਤਾਬਕ ਫਿਰ ਇਹੀ ਅਫਵਾਹਾਂ ਫੈਲਾਈਆਂ, ਗ੍ਰਿਫਤ ਖੇਡਾਂ ਕੈਂਸਲ ਹੈ ਜੀ, ਉੱਥੇ ਆ ਨਹੀਂ ਟੀਮ ਜਾਏਗੀ, ਉੱਥੇ ਆਹ ਨਹੀਂ ਪਲੇਅਰ ਖੇਡੇਗਾ। ਮੇਰੀ ਸਵੇਰੇ ਹੀ ਗੱਲ ਹੋਈ ਆ, ਕੱਲ੍ਹ ਵੀ ਗੱਲ ਹੋਈ ਆ, ਉੱਥੇ 9 ਟੀਮਾਂ ਕਬੱਡੀ ਦੀਆਂ ਪਹੁੰਚ ਰਹੀਆਂ ਨੇ, ਖੇਡ ਰਹੇ ਨੇ। ਅਤੇ ਤੁਸੀਂ ਦੇਖਿਓ, ਪਿਛਲੀ ਵਾਰੀ ਇੰਨਾ ਇਕੱਠ ਨਹੀਂ ਹੋ ਸਕਦਾ, ਪਰ ਬਹੁਤ ਇਕੱਠ ਹੋਏਗਾ, ਕਿਉਂਕਿ ਇੱਕ ਮੋਮੈਂਟਮ ਟੁੱਟ ਚੁੱਕਾ ਆ, ਉਹ ਹੁਣ ਬਣਨ ਨੂੰ 1-2 ਸਾਲ ਲੱਗਣੇ ਆ। ਪਰ ਜਿਸ ਹਿਸਾਬ ਨਾਲ ਹੋਟਲ ਮੋਟਲ ਬੁੱਕ ਨੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ, ਮੈਨੂੰ ਲੱਗਦਾ ਨਹੀਂ ਕੋਈ ਕਮੀ ਆਏਗੀ। ਪਰ ਇਹ ਤੁਹਾਨੂੰ ਕੰਡੇ ਗਿਣਾਏ ਆ ਕਿ ਕੰਡੇ ਵੀ ਹੈਗੇ ਆ, ਕੰਡਿਆਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ। ਅਤੇ ਇਹਨਾਂ ਦੇ ਲਈ ਨਾ, ਇਹ ਜਿਹੜੇ ਕੰਡੇ ਨੇ, ਮਹਾਰਾਜ ਨੇ ਬਹੁਤ ਸੋਹਣਾ ਇੱਕ ਸ਼ਲੋਕ ਦਰਜ ਕੀਤਾ ਹੈ 5ਵੇਂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ। ਇਹ ਇੱਕ ਤਾਂ ਹੁੰਦੇ ਆ ਦੇਖੋ ਕਿੰਨੀ ਸੰਗਤ ਜਿਹੜੀ ਆ ਇਕੱਠੀ ਹੋਈ ਆ, ਭਾਈਚਾਰਾ ਸਾਡਾ ਉੱਥੇ, ਜਿਹੜੇ ਪ੍ਰਬੰਧਕ ਨੇ ਉਹ ਐਡਾ ਵੱਡਾ ਪ੍ਰੋਗਰਾਮ ਉਲੀਕ ਰਹੇ ਨੇ, ਕਦੋਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਹੈ ਨਾ। ਉਹ ਤਾਂ ਹੈਗੇ ਆ ਜੰਗ ਦੇ ਯੋਧੇ ਜਿਹੜੇ ਮੈਦਾਨ ਦੇ ਵਿੱਚ ਜੂਝ ਰਹੇ ਨੇ, ਹੈ ਨਾ। ਕਈ ਜਿਹੜੇ ਚੌਧਰੀ ਨੇ ਹੈ, ਜਿਹੜੇ ਹੁੰਦੇ ਆ ਖੁੰਡੀ ਦੇ ਖਿਡਾਰੀ, ਜਾਣੀ ਕਿ ਗੁੱਲੀ ਡੰਡਾ ਖੇਲਣ ਵਾਲੇ, ਉਹ ਬਣ ਜਾਂਦੇ ਨੇ ਕਈ ਵਾਰੀ ਚੌਧਰੀ, ਹੈ ਨਾ। ਅਤੇ ਉਹ ਜੰਗ ਦੇ ਯੋਧਿਆਂ ਨੂੰ ਚੈਲੰਜ ਕਰਦੇ ਨੇ। ਮਹਾਰਾਜ ਨੇ ਸ਼ਲੋਕ ਦੇ ਵਿੱਚ ਲਿਖਿਆ ਆ, ਉਹ ਰੀਸ ਕਰਦੇ ਨੇ ਜੰਗ ਦੇ ਯੋਧਿਆਂ ਦੀ, ਕਹਿੰਦੇ ਚੜਕੇ ਘੋੜੜੇ ਕੁੰਦੇ ਪਕੜੇ ਖੁੰਡੀ ਕੇ ਖਿਡਾਰੀ। ਕਹਿੰਦੇ ਜਿਹੜੇ ਖੁੰਡੀ ਦੇ ਖਿਡਾਰੀ ਆ ਨਾ, ਜਾਂ ਉਹਨੂੰ ਚੌਧਰ ਮਿਲਦੀ ਆ, ਤਾਂ ਫਿਰ ਉਹਨੂੰ ਉਹਨੂੰ ਇੱਦਾਂ ਲੱਗਦਾ ਵੀ ਹੁਣ ਅਸੀਂ ਬਹੁਤ ਵੱਡੇ ਖਿਡਾਰੀ ਬਣ ਗਏ, ਅਤੇ ਘੋੜਿਆਂ ਦੇ ਚੜ ਕੇ ਨਾ ਬੰਦੂਕਾਂ ਫੜ ਲੈਂਦੇ ਆ, ਲੜਾਈ ਦੀ ਸ਼ੁਰੂ ਕਰ ਲੈਂਦੇ ਤਿਆਰੀ। ਹੁੰਦੇ ਉਹ ਖੁੰਡੀ ਦੇ ਖਿਡਾਰੀ ਆ, ਹੰਸਾ ਸੇਤੀ ਚਿੱਤ ਉਲਾਸੇ ਕੁੱਕੜ ਦੀ ਉਡਾਰੀ। ਕਹਿੰਦੇ ਉਹ ਇਸ ਤਰ੍ਹਾਂ ਹੁੰਦੀ ਆ ਜਿਸ ਤਰ੍ਹਾਂ ਕੁੱਕੜ ਉੱਡਣਾ ਚਾਹੇ ਹੰਸਾ ਵਾਂਗਰ, ਇਹ ਖੁੰਡੀ ਦੇ ਖਿਡਾਰੀ ਉੱਦਾਂ ਦੇ ਹੁੰਦੇ ਨੇ। ਸੋ ਜਿਹੜੇ ਜੰਗ ਦੇ ਯੋਧੇ ਨੇ, ਉਹਨਾਂ ਨੂੰ 22 ਸਾਲ ਹੋ ਗਏ ਜੰਗ ਦੇ ਵਿੱਚ ਜੂਝਦਿਆਂ, ਅਤੇ ਜਿਹੜੇ ਖੁੰਡੀ ਦੇ ਖਿਡਾਰੀ ਨੇ, ਹਰੇਕ ਸਾਲ ਉਹ ਇੱਦਾਂ ਦੀ ਕੁੱਕੜ ਖੇ ਉਡਾ ਕੇ ਆਪਣੇ ਸਿਰ ਪਵਾਉਂਦੇ ਨੇ, ਅਤੇ ਆਪਣੀ ਤਾਂ ਉਹਨਾਂ ਨੇ, ਉਹਨਾਂ ਦੀ ਹੁੰਦੀ ਹੀ ਨਹੀਂ, ਉਹ ਤਾਂ ਨੰਗੇ ਨੱਚ ਰਹੇ ਨੇ, ਉਹਨਾਂ ਦੀ ਕਾਹਦੀ ਹੋਣੀ ਆ, ਥਾਂ ਥਾਂ 'ਤੇ ਹੁੰਦੀ ਆ। ਅਤੇ ਉਹ ਕੋਸ਼ਿਸ਼ ਕਰਦੇ ਨੇ ਬਾਕੀ ਕੌਮ ਦੀ ਵੀ ਲਾਉਣ ਦੀ। ਸੋ ਬੜੀ ਫਿੱਟ ਲਾਣਤ ਪੈਂਦੀ ਆ, ਮੈਂ ਵੱਡੇ ਵੱਡੇ ਵਧੀਆ ਵਧੀਆ ਜਿੰਨੇ ਵੀ ਬੰਦੇ ਉਹਨਾਂ ਨਾਲ ਗੱਲਬਾਤ ਕਰਦਾ ਰਹਿੰਦਾ ਹਾਂ, ਅਤੇ ਸਾਰੇ ਸਮਝਾਉਣ ਦੀ ਇਹਨਾਂ ਨੂੰ ਕੋਸ਼ਿਸ਼ ਕਰਦੇ ਨੇ, ਪਰ ਇਹ ਨਹੀਂ ਮੰਨਦੇ, ਇਹਨਾਂ ਨੇ ਨਹੀਂ ਬੰਨਣਾ। ਸੋ ਕੀ ਕਰ ਸਕਦੇ ਹਾਂ, ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਹੁਣ ਇੱਕ ਗੀਤ ਤੋਂ। ਇਹ ਸੀ ਅੱਜ ਦਾ ਵਿਚਾਰ, ਅਤੇ ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਅਤੇ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਨੇ ਵੀ ਸੁਨੇਹਾ ਭੇਜਿਆ, ਅਤੇ ਉਹ ਵੀ ਆਪਾਂ ਲਾਉਂਦੇ ਹਾਂ, ਪਰ ਇੱਕ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਟੱਪਿਆਂ ਤੋਂ। ਆ ਜਾਓ ਪ੍ਰੋਗਰਾਮ ਆਰੰਭ ਕਰੀਏ ਗੀਤ ਤੋਂ।
ਗੱਲਾਂ ਕਰ ਇਕਰਾਰ ਦੀਆਂ, ਗੱਲਾਂ ਕਰ ਇਕਰਾਰ ਦੀਆਂ, ਮੈਂ ਸੀਨੇ ਨਾਲ ਲਾ ਰੱਖੀਆਂ ਤਸਵੀਰਾਂ ਯਾਰ ਦੀਆਂ, ਮੈਂ ਸੀਨੇ ਨਾਲ ਲਾ ਰੱਖੀਆਂ ਤਸਵੀਰਾਂ ਯਾਰ ਦੀਆਂ, ਹੱਥਾਂ ਵਿੱਚ ਛੱਲੇ ਮੁੰਦੀਆਂ, ਛੱਲੇ ਮੁੰਦੀਆਂ ਨੇ, ਨੀ ਪਤਾ ਲੱਗਾ ਫੋਨ ਉੱਤੇ ਨੀ ਗੱਲਾਂ ਗਰਾਂ ਨਾਲ ਹੁੰਦੀਆਂ ਨੇ, ਨੀ ਪਤਾ ਲੱਗਾ ਫੋਨ ਉੱਤੇ ਨੀ ਗੱਲਾਂ ਗਰਾਂ ਨਾਲ ਹੁੰਦੀਆਂ ਨੇ, ਤੈਨੂੰ ਰੁੱਸੇ ਨੂੰ ਮਨਾਵਾਂਗੇ, ਤੈਨੂੰ ਰੁੱਸੇ ਨੂੰ ਮਨਾਵਾਂਗੇ, ਫਿਰ ਵੀ ਨਾ ਤੂੰ ਮੰਨੇ ਆਵੇ ਤੇਰੇ ਕੰਨ ਉਤਲਾਵਾਂਗੇ, ਫਿਰ ਵੀ ਨਾ ਤੂੰ ਮੰਨੇ ਆਵੇ ਤੇਰੇ ਕੰਨ ਉਤਲਾਵਾਂਗੇ, ਕੰਨੀ ਕੱਚ ਦੀਆਂ ਮੁੰਦਰਾਂ ਨੇ, ਹੋ ਕੰਨੀ ਕੱਚ ਭਾਵੇਂ ਸਾਡੇ ਨਾਲ ਲੜਾਈ ਕਰ ਲੋ, ਭਾਵੇਂ ਸਾਡੇ ਨਾਲ ਲੜਾਈ ਕਰ ਲੋ, ਇੱਥੇ ਦਾਲ ਨਹੀਂ ਗਲਣੀ ਕਿਤੇ ਹੋਰ ਟਰਾਈ ਕਰ ਲੋ। ਤੁਸੀਂ ਫਾਈਟਿੰਗ ਕਰਿਆ ਕਰੋ, ਖਾ ਖਾ ਕੇ ਮੋਟੇ ਹੋ ਗਏ ਵੇ, ਤੁਸੀਂ ਡਾਈਟਿੰਗ ਕਰਿਆ ਕਰੋ, ਖਾ ਖਾ ਕੇ ਮੋਟੇ ਹੋ ਗਏ ਵੇ, ਤੁਸੀਂ ਡਾਈਟਿੰਗ ਕਰਿਆ ਕਰੋ, ਉਹ ਖਾ ਖਾ ਕੇ ਮੋਟੇ ਹੋ ਗਏ ਵੇ, ਤੁਸੀਂ ਡਾਈਟਿੰਗ ਕਰਿਆ ਕਰੋ।
ਆਵੇ ਆਖਰੀ ਗੱਲ ਥੋੜੀ ਖਤਰਨਾਕ ਸੀਗੀ ਡਾਈਟਿੰਗ ਵਾਲੀ, ਤੇ ਬਾਕੀ ਤਾਂ ਠੀਕ ਸੀਗੇ ਜਿਹੜੇ ਟੱਪੇ। ਖੈਰ ਯਾਸਿਰ ਹੁਸੈਨ ਦੀ ਆਵਾਜ਼ ਦੇ ਵਿੱਚ ਟੱਪੇ ਸੁਣੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ, ਅਤੇ ਇੱਕ ਵਾਰੀ ਫਿਰ ਮੈਂ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਜਿਹੜੇ ਹੁਣੇ ਹੁਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਅਤੇ ਭੁਪਿੰਦਰ ਜੰਡੂ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਕੁਇਕਰਸ ਹਿੱਲ ਤੋਂ ਬਰਨਾਲੇ ਵਾਲੇ, ਅਤੇ ਸਾਡੇ ਸਤਿਕਾਰਯੋਗ ਸੁਖਦੇਵ ਸਿੰਘ ਪੰਗੂ ਭਾਅ ਜੀ ਵੀ ਸ਼ਾਮਿਲ ਹੋ ਗਏ ਨੇ। ਕਹਿੰਦੇ ਕੰਡਿਆਂ ਦਾ ਕੀ ਦੋਸ਼ 'ਤੇ ਤੁਰਨੇ ਵਾਲੇ ਦਾ, ਇਹ ਗੀਤ ਦੇ ਬੋਲ ਉਹਨਾਂ ਨੇ ਭੇਜੇ ਸੀ ਮੰਗਲ ਹਟੂਰ ਦੇ। ਕਹਿੰਦੇ ਆਪਾਂ ਨੂੰ ਥੋੜ੍ਹਾ ਜਿਹਾ ਸਤਰਕ ਰਹਿਣਾ ਚਾਹੀਦਾ ਜਿਹੜੀਆਂ ਗੱਲਾਂ ਬਾਤਾਂ ਮੈਂ ਕੀਤੀਆਂ ਨੇ। ਗੌਰਵ ਸ਼ਰਮਾ ਜੀ ਵੀ ਵਿਨੀਪੈਗ ਤੋਂ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਸਵੰਤ ਰਾਏ ਮੈਲਬਨ ਤੋਂ ਫਤਿਹ ਬੁਲਾ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸ਼ਾਮਿਲ ਹੋਏ ਨੇ। ਕਹਿੰਦੇ ਅੱਜ ਸਵੇਰੇ ਸਵੇਰੇ ਮੈਂ BBC ਸੁਣ ਰਿਹਾ ਸੀ, ਅਤੇ ਉਸ 'ਤੇ ਵੀ 5-7 ਮਿੰਟ ਦੀ ਖਬਰ ਜਿਹੜੀ ਹੈ ਗ੍ਰਿਫਤ ਖੇਡਾਂ ਦੀ ਲਗਾਈ ਗਈ ਸੀਗੀ। ਬਿਲਕੁਲ ਜੀ, ਮੈਂ ਤੁਹਾਨੂੰ ਦੱਸਿਆ ਕਿ ਇਹ ਤਕਰੀਬਨ ਨੈਸ਼ਨਲ ਇਵੈਂਟ ਬਣਨ ਜਾ ਰਿਹਾ, ਅਤੇ ਦਲਜੀਤ ਸਿੰਘ ਮਹਿਤਾ ਚੌਂਕ ਭਾਅ ਜੀ ਪ੍ਰੋਗਰਾਮ 'ਚ ਸ਼ਾਮਿਲ ਨੇ, ਅਤੇ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਗੁਰਬਾਣੀ ਦੇ ਸਹਿਜ ਪਾਠਾਂ ਵਿੱਚ ਸਾਡਾ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਕਰਦੇ ਨੇ ਉਹ। ਅਤੇ ਤੁਸੀਂ ਦੱਸਿਓ ਗੁਰਬਾਣੀ ਪੜ੍ਹਨ ਅਤੇ ਸੁਣਨ ਦੇ ਵਿੱਚ ਆਪਣੇ ਜੀਵਨ ਵਿੱਚ ਕੀ ਤਬਦੀਲੀਆਂ ਆਈਆਂ ਹਨ, ਆਪਣੇ ਸੁਝਾਅ ਭੇਜਣੇ। ਬਿਲਕੁਲ ਜੀ, ਅਗਰ ਤੁਸੀਂ ਲਿਖ ਕੇ ਭੇਜ ਸਕਦੇ ਹੋ ਤਾਂ ਜ਼ਰੂਰ ਭੇਜੋ, ਅਤੇ ਅਸੀਂ ਸ਼ੇਅਰ ਕਰਾਂਗੇ ਹੋਰ ਅਗਾਂਹ ਵਾਸਤੇ ਵਧੀਆ ਪ੍ਰੋਗਰਾਮਿੰਗ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਮੈਨੂੰ ਪਤਾ ਹੈ ਸੱਜਣ ਮਿਲਦੇ ਨੇ ਅਤੇ ਦੱਸਦੇ ਨੇ ਸੁਣਦੇ ਨੇ, ਪਰ ਕਈ ਵਾਰੀ ਉਹ ਲਿਖ ਕੇ ਨਹੀਂ ਭੇਜ ਸਕਦੇ, ਪਰ ਫਿਰ ਵੀ ਅਗਰ ਤੁਸੀਂ ਫੀਡਬੈਕ ਦਿਓ ਤਾਂ ਚੰਗਾ ਲੱਗੇਗਾ। ਅਤੇ ਮੌਸਮ ਦੀ ਖਬਰ ਵੀ ਬਣਦੀ ਆ, ਕਿਉਂਕਿ ਬਹੁਤ ਠੰਡ ਆਸਟ੍ਰੇਲੀਆ ਦੇ ਵਿੱਚ ਵਰਤ ਰਹੀ ਹੈ ਇਸ ਵੇਲੇ, ਅਤੇ ਪਹਿਲਾਂ ਸਿਡਨੀ ਤੋਂ ਅੱਜ ਹਵਾਵਾਂ ਦੀ ਖਬਰ ਆਈ ਹੈ 9 ਤੋਂ ਲੈ ਕੇ 16 ਡਿਗਰੀ, ਅਤੇ ਕੈਨਬਰਾ ਦੇ ਵਿੱਚ 1 ਤੋਂ ਲੈ ਕੇ 10 ਡਿਗਰੀ ਕੋਹਰਾ ਉੱਥੇ ਦੱਸਿਆ ਜਾ ਰਿਹਾ। ਕੁਈਨਜ਼ਲੈਂਡ ਦੇ ਵਿੱਚ ਬਹੁਤ ਕੋਹਰਾ ਪਿਆ, ਸਾਡੇ ਇਲਾਕੇ 'ਚ ਵੀ ਕੋਹਰਾ ਪੈ ਰਿਹਾ। ਪਰਸੋਂ 0 ਡਿਗਰੀ ਤੱਕ ਕਈ ਇਲਾਕਿਆਂ 'ਚ ਹੋ ਗਿਆ ਸੀ, ਕਾਫੀ ਠੰਡ ਹੋਈ ਪਈ ਸੀ। ਅਤੇ ਅੱਜ ਸਵੇਰੇ ਮੈਂ ਦੇਖਿਆ ਸੀਗਾ 5:30 ਤਕਰੀਬਨ 3.7 ਡਿਗਰੀ ਤਾਪਮਾਨ ਸੀਗਾ ਤੜਕੇ ਦਾ। ਔਰ ਇਹ ਚਲੋ ਜਿੱਦਾਂ ਪਰਮਾਤਮਾ ਨੂੰ ਮਨਜ਼ੂਰ ਹੈ ਉਸੇ ਤਰ੍ਹਾਂ ਹੀ ਹੋਣਾ। ਮੈਲਬਨ ਦੇ ਵਿੱਚ ਅੱਜ 8 ਤੋਂ ਲੈ ਕੇ 13 ਡਿਗਰੀ, ਬ੍ਰਿਸਬਨ ਦੇ ਵਿੱਚ 7 ਤੋਂ ਲੈ ਕੇ 18 ਡਿਗਰੀ, ਪਰਥ ਵਿੱਚ ਮੀਂਹ ਦੱਸਿਆ ਜਾ ਰਿਹਾ 22 ਡਿਗਰੀ, ਅਤੇ ਐਡਲੇਟ ਦੇ ਵਿੱਚ 9 ਤੋਂ ਲੈ ਕੇ 15 ਡਿਗਰੀ, ਹੋਬਰਟ ਦੇ ਵਿੱਚ ਤੇਜ਼ ਹਵਾਵਾਂ ਅਤੇ ਮੀਂਹ 11 ਡਿਗਰੀ ਤਾਪਮਾਨ, ਅਤੇ ਉੱਧਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਅੱਜ ਇਸ ਵੇਲੇ 32 ਡਿਗਰੀ ਤਾਪਮਾਨ ਹੈ, ਔਰ 44 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ, ਅਤੇ ਹਵਾ ਦੇ ਵਿੱਚ ਧੂੜ ਬਹੁਤ ਜ਼ਿਆਦਾ ਚੜ੍ਹੀ ਹੋਈ ਹੈ, ਬਹੁਤ ਜ਼ਿਆਦਾ ਹੀ ਹਾਈ ਡੇਂਜਰ ਹੈ, ਵੈਰੀ ਡੇਂਜਰਸ ਲਿਖਿਆ ਹੋਇਆ। ਅਤੇ ਜਿਹੜਾ ਏਅਰ ਕੁਆਲਿਟੀ ਹੈ ਉਹ 182 ਪੁਆਇੰਟ ਹੈ, ਜਿਹੜੀ ਕਿ ਬਹੁਤ ਜ਼ਿਆਦਾ ਹੀ ਅਨਹੈਲਥੀ ਦੱਸੀ ਜਾਂਦੀ ਹੈ। ਇਹ ਸੀ ਮੌਸਮ ਦੀ ਜਾਣਕਾਰੀ, ਅਤੇ ਪਾਲਾ ਬੈਂਸ ਵੀ ਪਹੁੰਚ ਗਏ ਨੇ ਪ੍ਰੋਗਰਾਮ ਦੇ ਵਿੱਚ, ਬੱਲੇ ਬੱਲੇ ਬੱਲੇ, ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸੰਗਤਾਂ ਨੇ, ਚਾਲੇ ਪਾ ਲਏ ਆ ਅਤੇ ਗ੍ਰਿਫਤਾਂ ਲਓ, ਅਤੇ ਸੁਣ ਰਹੇ ਹਾਂ ਜੀ, ਕਹਿੰਦੇ ਸੁੱਖ ਰਿਆੜ ਜੀਤਾ ਦੀਪਾ ਸਨੀ ਰਿਆੜ, ਬੱਲੇ ਬੱਲੇ ਬੱਲੇ, ਬੜੇ ਸੱਜਣ ਇਕੱਠੇ ਹੋਏ ਪਏ ਨੇ, ਅਤੇ ਅੱਜ ਫਿਰ ਤੁਹਾਡੇ ਲਈ ਕੋਈ ਰੋਮੈਂਟਿਕ ਜਿਹਾ ਗੀਤ ਲਾਈਏ, ਤੁਹਾਡਾ ਸਫ਼ਰ ਚੰਗਾ ਲੱਗ ਜੂਗਾ। ਵੈਸੇ ਤੁਹਾਡੇ ਮਸ਼ਹੂਰ ਬਹੁਤ ਹੋਏ ਨੇ ਗੀਤ ਤੁਹਾਡੇ ਤਾਂ, ਨਿਊਜ਼ੀਲੈਂਡ ਵਾਲਿਆਂ ਦੇ ਰੋਮੈਂਟਿਕ ਗੀਤ, ਕੋਈ ਨਹੀਂ ਮੈਂ ਲੱਭਦਾ ਹਾਂ ਅਤੇ ਜ਼ਰੂਰ ਲਾਵਾਂਗੇ। ਧਿਆਨ ਨਾਲ ਚਲਾਇਓ, ਇੰਨਾ ਖਿਆਲ ਰੱਖਿਓ ਸਾਰੇ ਸੱਜਣ ਮਿੱਤਰ ਪਿਆਰੇ ਹੋ ਜਿਹੜੇ ਡਰਾਈਵ ਕਰ ਰਹੇ ਨੇ, ਕਿ ਡਬਲ ਡੀਮੈਰਿਟ ਪੁਆਇੰਟ ਹੈਗੇ ਨੇ, ਅਤੇ ਅਗਰ ਕੋਈ ਗਲਤੀ ਹੁੰਦੀ ਹੈ ਤਾਂ ਡਬਲ ਹੀ ਫਾਈਨ ਹੋਏਗਾ ਅਤੇ ਡਬਲ ਹੀ ਪੁਆਇੰਟ ਕੱਟੇ ਜਾਣਗੇ। ਸੋ ਜ਼ਰਾ ਧਿਆਨ ਨਾਲ, ਕੋਈ ਚੱਕਰ ਨਹੀਂ, ਥੋੜ੍ਹਾ ਜਿਹਾ ਹੌਲੀ ਤੇਜ਼ ਜਾਣ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਆਨੰਦ ਮਾਣਦੇ ਜਾਓ, ਆਲੇ ਦੁਆਲੇ ਦੇਖੋ, ਅੱਗੇ ਵੀ ਗੱਡੀਆਂ ਹੋਣੀਆਂ ਨੇ, ਖੰਡੇ ਲੱਗੇ ਹੋਣੇ ਨੇ, ਪਿੱਛੇ ਵੀ ਗੱਡੀਆਂ ਹੋਣੀਆਂ ਨੇ, ਉਹਦੇ 'ਤੇ ਵੀ ਖੰਡੇ ਲੱਗੇ ਹੋਣੇ ਆ, ਆਨੰਦ ਲੈਂਦੇ ਜਾਓ, ਫੋਲੋ ਕਰਦੇ ਜਾਓ ਇੱਕ ਦੂਜੇ ਨੂੰ। ਅਤੇ ਕੱਲ੍ਹ ਮੈਨੂੰ ਸ਼ੈਪਰਟਨ ਤੋਂ ਵੀ ਫੋਨ ਆਇਆ ਸੀਗਾ, ਉਹਨਾਂ ਨੇ ਵੀ ਤਿਆਰੀ ਕੀਤੀ ਪਈ ਆ ਬਈ, ਅਤੇ ਉਹ ਵੀ ਬੜੀ ਸੇਵਾ ਕਰਦੇ ਨੇ ਰਾਹ ਦੇ ਵਿੱਚ ਚਾਹ ਪਾਣੀ ਦਾ, ਗੁਰੂ ਘਰ ਦੇ ਵਿੱਚ ਬੜਾ ਚੰਗਾ ਲੱਗਦਾ। ਅਤੇ ਕੋਈ ਨਹੀਂ, ਆਪਾਂ ਅਗਲੇ ਸਾਲ ਮਿਲਾਂਗੇ। ਇਸ ਸਾਲ ਮੇਰੀ ਪੂਰੀ ਤਿਆਰੀ ਸੀਗੀ, ਪਰ ਮੈਨੂੰ ਪਿਛਲੇ ਹਫ਼ਤੇ ਤੋਂ ਇੱਕ ਤੋਂ ਨਾ ਬੁਖਾਰ ਨੇ ਮੇਰਾ ਧੂੰਆਂ ਕੱਢਿਆ ਪਿਆ, ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਮਿਲ ਲੈਣਾ ਸੀ, ਬਹਾਨੇ ਨਾਲ ਮੇਲ ਹੋ ਜਾਂਦੇ। ਆਪਾਂ ਕਿਹੜੇ ਕੋਈ ਖੇਡ ਖੇਡਣੀ ਹੈ, ਆਪਾਂ ਤਾਂ ਮਿਲਣਾ, ਮੇਲਾ ਦੇਖਣਾ ਆ, ਇੱਕ ਦੂਜੇ ਨੂੰ ਹਾਜ਼ਰੀਆਂ ਭਰਨੀਆਂ ਨੇ। ਸੋ ਪਿਆਰਿਓ, ਆਨੰਦ ਲਓ। ਸੁਖਜੀਵਨ ਗਰੇਵਾਲ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਉਹ ਵੀ ਪ੍ਰੋਗਰਾਮ ਦਾ ਨਜ਼ਾਰਾ ਲੈ ਰਹੇ ਨੇ। ਕੀ ਹਾਲ ਚਾਲ ਹੈ ਪਿਆਰਿਓ? ਠੰਡੋ ਠੰਡ ਹੋਈ ਪਈ ਆ। ਚਲੋ, ਅਮਰੀਕ ਭਾਅ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਹੀ ਵਾਲੇ ਨੇ, ਅਤੇ ਮੈਂ ਉਹਨਾਂ ਨੂੰ ਆਵਾਜ਼ ਕਰਾਂਗੇ, ਉਹ ਵੀ ਆਪਣੀ ਮੋਟਰ ਬਾਲਣ ਅਤੇ ਜਲਦੀ ਜਲਦੀ ਸੰਪਰਕ ਕਰਨ। ਅੱਜ ਆਪਾਂ ਗੱਲਾਂ ਬਹੁਤ ਕਰਨੀਆਂ ਨੇ, ਚਿੰਤਨ ਵੀ ਕਰਨਾ ਹੈ। ਅਤੇ ਲਓ ਫਿਰ, ਐਮੀ ਵਿਰਕ ਦਾ ਫਿਰ ਇੱਕ ਗੀਤ ਰੋਮੈਂਟਿਕ ਜਿਹਾ ਤੁਹਾਨੂੰ ਸੁਣਾ ਦਿੰਦੇ ਹਾਂ। ਵੈਸੇ ਕੋਬਰ ਵਾਲੇ ਇੰਨੇ ਇਕੱਠੇ ਹੋਏ ਨੇ, ਬਣਦਾ ਤਾਂ ਹੈ ਇੱਕ ਨਵਾਂ ਹੀ ਆਇਆ, ਸੁਣਿਆ ਮੈਂ, ਹੈ ਨਹੀਂ ਉੱਦਾਂ, ਤੁਹਾਡੇ ਨਾਲ ਹੀ ਸੁਣਨਾ ਹੈ। ਆਓ ਗੀਤ ਦਾ ਆਨੰਦ ਮਾਣਦੇ ਹਾਂ।
ਪਵਿੱਤਰ ਰੂ ਅੜੀਏ ਖੂਹ ਗੁਣਾਂ ਦਾ ਤੂੰ ਅੜੀਏ ਤੂੰ ਪਾਕ ਪਵਿੱਤਰ ਰੂ ਅੜੀਏ ਖੂਹ ਗੁਣਾਂ ਦਾ ਤੂੰ ਅੜੀਏ ਤੇਰੀ ਮਰਜ਼ੀ ਦੇ ਨਾਲ ਬੈਠਣ ਉੱਡਣ ਪਰਿੰਦੇ ਵੀ ਰੱਬ ਵੀ ਤੇਰਾ ਬੋਲ ਟਾਲ ਕੋਈ ਸਕਿਆ ਹੀ ਨਹੀਂ ਤੈਨੂੰ ਕਹਿੰਦੇ ਆ ਬਸ ਸੋਹਣੀ ਸੋਹਣੀ ਸੌਂ ਲੱਗੇ ਉਹਨਾਂ ਨੇ ਤੈਨੂੰ ਤੱਕਿਆ ਹੀ ਨਹੀਂ ਜਿਹੜੇ ਤੈਨੂੰ ਕਹਿੰਦੇ ਆ ਬਸ ਸੋਹਣੀ ਸੋਹਣੀ ਸੌਂ ਲੱਗੇ ਉਹਨਾਂ ਨੇ ਤੈਨੂੰ ਤੱਕਿਆ ਹੀ ਨਹੀਂ ਚਾਹ ਚੜ ਜਾਏ ਜਦ ਪੈਰ ਮੰਜੇ ਤੋਂ ਲਾਵੇ ਲੱਖ ਲੱਖ ਦੇਵੇ ਅਸੀਸਾਂ ਤੈਨੂੰ ਜਿਹੜੀ ਚੀਜ਼ ਤੂੰ ਖਾਵੇ ਧਰਤੀ ਨੂੰ ਵੀ ਚਾਹ ਚੜ ਜਾਏ ਜਦ ਪੈਰ ਮੰਜੇ ਤੋਂ ਲਾਵੇ ਲੱਖ ਲੱਖ ਦੇਵੇ ਅਸੀਸਾਂ ਤੈਨੂੰ ਜਿਹੜੀ ਚੀਜ਼ ਤੂੰ ਖਾਵੇ ਮੈਂ ਹੀਰ ਦੇ ਬਾਰੇ ਸੁਣਿਆ ਬਾਲੀ ਸੋਹਣੀ ਸੀ ਪਰ ਇੰਨਾ ਰੂਪ ਦਾ ਕਹਿਰ ਉਹਤੇ ਵੀ ਮੱਚਿਆ ਨਹੀਂ ਜਿਹੜੇ ਤੈਨੂੰ ਕਹਿੰਦੇ ਆ ਬਸ ਸੋਹਣੀ ਸੋਹਣੀ ਸੌਂ ਲੱਗੇ ਉਹਨਾਂ ਨੇ ਤੈਨੂੰ ਤੱਕਿਆ ਹੀ ਨਹੀਂ ਜਿਹੜੇ ਤੈਨੂੰ ਕਹਿੰਦੇ ਆ ਬਸ ਸੋਹਣੀ ਸੋਹਣੀ ਸੌਂ ਲੱਗੇ ਮਿੱਠਾ ਰਾਵੀ ਦਾ ਪਾਣੀ
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਅੰਮ੍ਰਿਤਪਾਲ ਸਿੰਘ ਮਿਨਹਾਸ। ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਰਾਹੀਂ, ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਭਾਅ ਜੀ ਜੁੜ ਚੁੱਕੇ ਨੇ ਸਿਡਨੀ ਤੋਂ, ਤੇ ਉਹਨਾਂ ਦਾ ਵੀ ਸਵਾਗਤ ਕਰ ਲਈਏ। ਸਤਿ ਸ੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਅਮਨਦੀਪ, ਸਿਹਤ ਡਾਊਨ ਹੈ, ਤੁਹਾਡੀ ਵੌਇਸ ਵੀ ਡ੍ਰੌਪਡ ਆ ਅੱਜ, ਤੇ ਜਿੱਦਾਂ ਇੱਥੇ ਠੰਡ ਪੈ ਰਹੀ ਹੈ ਸਾਰੇ ਈਸਟ ਕੋਸਟ ਤੇ, ਉਹਦਾ ਅਸਰ ਸਾਰਿਆਂ ਤੇ ਪਿਆ ਆ, ਮੇਰੇ ਤੇ ਵੀ ਕਾਫੀ ਪਿਆ, ਕਾਫੀ ਖੰਘ ਵਗੈਰਾ ਹੋਈ ਹੋ ਆ, ਤੇ ਉਹਦੇ ਨਾਲ ਥੋੜਾ ਤਬੀਅਤ ਵੀ ਖਰਾਬ ਆ। ਲੇਕਿਨ ਫਿਰ ਵੀ ਜਿਹੜੀ ਸਾਡੀ ਕਮਿਟਮੈਂਟ ਆ ਸਾਡੇ ਲਿਸਨਰਸ ਦੇ ਨਾਲ, ਸਾਡੇ ਜਿਹੜੇ ਜਾਣ ਵਾਲੇ ਉਹਨਾਂ ਦੇ ਨਾਲ, ਉਹਨੂੰ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਟੈਲੀਫੋਨ ਦੇ ਦੁਆਰਾ। ਥੋੜਾ ਸਿਸਟਮ ਵੀ ਡਾਊਨ ਆ ਅੱਜ ਸਾਰਾ, ਜਿੱਦਾਂ ਕਿ ਸਟੂਡੀਓ ਟੂ ਸਟੂਡੀਓ ਹੁੰਦਾ ਆ ਉਹ ਨਹੀਂ ਹੋ ਰਿਹਾ, ਲੇਕਿਨ ਫਿਰ ਵੀ ਕੋਸ਼ਿਸ਼ ਕਰਦੇ ਹਾਂ ਕਿ ਅਗਲੇ ਡੇਢ ਘੰਟੇ ਤੱਕ ਤੁਹਾਡੇ ਰੂਬਰੂ ਰਹੀਏ, ਅਤੇ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀਏ।
ਇੱਕ ਵੈਸੇ ਜੇ ਹਿਸਾਬ ਨਾਲ ਤੁਸੀਂ ਜਦੋਂ ਮੈਂ ਸ਼ੁਰੂ ਕੀਤਾ ਤੁਸੀਂ ਖੰਘ ਰਹੇ ਸੀ, ਤੇ ਮੈਨੂੰ ਏਦਾਂ ਲੱਗਿਆ ਕਿ ਤੁਸੀਂ ਏਦਾਂ ਸਮਝਦੇ ਹੋਣੇ ਵੀ ਇਕੱਲੇ ਨੂੰ ਕਿੱਦਾਂ, ਇਹ ਕਿੱਦਾਂ ਇਕੱਲਾ ਖੰਘੀ ਜਾਂਦਾ, ਮੈਂ ਵੀ ਨਾਲ ਕਹਿੰਦਾ। ਮੈਨੂੰ ਤਾਂ ਲੱਗਦਾ ਕਿ ਸਾਡੇ ਦੇਖੋ ਕਿੰਨੇ ਵਿਚਾਰ ਮਿਲਦੇ ਆ ਕਿ ਦੋਨਾਂ ਨੂੰ ਇਕੱਠਿਆਂ ਨੂੰ ਖੰਘ ਹੋਈ ਪਈ ਆ, ਇਕੱਠਿਆਂ ਨੂੰ ਵਿਗਾੜ ਚੜੇ ਹੋਏ ਨੇ।
ਮਤਲਬ ਜਿੱਦਾਂ ਨਾ ਪ੍ਰੋਬਲਮ ਹਰਮਨ ਰੇਡੀਓ ਦਿਲ ਵਾਲੀ ਗੱਲ ਤੇ ਪ੍ਰੋਬਲਮ ਹੱਲ ਹੁੰਦੀਆਂ ਆ, ਤੇ ਸਾਨੂੰ ਵੀ ਘਰ ਪ੍ਰੋਬਲਮ, ਇੱਕ ਫੋਨ ਆਇਆ ਸੀ ਸਾਡੇ ਘਰ, ਤੇ ਉਹਨਾਂ ਨੇ ਕਿਹਾ ਵੀ ਨਾ ਇੱਕ ਪ੍ਰੋਬਲਮ ਆ ਅਮਨਦੀਪ, ਤੇ ਤੁਸੀਂ ਇਕੱਠੇ ਹੋ ਕੇ ਉਸ ਪ੍ਰੋਬਲਮ ਨੂੰ ਹੱਲ ਕਰੋ, ਤੇ ਅਸੀਂ ਕੋਈ ਨੀ ਡਿਸਕਸ ਕਰ ਲਵਾਂਗੇ ਅਮਨਦੀਪ ਦੇ ਨਾਲ, ਅਗਰ ਉਹ ਪ੍ਰੋਬਲਮ ਹੱਲ ਹੋ ਸਕਦੀ ਹੋਈ ਤੇ ਅਸੀਂ ਕਰਾਂਗੇ। ਲੇਕਿਨ ਜਿਹੜਾ ਜਿਹਨੇ ਫੋਨ ਕੀਤਾ ਸੀ, ਕੁੜੀ ਨੇ ਮੇਰੀ ਵਾਈਫ ਦੀ ਸਹੇਲੀ ਆ, ਉਹਨਾਂ ਦੇ ਘਰ ਇੱਕ ਪ੍ਰੋਬਲਮ ਆਈ ਹੋ ਆ, ਉਹ ਕਹਿੰਦੇ ਵੀ ਅਸੀਂ ਨਾਂ ਨੀ ਦੱਸ ਸਕਦੇ, ਫਿਰ ਐਡਰੈਸ ਦੱਸ ਦੇਵਾਂਗੇ, ਫਿਰ ਤੁਸੀਂ ਸਾਡੇ ਘਰ ਆ ਕੇ ਨਾ ਫਿਰ ਤੁਸੀਂ ਸਾਡੀ ਪ੍ਰੋਬਲਮ ਹੱਲ ਕਰ ਦਿਓ। ਮੈਂ ਕੋਈ ਨੀ, ਜਦੋਂ ਵਿਹਲ ਲੱਗਾ ਤੇ ਅਮਨਦੀਪ ਨਾਲ ਅੱਜ ਗੱਲ ਕਰੂੰਗਾ, ਰੇਡੀਓ ਤੇ ਗੱਲ ਕਰੂੰਗਾ, ਤੇ ਪ੍ਰੋਬਲਮ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਦੀ।
ਦੱਸ ਉਹਨੂੰ ਕਹਿਣਾ ਜੀ ਆਪਾਂ ਕਿਸੇ ਨੂੰ ਦੱਸਣਾ ਨੀ, ਸਿਰਫ ਉਹਦੇ ਨਾਲ ਹੀ ਕਰਨੀ ਆ ਗੱਲ ਰੇਡੀਓ ਤੇ, ਫਿਰ ਆਪਾਂ ਤੁਹਾਡੇ ਘਰ।
ਉਹ ਕਹਿੰਦੇ ਰੇਡੀਓ ਤੇ ਕਰ ਲਿਓ, ਕਈ ਵਾਰ ਸੁਝਾਅ ਹੋਰ ਵੀ ਦੇਣ ਦੇ ਨਾ, ਸਾਡੇ ਜਿਹੜੇ ਸਰੋਤੇ ਆ ਉਹ ਵੀ ਕਈ ਵਾਰੀ ਉਸ ਪ੍ਰੋਬਲਮ ਦਾ ਹੱਲ ਕਰਨ ਚ ਕਾਫੀ ਮਦਦ ਕਰਦੇ ਆ,
ਚਲੋ ਆਪਾਂ ਇਹ ਨੋਟ ਕਰ ਲਿਆ। ਤੇ ਵੈਸੇ ਭਾਜੀ ਠੰਡ ਨੇ ਵਾਕੇ ਬੱਟ ਕੱਢੇ ਪਏ ਨੇ, ਵੈਸੇ ਗਰਮੀ ਜਾਂ ਹੁੰਦੀ ਅਸੀਂ ਉਦੋਂ ਵੀ ਇੱਦਾਂ ਕਰੀਦਾ, ਪਰ ਕੋਈ ਗੱਲ ਨੀ, ਇਹ ਚੱਲਦੀਆਂ ਹੀ ਗੱਲਾਂ ਇੱਦਾਂ। ਵੈਸੇ ਮਿੱਤਰ ਪਿਆਰਿਓ, ਅਸੀਂ ਸਲਾਹ ਬਣਾਈ ਹੋਈ ਸੀਗੀ ਗ੍ਰਿਫਤ ਆਉਣ ਦੀ, ਮੈਂ ਤੇ ਅਮਰੀਕ ਭਾਜੀ ਨੇ, ਪਰ ਮੇਰੀ ਸਿਹਤ ਹੋ ਗਈ ਡਾਊਨ ਪਿਛਲੇ ਹਫ਼ਤੇ, ਤੇ ਅਮਰੀਕ ਭਾਜੀ ਕਹਿੰਦੇ ਹਜੇ ਤਾਂ ਮੈਂ ਠੀਕ ਹਾਂ। ਮੈਂ ਕਿਹਾ ਫਿਕਰ ਕਾਹਨੂੰ ਕਰਦੇ ਹਾਂ, ਤੁਹਾਨੂੰ ਵੀ ਮੈਂ ਬਹਾਨਾ ਜਿਹਾ ਲੱਭ ਦੂੰਗਾ, ਇਹ ਵੀ ਫਿਰ ਠੰਡ ਲਵਾ ਕੇ ਆਏ ਬਾਹਰ। ਭਾਜੀ ਫਿਰ ਤੁਸੀਂ ਬਾਹਰ ਰੇਡ ਰੂਡ ਪਾ ਕੇ, ਕਬੱਡੀ ਵਾਂਗਰ ਬਣੈਣ ਪਾ ਕੇ।
ਬਿਲਕੁਲ ਬਿਲਕੁਲ ਅਮਨਦੀਪ, ਤੁਹਾਡੀ ਸੁਣਨ ਦੀ ਗੱਲ ਠੀਕ ਹੋਈ। ਉਸ ਵੇਲੇ ਮੈਂ ਠੀਕ ਸੀ, ਜਿਸ ਵੇਲੇ ਤੁਸੀਂ ਕਿਹਾ ਕਿ ਮੈਨੂੰ ਠੰਡ ਲੱਗੀ ਹੋ ਆ, ਆਪਾਂ ਜਾਣਾ ਸੀਗਾ ਜ਼ਰੂਰ, ਆਪੇ ਪਾਲਾ ਮੈਂ ਤੋਂ ਵੀ ਮਿਲਣਾ ਸੀਗਾ। ਵੈਸੇ ਤਾਂ ਮੈਨੂੰ ਆਪਣੇ ਤਾਇਆ ਜੀ ਦਾ ਫੋਨ ਆਇਆ ਸੀ, ਕਹਿੰਦੇ ਤੁਸੀਂ ਰੇਕੀ ਕਰੋ ਮਾੜੀ ਜੀ, ਦੱਸੋ ਪਾਲਾ ਬੈਸ ਕਿੱਥੇ, ਉਹਨੂੰ ਘੇਰਨਾ ਆਇਆ। ਮੈਂ ਕਿਹਾ ਕੋਈ ਨੀ, ਉਹਨੇ ਆ ਜਾਣਾ ਉੱਥੇ, ਸਾਨੂੰ ਦੱਸ ਦੇਵਾਂਗੇ। ਤੇ ਚਲੋ ਕੋਈ ਗੱਲ ਨੀ, ਅਗਲੀ ਵਾਰ ਫਿਰ ਰੇਕੀ ਕਰਾਂਗੇ ਤੇ ਦੱਸ ਦੇਵਾਂਗੇ ਵੀ ਇਸ ਇਸ ਚੌਕ ਤੇ ਉਹ ਆ ਰਿਹਾ ਤੇ ਉੱਥੇ ਉੱਥੇ ਜਾ ਘੇਰ ਲਓਗੇ, ਚਲੋ ਉਹ ਤਾਂ ਜੁਦੀ ਗੱਲ ਆ, ਲੇਕਿਨ ਅਮਨਦੀਪ ਠੰਡ ਕਾਫੀ ਹੋ ਰਹੀ ਆ, ਹੋ ਗਈ ਆ ਇੱਥੇ, ਤੇ ਉਹਦੇ ਨਾਲ ਕੀ ਹੋਇਆ ਕਿ ਜੇ ਲੋਕ ਕਾਫੀ ਵੈਸੇ ਬਿਮਾਰ ਪਏ ਆ। ਵੈਸੇ ਜਿਹੜਾ ਨਜ਼ਲਾ ਜ਼ੁਕਾਮ ਇੱਕ ਵਾਰੀ ਤਾਂ ਤੁਹਾਨੂੰ ਇੱਕ ਸਾਲ ਦੇ ਵਿੱਚ ਹੋਣਾ ਵੀ ਚਾਹੀਦਾ ਆ, ਕਿਉਂਕਿ ਜਿਹੜੀ ਸਰੀਰ ਦੀ ਕਲੈਂਜਿੰਗ ਹੈ ਨਾ ਉਹ ਇਹਦੇ ਨਾਲ ਹੋ ਜਾਂਦੀ ਹੈ। ਕਈ ਜਿਹੜੇ ਪ੍ਰੋਡਕਟਸ ਤੁਹਾਡੇ ਸਰੀਰ ਚ ਹੁੰਦੇ ਫਾਲਤੂ ਪਏ ਹੁੰਦੇ ਆ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਕੁਦਰਤ ਨੇ ਪ੍ਰਕਿਰਿਆ ਬਣਾਈ ਹੋਈ ਆ ਕਿ ਉਹ ਤੁਹਾਨੂੰ ਨਜ਼ਲਾ ਜ਼ੁਕਾਮ ਜਾਂ ਹੋਰ ਬੁਖਾਰ ਕਰਦਾ ਆ, ਤੇ ਜਿਹੜੇ ਤੁਹਾਡੇ ਸਰੀਰ ਦੇ ਵਿੱਚ ਅੰਸ਼ ਹੁੰਦੇ ਜਿਹੜੇ ਕਿ ਵਾਰੀਅਰਸ ਹੁੰਦੇ ਲੜਨ ਵਾਲੇ ਸਿਪਾਹੀ ਹੁੰਦੇ, ਉਹ ਵੀ ਡੋਰਮੈਂਟ ਹੋ ਜਾਂਦੇ ਕਈ ਵਾਰੀ ਵਿਹਲੇ ਬੈਠ ਬੈਠ ਕੇ, ਉਹਨਾਂ ਨੂੰ ਲੜਨੇ ਦੀ ਪ੍ਰੈਕਟਿਸ ਨੀ ਹੁੰਦੀ। ਜੇ ਏਦਾਂ ਕਦੇ ਕਦੇ ਬਿਮਾਰ ਬੰਦਾ ਹੁੰਦਾ ਰਹੇ, ਨਜ਼ਲਾ ਜ਼ੁਕਾਮ ਹੁੰਦਾ ਰਹੇ ਜਾਂ ਬੁਖਾਰ ਚੜਦਾ ਰਹੇ, ਤੇ ਉਹ ਵੀ ਥੋੜੇ ਐਕਟਿਵ ਰਹਿੰਦੇ, ਵੈਸੇ ਠੀਕ ਆ। ਹਰ ਹਰ ਚੀਜ਼ ਦੇ ਵਿੱਚ ਇੱਕ ਡਿਫੈਂਸ ਮੈਕਨਿਜ਼ਮ ਹੁੰਦਾ ਮਨਦੀਪ, ਸਾਡੇ ਸਰੀਰ ਦੇ ਵਿੱਚ ਆ, ਸਾਡੀ ਬੋਡੀ ਦੇ ਵਿੱਚ ਆ, ਸਾਡੇ ਈਵਨ ਜਿਹੜੇ ਆਰਗੇਨਾਈਜੇਸ਼ਨ ਹੁੰਦੀਆਂ ਆ, ਇੰਸਟੀਟਿਊਸ਼ਨ ਹੁੰਦੀਆਂ, ਉਹਨਾਂ ਵਿੱਚ ਇੱਕ ਡਿਫੈਂਸ ਮੈਕਨਿਜ਼ਮ ਹੁੰਦਾ। ਅਗਰ ਡਿਫੈਂਸ ਮੈਕਨਿਜ਼ਮ ਨੂੰ ਤੁਸੀਂ ਯੂਜ਼ ਨਹੀਂ ਕਰਦੇ, ਉਹਨਾਂ ਨੂੰ ਮੌਕਾ ਨਹੀਂ ਦਿੰਦਾ ਫਾਈਟ ਕਰਨ ਦਾ, ਤੇ ਉਹ ਫਿਰ ਵਿਹਲੇ ਬਹਿ ਜਾਂਦੇ ਆ, ਉਹ ਡੋਰਮੈਂਟ ਹੋ ਜਾਂਦੇ, ਸੌਂ ਜਾਂਦੇ ਆ, ਤੇ ਉਹਦੇ ਨਾਲ ਫਿਰ ਪ੍ਰੋਬਲਮਸ ਬਹੁਤ ਆਉਣੀਆਂ ਆ। ਹਰੇਕ ਚੀਜ਼ ਦੇ ਵਿੱਚ ਕੁਛ ਨਾ ਕੁਛ ਜਿਹੜੀ ਹੈ, ਜੇ ਚੜ੍ਹਦੀ ਕਲਾ ਆ ਤਾਂ ਉਹਦੇ ਵਿੱਚ ਕਈ ਵਾਰੀ ਤੁਹਾਨੂੰ ਥੱਲੇ ਵੱਲ ਵੀ ਦੇਖਣਾ ਪੈਂਦਾ ਹੈ, ਤਾਂ ਕਿ ਤੁਸੀਂ ਥੋੜੇ ਜਿਹੇ ਜ਼ਮੀਨ ਤੇ ਵੀ ਰਹੋ। ਜੇ ਬੰਦਾ ਤੰਦਰੁਸਤ ਹੀ ਰਵੇ ਤਾਂ ਫਿਰ ਜਿਸ ਵੇਲੇ ਕਿਸ ਵੇਲੇ ਬਿਮਾਰ ਹੁੰਦਾ ਤਾਂ ਉਹਨੂੰ ਕਾਫੀ ਮੁਸ਼ਕਲਾਂ ਦਾ ਫਿਰ ਸਾਹਮਣਾ ਕਰਨਾ ਪੈਂਦਾ। ਜੇ ਇਹ ਝਟਕੇ ਲੱਗਦੇ ਰਹਿਣ ਜ਼ਿੰਦਗੀ ਚ, ਫਿਰ ਉਹ ਠੀਕ ਰਹਿੰਦਾ, ਆਪਣੀ ਜ਼ਮੀਨ ਤੇ ਰਹਿੰਦਾ। ਤੁਸੀਂ ਮੇਰੇ ਗੱਲ ਦੇ ਨਾਲ ਸਹਿਮਤ ਹੈਗੇ ਜਾਂ ਨਹੀਂ?
ਨਹੀਂ ਨਹੀਂ, ਬਿਲਕੁਲ ਬਿਲਕੁਲ ਸਹਿਮਤ ਆ ਕਿ ਜਿਸ ਤਰ੍ਹਾਂ ਹੁਣ ਦੇਖੋ ਆਪਾਂ ਪੰਜਾਬ ਦੀ ਪੋਲਿਟਿਕਸ ਰੱਖ ਲਓ, ਤੇ ਇਹ ਝਟਕੇ ਲੱਗੇ ਨੇ, ਹਨਾ, ਜਿਹੜੇ ਲੰਬੇ ਸਮੇਂ ਤੇ ਉੱਥੇ ਬੈਠੇ ਸੀ, ਕਰਪਟ ਹੋ ਗਏ ਸੀ, ਇਸ ਤਰ੍ਹਾਂ ਉਹ ਕਲੀਨ ਅਪ ਹੋ ਗਏ। ਇੱਦਾਂ ਹੀ ਜਿਹੜੀ ਔਰਗਨਾਈਜੇਸ਼ਨ ਆ ਉਹਨਾਂ ਦੇ ਵਿੱਚ ਵੀ ਮੂਵ ਆਨ ਹੁੰਦਾ ਰਹਿੰਦਾ, ਤਰੱਕੀ ਤਾਂ ਹੀ ਚੱਲਦੀ ਹੈ। ਸਰੀਰ ਦੇ ਵਿੱਚ ਵੀ ਜਿਹੜੇ ਐਂਟੀਬਾਇਓਟਿਕਸ ਆ ਉਹ ਸਤਰਕ ਰਹਿੰਦੇ ਨੇ, ਜਦ ਤੱਕ ਮਾੜਾ ਮਾੜਾ ਝਟਕਾ ਲੱਗਦਾ ਆ ਬੋਡੀ ਜਿਹੜੀ ਆ ਉਹ ਤੰਦਰੁਸਤ ਰਹਿੰਦੀ ਆ। ਅਤੇ ਭਾਅ ਜੀ ਵੈਸੇ ਜਿਹੜੀ ਤੁਹਾਡੀ ਖੰਘ ਹੈ ਨਾ, ਉਹਦਾ ਇਲਾਜ ਵੀ ਆਪਾਂ ਕਰਦੇ ਹਾਂ। ਮੈਨੂੰ ਨਾ ਇੱਕ ਗੀਤ ਚੇਤੇ ਆ ਰਿਹਾ, ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ। ਮੈਂ ਇੱਕ ਪਹਿਲਾਂ ਤਾਂ ਜਿੰਨੇ ਵੀ ਅੱਜ ਜਿੰਨੇ ਵੀ ਦੋਸਤ ਨੇ ਜਿਨ੍ਹਾਂ ਨੂੰ ਬੁਖਾਰ ਜ਼ੁਕਾਮ ਖੰਘ ਹੋਈ ਪਈ ਹੈ, ਉਹਨਾਂ ਨੂੰ ਇਹ ਗੀਤ ਸਮਰਪਿਤ ਕਰਨਾ ਹੈ, ਆਪਾਂ ਸਾਂਝੇ ਤੌਰ 'ਤੇ ਲਾ ਦੇਣਾ ਇੱਕ ਵਾਰੀ। ਅਤੇ ਹਾਂਜੀ, ਪਾਲਾ ਬੈਂਸ ਨੇ ਤੁਹਾਡੇ ਲਈ ਇਲਾਜ ਭੇਜਿਆ ਇੱਕ, ਉਹ ਕਹਿੰਦੇ ਭਾਅ ਜੀ ਅਮਰੀਕ ਭਾਅ ਜੀ ਨੂੰ ਕਹੋ ਸ਼ਿਲਾ ਜੀਤ ਛੱਕ ਲੈਣ।
ਇਹ ਮਿਲਦੀ ਕਿੱਥੇ ਵੀ ਦੱਸ ਦਿਆਂ, ਮੈਂ ਤਾਂ ਕੋਸ਼ਿਸ਼ ਕਰਦਾ ਕਿਤੋਂ ਲੈਣ ਦੀ, ਮਿਲਦੀ ਨੀ ਸ਼ਿਲਾ ਜੀਤ।
ਮੈਂ ਸਾਹਿਬ ਨੂੰ ਹੁਣ ਤੁਸੀਂ ਫਸਾਓ ਰੇਡੀਓ ਤੇ ਏਦਾਂ ਦੀ ਗੱਲ ਕਰਗਾ ਕੇ, ਇਹਨਾਂ ਨੂੰ ਗ੍ਰਿਫਤ ਨਾ ਪੁੱਜਣ ਦੇ, ਮੋਹਰੇ ਉਹ ਖੜੇ ਹੋਣੇ ਆਪਣੇ ਮਹਿੰਦਰ ਸਿੰਘ ਢਿੱਲੋਂ ਜਿਹੜੇ ਕਮਾਂਡਰ ਆ, ਉਹ ਵੀ ਸੁਣਦੇ ਹੋਣੇ ਆ। ਇਹ ਨੀ ਵੀ ਤੁਹਾਨੂੰ ਦੱਸ ਕੇ ਸ਼ਿਲਾ ਜੀਤ ਦਾ ਸੋਰਸ ਦੱਸ ਕੇ, ਇਹ ਨੀ ਮੁੜਦੇ ਮੁੜ ਕੇ ਮੈਲਬਨ ਨੂੰ। ਚਲੋ ਫਿਰ ਇੱਕ ਗੀਤ ਲਾਉਂਦੇ ਹਾਂ, ਤੇ ਗੀਤ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ, ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਮਿੱਤਰ ਸੱਜਣ ਸਰੋਤੇ ਨੇ ਉਹ ਡਰਾਈਵ ਕਰ ਰਹੇ ਨੇ, ਤੇ ਡਰਾਈਵਿੰਗ ਦੇ ਵਿੱਚ ਗੀਤ ਵੀ ਸੋਹਣੇ ਲਾਉਣੇ ਆਪਾਂ। ਸੁਣਦੇ ਹਾਂ ਜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੂੰ।
ਕਦੇ ਮਿੱਤਰਾਂ ਦੀ ਖੰਘ ਵਿੱਚ ਖੰਘ ਬੱਲੀਏ, ਮੇਰੀ ਗੱਲ ਇੱਕੋ ਗੱਲ ਬਾਤੀ, ਤੇਰੀ ਗੱਲ ਮੇਰੀ ਗੱਲ ਇੱਕੋ ਗੱਲ ਬਾਤੀ, ਟੱਕਰੇ ਜੇ ਕੱਲ ਕਿਤੇ ਹੋਵੇ ਮੁਲਾਕਾਤੀ, ਟੱਕਰੇ ਜੇ ਕੱਲ ਕਿਤੇ ਹੋਵੇ ਮੁਲਾਕਾਤੀ, ਜਿੱਧਰੋਂ ਦੀ ਜਾਵੇ ਹੈ ਨੀ ਅੱਗ ਲਾਉਂਦੀ ਜਾਵੇ ਕਾਤੋਂ, ਕੁਰਸੀ ਸਵਾ ਕੇ ਪਾਈ ਤੰਗ ਬੱਲੀਏ, ਕਦ ਮਿੱਤਰਾਂ ਦੀ ਕਦ ਮਿੱਤਰਾਂ ਦੇ ਖੰਘ ਵਿੱਚ ਖੰਘ ਬੱਲੀਏ।
ਹਾਂ ਮੈਂ ਤੇਰੀ ਵੀਣੀ ਦੀ ਵੰਗਨੀ ਜਾਣ ਨਸ਼ੇ ਆਉਂਦੇ ਤੇਰੇ ਕੂਲੇ ਕੂਲੇ ਅੰਗਨੀ ਭੁੱਲੇ ਨਾ ਭੁਲਾਇਆ ਤੇਰੀ ਵੀਣੀ ਦੀ ਵੰਗਨੀ ਜਾਣ ਨਸ਼ੇ ਆਉਂਦੇ ਤੇਰੇ ਕੂਲੇ ਕੂਲੇ ਅੰਗਨੀ ਕੰਧ ਜਿਹਾ ਮੱਥਾ ਅਤੇ ਅੱਖੀਆਂ ਬਲੋਰੀ ਜਾਣੋ ਮੋਤੀਆਂ ਦੇ ਦਾਣੇ ਤੇਰੇ ਦੰਦ ਬਲੀਏ ਨੀ ਕਦੇ ਮਿੱਤਰਾਂ ਦੀ ਕਦੇ ਮਿੱਤਰਾਂ ਦੀ ਖੰਘ ਵਿੱਚ ਖੰਘ ਬਲੀਏ
ਭਾਜੀ ਕਿੱਦਾਂ ਫਿਰ ਠੀਕ ਠਾਕ ਹੈ ਗੀਤ ਵਧੀਆ ਲੱਗਿਆ ਤੁਹਾਡੇ ਜਮਾਨੇ ਦਾ ਇਹ
ਬਿਲਕੁਲ ਬਿਲਕੁਲ ਅਮਨਦੀਪ ਗੀਤ ਨੇ ਤਾਂ ਜਿੱਦਾਂ ਪੱਟੇ ਕੱਢ ਦਿੱਤੇ ਇਹ ਗੀਤ ਨਾ ਅਸੀਂ ਬਾਲ ਸਭਾ ਦੇ ਵਿੱਚ ਗਾਉਂਦੇ ਹੁੰਦੇ ਸੀ ਇਹ ਗੀਤ ਇੱਕ ਹੋਰ ਦੋ ਚਾਰ ਗੀਤ ਆਪਣੇ ਪਿੰਡ ਦਾ ਮੁੰਡਾ ਹੁੰਦਾ ਸੀ ਨਾ ਆਪਣੇ ਪਿੰਡ ਦਾ ਮੁੰਡਾ ਜਿਹਦੀ ਕਹਾਣੀ ਸੁਣਾਈ ਸੀ ਇੱਕ ਵਾਰੀ ਹਰਨਾਮ ਸਿੰਘ ਨਾਲ ਵੀ ਗੱਲ ਹੋਈ ਸੀ ਗੁੰਗਿਆਂ ਦਾ ਤਾਮ ਪੈਨ ਉਹ ਗਾਣੇ ਬਹੁਤ ਗਾਉਂਦਾ ਹੁੰਦਾ ਸੀ ਉਹਨੇ ਕਈ ਵਾਰੀ ਇਹ ਗਾਣੇ ਨਾ ਬਾਲ ਸਭਾ ਦੇ ਵਿੱਚ ਸੁਣਾਏ ਸੀ
ਤੇ
ਮੈਨੂੰ ਉਹਦੀ ਯਾਦ ਆ ਜਾਂਦੀ ਹੈ ਇੰਗਲੈਂਡ ਦੇ ਵਿੱਚ ਉਹ ਰਹਿੰਦੇ ਆ ਹੁਣ ਟੋਨੀ ਦਾ ਉਹ ਇਕੱਠੇ ਰਹਿੰਦੇ ਆ ਜਦੋਂ ਅਸੀਂ ਜਾਂਦੇ ਤਾਂ ਕਈ ਵਾਰ ਮਿਲਦੇ ਹੁੰਦੇ ਆ ਤੇ ਮੇਰੇ ਤਾਂਤਿਆਂ ਸੁਣਾ ਵੀ ਕਿੱਦਾਂ ਗਾਣਾ ਫਿਰ ਉਹ ਕਈ ਵਾਰੀ ਹੁਣ ਵੀ ਸੁਣਾਉਂਦਾ ਹੁੰਦਾ
ਅੱਛਾ ਭਾਜੀ ਇਹ ਉਸ ਵੇਲੇ ਜਿੱਦਾਂ ਇਹ ਪੇਂਡੂ ਕਲਚਰ ਟਾਈਪ ਪੇਂਡੂ ਸਟਾਈਲ ਤੁੰਬੀ ਹਨਾ ਇਸ ਤਰ੍ਹਾਂ ਦੇ ਜਿਹੜੇ ਗੀਤ ਆਉਂਦੇ ਹੁੰਦੇ ਸੀ ਇੱਕ ਫਿਲਮੀ ਟਾਈਪ ਵੀ ਆਉਂਦੇ ਹੁੰਦੇ ਸੀ ਹਨਾ ਗੀਤ ਕੀ ਖਿਆਲ ਹੈ ਤੁਹਾਡਾ
ਨਹੀਂ ਅਮਨਦੀਪ ਤਿੰਨ ਤਿੰਨ ਤਰ੍ਹਾਂ ਦੀ ਗਾਇਕੀ ਸੀਗੀ ਉਸ ਵੇਲੇ ਤਿੰਨ ਤਰ੍ਹਾਂ ਦੇ ਸਮਾਜ ਜਿਹੜਾ ਵੰਡਿਆ ਗਿਆ ਸੀ ਉਸ ਵੇਲੇ ਮਿਊਜ਼ਿਕ ਦੀ ਇੰਡਸਟਰੀ ਦੇ ਵਿੱਚ 1960ਵਿਆਂ 70ਵਿਆਂ ਦੇ ਦਰਮਿਆਨ ਇੱਕ ਤਾਂ ਗਾਇਕ ਜਿਹੜੇ ਪਿੰਡ ਪੇਂਡੂ ਗਾਇਕ ਹੁੰਦੇ ਸੀ ਜਿੱਦਾਂ ਪਿੰਡਾਂ ਚ ਖਾੜੇ ਲੱਗਦੇ ਹੁੰਦੇ ਸੀ ਛੋਟੇ ਮੋਟੇ ਉਦੋਂ ਇੰਨੀ ਪ੍ਰੋਫੈਸ਼ਨਲ ਲੈਵਲ ਤੇ ਨਹੀਂ ਹੁੰਦੇ ਸੀ ਉਹਨਾਂ ਵਿੱਚ ਰਣਜੀਤ ਕੌਰ ਮੁਹੰਮਦ ਸਦੀਕ ਹਰਚਰਨ ਗਰੇਵਾਲ ਚਾਂਦੀ ਰਾਮ ਤੇ ਉਸ ਤੋਂ ਇਲਾਵਾ ਨਰਿੰਦਰ ਬੀਬਾ ਇੱਦਾਂ ਦੇ ਗਾਇਕ ਹੁੰਦੇ ਸੀ ਜਿਹੜੇ ਕਿ ਰਜਿੰਦਰ ਰਾਜਨ ਹੁੰਦੀ ਸੀ ਇੱਕ ਬਹੁਤ ਵਧੀਆ ਗਾਇਕ ਹੁੰਦੀ ਸੀ ਉਹ ਪਿੰਡਾਂ ਵਿੱਚ ਰਾਤਾਂ ਨੂੰ ਜਿੱਦਾਂ ਮੇਲੇ ਲੱਗਦੇ ਹੁੰਦੇ ਸੀ ਰਾਤਾਂ ਨੂੰ ਲੋਕ ਇਕੱਠੇ ਹੁੰਦੇ ਸੀ ਉਹ ਗਾਇਕੀ ਜਿਹੜੀ ਪੇਂਡੂ ਗਾਇਕੀ ਸੀ ਜਿਹਦੇ ਵਿੱਚ ਦਰਾਣੀ ਜਿਹਦੇ ਵਿੱਚ ਗੱਲਾਂ ਹੁੰਦੀਆਂ ਸੀ ਜੇਠ ਦੀਆਂ ਆਪਣੇ ਭਰਜਾਈ ਦੀਆਂ ਸਹੁਰੇ ਦੀਆਂ ਪਿੰਡਾਂ ਵਿੱਚ ਕਾੜੇ ਲੱਗਦੇ ਸੀ ਖਾਸ ਤੌਰ ਤੇ ਮੁਹੰਮਦ ਸਦੀਕ ਦਾ ਕਾੜਾ ਜਿਹੜਾ ਬਹੁਤ ਪ੍ਰਸਿੱਧ ਹੁੰਦਾ ਸੀ ਉਸ ਤੋਂ ਇਲਾਵਾ ਇੱਕ ਦੂਜੀ ਤਰ੍ਹਾਂ ਦੀ ਗਾਇਕੀ ਹੁੰਦੀ ਸੀ ਜਿਹਦੇ ਵਿੱਚ ਥੋੜਾ ਸ਼ਹਿਰੀਪਣ ਸੀ ਜਿੱਦਾਂ ਪ੍ਰਕਾਸ਼ ਕੌਰ ਆ ਸੁਰਿੰਦਰ ਕੌਰ ਆ ਅਸਾ ਸਿੰਘ ਮਸਤਾਨਾ ਆ ਇਹ ਦਿੱਲੀ ਬੇਸਡ ਗਾਇਕ ਹੁੰਦੇ ਸੀ ਇਹਨਾਂ ਦੀ ਜਿਹੜੀ ਥੋੜੀ ਸੋਫਟ ਹੁੰਦੀ ਸੀ ਉਹਦੇ ਵਿੱਚ ਪੇਂਡੂਪਣ ਥੋੜਾ ਜਿਹਾ ਘੱਟ ਹੁੰਦਾ ਸੀ ਸ਼ਹਿਰੀਪਣ ਥੋੜਾ ਜਿਹਾ ਹੁੰਦਾ ਸੀਗਾ ਇੱਕ ਤੀਜੀ ਗਾਇਕੀ ਸੀ ਜਿਹੜੀ ਕਿ ਫਿਲਮੀ ਗਾਇਕੀ ਸੀ ਜਿਹਦੇ
ਮੁਹੰਮਦ ਸਾਹਿਬ
ਹੁੰਦੇ ਸੀ
ਬੰਬੇ ਸਟਾਈਲ
ਰਜਿੰਦਰ ਕਪੂਰ ਹੁੰਦੇ ਸੀ ਜਾਂ ਹੋਰ ਉਹਨਾਂ ਦਾ ਆਪਣੇ ਹੋਰ ਤਰ੍ਹਾਂ ਦਾ ਸਟਾਈਲ ਹੁੰਦਾ ਸੀ ਉਹ ਪੇਂਡੂ ਵੀ ਹੁੰਦਾ ਸੀ ਥੋੜਾ ਸ਼ਹਿਰੀ ਵੀ ਹੁੰਦਾ ਸੀ ਮਿਕਸ ਅਪ ਜਿਹਾ ਸਟਾਈਲ ਹੁੰਦਾ ਸੀ ਉਹਦੇ ਵਿੱਚ ਕਸ਼ਮੀਰੀ ਰੰਗਤ ਜ਼ਿਆਦਾ ਹੁੰਦੀ ਸੀ ਜਿੱਦਾਂ ਕਸ਼ਮੀਰ ਦੇ ਵਿੱਚ ਦਾ ਸਾਡੇ ਉੱਥੋਂ ਦੇ ਉਹਨਾਂ ਦੀ ਬੈਕਗਰਾਉਂਡ ਸੀ ਇਸ ਲਈ ਤਾਂ ਤਿੰਨ ਤਰ੍ਹਾਂ ਦੀ ਗਾਇਕੀ ਉਸ ਵੇਲੇ ਪ੍ਰਸਿੱਧ ਸੀ 60ਵਿਆਂ ਤੇ 70ਵਿਆਂ ਦੇ ਵਿੱਚ ਲੇਕਿਨ ਹੁਣ ਅੱਜ ਕੱਲ ਦੇ ਜੇ ਤੁਸੀਂ ਦੇਖਿਆ ਜਾਵੇ ਤਾਂ ਪੰਜਾਬੀ ਜਿਹੜੀ ਇੰਡਸਟਰੀ ਹੈ ਗਾਇਕੀ ਦੀ ਇੰਡਸਟਰੀ ਹੈ ਸਾਰੀ ਇਨਕੋਰਪੋਰੇਟ ਹੋ ਗਈ ਆ ਉਹਦੇ ਵਿੱਚ ਸਾਰੇ ਇੱਕੋ ਤਰ੍ਹਾਂ ਦੀ ਗਾਇਕੀ ਹੋ ਗਈ ਆ ਜਿੱਦਾਂ ਜਿਹਨੂੰ ਬਾਲੀਵੁੱਡ ਇੰਡਸਟਰੀ ਅਸੀਂ ਕਹਿ ਸਕਦੇ ਹਾਂ ਉਹ ਪਿੰਡਾਂ ਦੇ ਵਿੱਚ ਵੀ ਉਹ ਖਾੜੇ ਲੱਗਦੇ ਆ ਉਹੀ ਕਲਾਕਾਰ ਬਾਲੀਵੁੱਡ ਦੇ ਵਿੱਚ ਆ ਉਹੀ ਕਲਾਕਾਰ ਸ਼ਹਿਰਾਂ ਦੇ ਵਿੱਚ ਪ੍ਰੈਜੈਂਟੇਸ਼ਨ ਕਰਦੇ ਆ ਤੇ ਹੁਣ ਜਿਹੜੀ ਗਾਇਕੀ ਇੱਕ ਸਾਰਤਾ ਹੋ ਗਈ ਲੇਕਿਨ ਉਦੋਂ ਜਿਹੜੀ ਗਾਇਕੀ ਪਿੰਡਾਂ ਦੀ ਗਾਇਕੀ ਸੀ ਉਹ ਜ਼ਿਆਦਾ ਮਸ਼ਹੂਰ ਹੁੰਦੀ ਸੀ ਪਿੰਡਾਂ ਵਿੱਚ ਉਦੋਂ ਕਿਹੜੇ ਰੇਡੀਓ ਜ਼ਿਆਦਾ ਹੁੰਦੇ ਸੀ ਜਾਂ ਟੀਵੀ ਹੁੰਦੇ ਸੀ ਉਦੋਂ ਤਾਂ ਜਿਸ ਵੇਲੇ ਕਿਸੇ ਦਾ ਵਿਆਹ ਹੁੰਦਾ ਸੀ ਕੜਮਾਈ ਹੁੰਦੀ ਤਾਂ ਸਪੀਕਰ ਲੱਗਦੇ ਹੁੰਦੇ ਸੀ ਤੇ ਵੱਡੇ ਵੱਡੇ ਸਪੀਕਰ ਹੁੰਦੇ ਉਹ ਚੇਤਾਵਾ ਜਿਹਾ ਘੁੰਮਦੇ ਹੁੰਦੇ ਸੀ ਉਹਦੇ ਵਿੱਚ ਨਾ ਇੱਕ ਪਿੰਨਾਂ ਜਿਹੀਆਂ ਹੁੰਦੀਆਂ ਸੀ ਇੱਕ ਤਵੇ ਤੇ ਇੱਕ ਪਿੰਨ ਚੱਲਦੀ ਹੁੰਦੀ ਸੀ ਪਿੰਨ ਬਦਲਦੇ ਹੁੰਦੇ ਸੀਗੇ ਤੇ ਉਹ ਅਸੀਂ ਤਾਂ ਪਿੰਨ ਇਕੱਠਾ ਕਰਨ ਵਾਲਿਆਂ ਚ ਹੁੰਦੇ ਸੀਗੇ ਉਹ ਪਿੰਨ ਸਿੱਟਣੀ ਅਸੀਂ ਇਕੱਠਾ ਕਰ ਜੇਬ ਪਾ ਲੈਣੀ
ਜਾਂ ਗੇੜਾ ਦੇਣਾ ਜਾਂ ਗੇੜਾ ਦੇਣ ਵਾਲਿਆਂ
ਚ ਗਾਇਕ ਵਿੱਚ ਕਾਫੀ ਹਾਂਜੀ ਗੇੜਾ ਦੇਣ ਵਾਲਿਆਂ ਚ ਹਾਂਜੀ ਤੇ ਉਦੋਂ ਗਾਇਕੀ ਪਿੰਡਾਂ ਵਾਲੀ ਜ਼ਿਆਦਾ ਸਾਨੂੰ ਸੋਹਣੀ ਲੱਗਦੀ ਕਿ ਅਸੀਂ ਪਿੰਡਾਂ ਵਿੱਚ ਹੀ ਰਹੇ ਹਾਂ ਸ਼ਹਿਰਾਂ ਚ ਤਾਂ ਕਦੇ ਕਦੇ ਜਾਂਦੇ ਹੁੰਦੇ ਸੀ ਕਦੇ ਕੁਲਫੀ ਘਰਦਿਆਂ ਨੂੰ ਲੈ ਤੀ ਕਦੀ ਕਦੇ ਗੰਨੇ ਦਾ ਜੂਸ ਪਾ ਤਾ ਪਿੰਡਾਂ ਦੇ ਵਿੱਚ ਵੈਸੇ ਤਾਂ ਜੂਸ ਤਾਂ ਪਿੰਡਾਂ ਦੇ ਵਿੱਚ ਹੀ ਵਧੀਆ ਹੁੰਦਾ ਸੀ ਲੇਕਿਨ ਜਦੋਂ ਸ਼ਹਿਰਾਂ ਚ ਜਾਂਦੇ ਹੁੰਦੇ ਸੀ ਤਾਂ ਉਹਨਾਂ ਨੇ ਥੋੜੀ ਬਰਫ਼ ਪਾ ਦੇਣੀ ਤੇ ਉਹਦੇ ਵਿੱਚ ਨਿੰਬੂ ਪਾ ਕੇ ਚਾਰ ਪੈਸੇ ਲੈ ਲੈਣੇ ਵੀ ਨੀ ਚਲੋ ਉਹ ਵੀ ਵਧੀਆ ਸੀ ਇੱਕ ਤਰ੍ਹਾਂ ਦਾ ਬਿਹੇਵੀਅਰ ਸੀਗਾ ਜਿਹੜਾ ਸਮਾਜ ਦਾ ਬਿਹੇਵੀਅਰ ਚੰਗਾ ਲੱਗਦਾ ਸੀਗਾ
ਮੈਂ ਦੇਖਿਆ ਇਹਨਾਂ ਦਾ ਅਖਾੜਾ ਰਣਜੀਤ ਕੌਰ ਤੇ ਮੁਹੰਮਦ ਸਦੀਕ ਦਾ ਸਾਡੇ ਪਿੰਡ ਹੀ ਲੱਗਿਆ ਸੀ ਤੇ ਆਲੇ ਦੁਆਲੇ ਲੱਗਦੇ ਰਹਿੰਦੇ ਸੀ। ਖੈਰ ਚਮਕੀਲਾ ਸਾਡੇ ਇਲਾਕੇ ਚ ਸਾਡੇ ਪਿੰਡ ਆਲੇ ਦੁਆਲੇ ਨਹੀਂ ਆਇਆ, ਇਹਨਾਂ ਦਾ ਜ਼ੋਰ ਥੋੜਾ ਇੱਧਰ ਨੂੰ ਹੀ ਸੀਗਾ, ਪਰ ਇਹ ਇੱਕ ਤਰ੍ਹਾਂ ਨਾਲ ਠੀਕ ਵੀ ਸੀ। ਉਹ ਤੋਂ ਪਹਿਲਾਂ ਜਿਹੜੀ ਗਾਇਕੀ ਸੀ ਥੋੜ੍ਹੀ ਜਿਹੀ ਸਾਫ਼ ਸੁਥਰੀ ਹੁੰਦੀ ਸੀਗੀ, ਜਿੱਦਾਂ ਲਾਲ ਚੰਦ ਜਮਲਾ ਜੱਟ ਹੁਣਾਂ ਨੇ ਗਾਈ ਆ, ਬਹੁਤ ਸਾਫ਼ ਸੁਥਰੀ ਧਾਰਮਿਕ, ਕਿਉਂਕਿ ਪੰਜਾਬ ਦੇ ਇਲਾਕੇ ਇਹਨਾਂ ਨੂੰ ਨਾ ਗੰਦਲਾ ਕਰਤਾ ਬਹੁਤ ਜਿਹੜਾ ਨਾ ਗਾਇਕਾਂ ਨੇ ਨਾ ਇਹ ਜਿਹੜੀ। ਮੈਨੂੰ ਯਾਦ ਹੈ ਕਿ ਆਪਣੇ ਸ਼ੌਂਕੀ ਸਾਹਿਬ ਇਹਨਾਂ ਨੂੰ ਸਜ਼ਾ ਵੀ ਮਿਲੀ ਸੀ ਇਹ ਹਲਕੇ ਗੀਤ ਗਾਉਣ ਦੀ ਸੰਤਾਂ ਕੋਲੋਂ, ਅਤੇ ਪਾਵੇ ਨਾਲ ਇਹਨਾਂ ਨੂੰ ਬੰਨ ਰੱਖਿਆ ਸੀਗਾ ਅਕਾਲਗੜ੍ਹ ਵਾਲੇ ਸੰਤਾਂ ਨੇ, ਅਤੇ ਉਹਨਾਂ ਨੇ ਮਾਫ਼ੀ ਵੀ ਮੰਗੀ ਸੀ। ਪਰ ਉਸ ਤੋਂ ਬਾਅਦ ਇੰਨਾ ਨਿਘਾਰ ਆਇਆ ਇਹ ਜਿਹੜੀਆਂ ਕੰਪਨੀਆਂ ਨੇ HMV ਵਗੈਰਾ ਜਾਂ ਇਹਨਾਂ ਨੇ ਇਹੋ ਜਿਹੇ ਰਿਕਾਰਡ ਕੀਤੇ ਸਮਾਜ ਦੇ ਵਿੱਚ ਫੈਲਾਏ, ਜਿਹੜੀ ਗਾਇਕੀ ਚੋਰੀ ਛੁੱਪੇ ਕੀਤੀ ਜਾਂਦੀ ਸੀ, ਮੁੰਡੇ ਇਕੱਠੇ ਹੋ ਕੇ ਬੋਲੀਆਂ ਪਾਉਂਦੇ ਸੀ, ਲੇਡੀਜ਼ ਇਕੱਠੀਆਂ ਹੋ ਕੇ ਗਿੱਧਾ ਪਾਉਣ ਵੇਲੇ ਬੋਲੀਆਂ ਪਾਉਂਦੇ, ਉਹ ਸੀਕ੍ਰੇਟ 'ਚ ਚਲੋ ਇੱਕ ਫਨ ਕਰਨ ਦੇ ਲਈ ਕਾਈ, ਉਹਨਾਂ ਨੂੰ ਮੇਨ ਸਟ੍ਰੀਮ 'ਚ ਲੈ ਆਉਂਦਾ ਹੈ ਨਾ, ਉਹਨਾਂ ਨੂੰ ਪਬਲਿਕ ਦੇ ਵਿੱਚ ਸੁਣਾਉਣ ਲੱਗ ਗਏ, ਸਟੇਜ 'ਤੇ ਲੈ ਆਉਂਦਾ ਉਹਨਾਂ ਨੂੰ, ਮਤਲਬ ਜਿਹੜੀ ਲੋਕਾਂ ਦੇ ਸਵੇਰੇ ਸ਼ਾਮੀ ਉੱਠਦੇ ਗੁਰਬਾਣੀ ਮਨ ਦੇ ਵਿੱਚ ਬਹਿੰਦੀ ਹੁੰਦੀ ਸੀ, ਉਹਦੇ ਥਾਂ ਇਹੋ ਜਿਹੇ ਜਿਹੜੇ ਗੀਤ ਨੇ ਹਲਕੇ ਪੱਧਰ 'ਤੇ ਉਹ ਜਿਹੜੇ ਸਮਾਜ ਦੇ ਵਿੱਚ ਫੈਲਾ ਤੇ ਹੈ ਨਾ ਸਪੀਕਰਾਂ ਦੇ ਰਾਹੀਂ, ਉਹ ਜਿਹੜਾ ਘਾਣ ਹੋਇਆ ਨਾ ਸਾਡੀ ਪਤਨ ਹੋਇਆ ਸਾਡੀ ਸੋਚ ਦਾ, ਉਹਦਾ ਨਹੀਂ ਨੁਕਸਾਨ ਕੋਈ ਵੀ ਭਰ ਸਕਦਾ। ਦੇਖੋ ਇੱਕ ਮੈਂ ਤੁਹਾਡੇ ਨਾਲ ਥੋੜ੍ਹਾ ਸਾਂਝਾ ਕਰਦਾ ਹਾਂ ਇਸ ਟੋਪਿਕ ਦੇ ਉੱਤੇ, ਟੋਪਿਕ ਅੱਜ ਸਾਡੇ ਕੋਲ ਹੋਰ ਵੀ ਬੜੇ ਨੇ, ਪਰ ਅਵਤਾਰ ਸਿੰਘ ਨੇ ਬੜੇ ਸਤਿਕਾਰਯੋਗ ਸਾਡੇ ਪ੍ਰੋਫੈਸਰ ਨੇ ਫਗਵਾੜੇ ਤੋਂ, ਵੈਸੇ ਤਾਂ ਸਾਡੇ ਪਿੰਡ ਲਾਗੇ ਦਪਾਲਪੁਰ ਹੈ, ਤਰਲੋਚਨ ਸਿੰਘ ਦਪਾਲਪੁਰੀ SGPC ਦੇ ਮੈਂਬਰ ਵੀ ਰਹੇ ਨੇ, ਅਮਰੀਕਾ ਨੂੰ ਉਹਨਾਂ ਦੇ ਬ੍ਰਦਰ ਨੇ ਇਹ, ਅਤੇ ਚਿੰਤਕ ਨੇ ਰਿਟਾਇਰ ਪ੍ਰੋਫੈਸਰ ਨੇ, ਅਤੇ ਉਹਨਾਂ ਨੇ ਇੱਕ ਬਹੁਤ ਸੋਹਣਾ ਆਰਟੀਕਲ ਆਪਣੇ ਵਾਲ 'ਤੇ ਸ਼ੇਅਰ ਕੀਤਾ ਸੀ 5 ਜੂਨ ਨੂੰ, ਮਰੇ ਹੋਏ ਰਿਸ਼ਤਿਆਂ ਦੀ ਹੱਡਾ ਰੂੜੀ ਗਾਲਾਂ ਅਤੇ ਗਾਣੇ, ਅਤੇ ਇੱਕ ਦੋ ਪੈਰੇ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਹਾਂ, ਅਤੇ ਕਹਿੰਦੇ ਤੁਸੀਂ ਸੋਚੋਗੇ ਭਲਾ ਵੀ ਇਹ ਵੀ ਕੋਈ ਗੱਲ ਹੋਈ, ਗਾਣਾ ਅਤੇ ਗਾਲਾਂ, ਇਹ ਕਿਹਨੂੰ ਨਹੀਂ ਪਤਾ ਕਿ ਗਾਣਾ ਗਾਇਆ ਜਾਂਦਾ ਹੈ ਅਤੇ ਗਾਲਾਂ ਦਿੱਤੀਆਂ ਅਤੇ ਕੱਢੀਆਂ ਜਾਂਦੀਆਂ ਹਨ, ਗਾਣੇ ਨਾਲ ਅਸੀਂ ਕਿਸ ਦੇ ਨੇੜੇ ਹੁੰਦੇ ਹਾਂ ਅਤੇ ਕਿਸ ਨਾਲ ਜੁੜਦੇ ਹਾਂ, ਗਾਲਾਂ ਸਾਨੂੰ ਕਿਸੇ ਨਾਲੋਂ ਤੋੜਦੀਆਂ ਹਨ ਅਤੇ ਕਿਸੇ ਨਾਲੋਂ ਦੂਰ ਕਰਦੀਆਂ ਹਨ, ਕਈ ਵਾਰ ਤਾਂ ਗਾਲਾਂ ਸਾਨੂੰ ਕਿਸੇ ਨਾਲੋਂ ਇੰਨਾ ਤੋੜ ਦਿੰਦੀਆਂ ਹਨ ਕਿ ਇੰਨਾ ਦੂਰ ਕਰ ਦਿੰਦੀਆਂ ਹਨ ਕਿ ਮੁੜ ਜੁੜਨ ਜਾਂ ਨੇੜੇ ਆਉਣ ਦੀ ਕੋਈ ਸੰਭਾਵਨਾ ਨਹੀਂ ਰਹਿੰਦੀ। ਹੁਣ ਇਹ ਜਿਹੜੀਆਂ ਗਾਲਾਂ ਆ ਇਹ ਸਾਰੇ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਤਰੇੜਾਂ ਪੈਂਦੀਆਂ ਨੇ ਇਹ ਉਹਦਾ ਮੁੱਢ ਹੁੰਦਾ ਆ ਹੈ ਨਾ, ਹੁਣ ਇਹਨਾਂ ਨੂੰ ਉਹਨਾਂ ਨੇ ਜੋੜਿਆ ਆ ਜਿਹੜੇ ਸਿੰਗਰਾਂ ਦੇ ਨਾਲ, ਜਿਹੜੇ ਸਿੰਗਰਾਂ ਨੇ ਇਹਨਾਂ ਗਾਲਾਂ ਨੂੰ ਇਹਨਾਂ ਉਹਨਾਂ ਅੱਖਰਾਂ ਨੂੰ ਆਪਣੇ ਗੀਤਾਂ ਵਿੱਚ ਪਰੋ ਕੇ ਹੈ ਨਾ ਅਤੇ ਰਿਸ਼ਤਿਆਂ ਦਾ ਘਾਣ ਕੀਤਾ ਆ, ਉਹਨਾਂ ਦੇ ਵਿੱਚੋਂ ਸਾਰਿਆਂ ਨਾਲੋਂ ਵੱਧ ਜਿਹੜਾ ਦੋਸ਼ ਜਾਂਦਾ ਆ ਉਹ ਚਮਕੀਲੇ ਨੂੰ ਜਾਂਦਾ ਆ। ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ, ਪੜ੍ਹਿਆ ਵੀ ਆ ਕਿ ਜਿੰਨਾ ਕੁ ਘਾਣ ਰਿਸ਼ਤਿਆਂ ਦਾ, ਭਾਬੀ ਦਿਓਰ ਦੇ ਰਿਸ਼ਤੇ ਦਾ ਹੈ ਨਾ, ਦੇਖੋ ਜੇਠ ਜਠਾਣੀ ਦੇ ਰਿਸ਼ਤੇ ਦਾ, ਇਹ ਸਾਰਾ ਤਾਣਾ ਬਾਣਾ ਬੜਾ ਵਧੀਆ ਸਾਡਾ ਚੱਲਦਾ ਸੀ, ਇਕੱਠੇ ਰਹਿੰਦੇ ਸੀਗੇ ਹੈ ਨਾ ਦਿਓਰ ਭਰਜਾਈ ਦਾ ਹੈ ਨਾ, ਇਹ ਸਾਰਾ ਰਿਸ਼ਤਿਆਂ ਦਾ ਘਾਣ ਜਿਹੜਾ ਇਹ ਕਲਚਰ ਪਤਾ ਨਹੀਂ ਕਿੱਥੋਂ ਉਹ ਲੈ ਕੇ ਆਇਆ, ਕਿੱਦਾਂ ਉਹਨੂੰ ਮਤਲਬ ਹਵਾ ਦੇ ਕੇ ਪ੍ਰਮੋਟ ਕੀਤੀ ਔਰ ਸਾਡੇ ਪਿੰਡ ਵਾਲਿਆਂ ਨੇ ਚੱਕ ਲਿਆ, ਉਹ ਚੱਕ ਲਿਆ, ਉਹ ਚੱਕ ਲਿਆ, ਉਹੀ ਕੁਛ ਕਹਿਣ ਲੱਗ ਪਏ। ਇੱਕ ਐਗਜ਼ਾਮਪਲ ਦਿੱਤੀ ਹੈ ਭਾਜੀ ਉਹਨਾਂ ਨੇ ਕਿ ਅਮਰ ਸਿੰਘ ਚਮਕੀਲਾ ਕਹਿੰਦਾ ਪੰਜਾਬੀ ਦੇ ਬੜੇ ਹੀ ਪਿਆਰੇ ਅਤੇ ਸੰਵੇਦਨਸ਼ੀਲ ਰਿਸ਼ਤੇ, ਭੈਣ ਸ਼ਬਦ ਦਾ ਉਚਾਰਨ ਬੜੇ ਹੀ ਅਭੱਦਰ ਲਹਿਜੇ ਦੇ ਵਿੱਚ ਭਾਇਣ ਕਰਦਾ ਸੀ ਅਤੇ ਇਸ ਰਿਸ਼ਤੇ ਦਾ ਪ੍ਰਯੋਗ ਬੜੇ ਅਸੱਭਿਆ ਅਤੇ ਅਸ਼ਲੀਲ ਅਰਥਾਂ ਵਿੱਚ ਕਰਦਾ ਸੀ। ਚਮਕੀਲੇ ਦੀ ਗਾਇਕੀ ਵਿੱਚੋਂ ਰਿਸ਼ਤਿਆਂ ਦੀ ਬਦਬੂ ਆਉਂਦੀ ਸੀ ਜਿਵੇਂ ਉਹਦੇ ਗਾਣੇ ਮਰੇ ਹੋਏ ਰਿਸ਼ਤਿਆਂ ਦੀ ਹੱਡਾ ਰੋੜੀ ਹੋਣ। ਮਤਲਬ ਕਿਆ ਡੂੰਘੀ ਲਾਈਨ ਲਿਖੀ ਹੈ, ਇੱਕ ਸ਼ਬਦ ਨੂੰ ਕਹਿਣਾ ਭੈਣ ਭੈਣ ਮੈਂ ਤੇਰੀ ਮਦਦ ਕਰਦਾ, ਇਹ ਹੈਗਾ ਬੜਾ ਹੀ ਰਿਸਪੈਕਟੇਬਲ ਅਰਥ। ਉਸੇ ਸ਼ਬਦ ਨੂੰ ਭਾਇਣ ਕਹਿਣਾ, ਸਭ ਨੂੰ ਪਤਾ ਕਿ ਕਿੱਧਰ ਨੂੰ ਜਾਂਦਾ ਇਹ ਅੱਖਰ, ਅਤੇ ਉਹ ਆਪਣੇ ਗੀਤਾਂ ਦੇ ਵਿੱਚ ਭੈਣ ਦੀ ਥਾਂ ਭਾਇਣ ਵਰਤਦਾ ਹੁੰਦਾ ਸੀ। ਇਹ ਇੱਕ ਸਿਸਟਮੈਟਿਕ ਤੌਰ ਦੇ ਉੱਤੇ ਰਿਸ਼ਤਿਆਂ ਦਾ ਘਾਣ ਕੀਤਾ ਗਿਆ ਔਰ ਉਸ ਨੂੰ ਪ੍ਰੋਟੈਕਸ਼ਨ ਦਿੱਤੀ ਗਈ ਤੇ ਜਦੋਂ ਉਹ ਸੁਧਰ ਗਿਆ, ਜਦੋਂ ਉਹਨੇ ਸਿੱਖੀ ਦੇ ਗੀਤ ਗਾਣੇ ਸ਼ੁਰੂ ਕੀਤੇ, ਦੋ ਟੇਪਾਂ ਕੱਢੀਆਂ, ਸਾਰੇ ਜੱਗ ਦੇ ਵਿੱਚ ਉਹ ਚੱਲਣ ਲੱਗ ਗਈਆਂ, ਤੇ ਉਸਦਾ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕਿੰਨੇ ਗਾਇਕਾਂ ਦੇ ਇਸ ਤਰ੍ਹਾਂ ਕਤਲ ਹੋਏ ਨੇ, ਸਭ ਨੂੰ ਪਤਾ ਹੈ। ਮੂਸੇ ਵਾਲੇ ਦਾ ਕਤਲ ਹੋਇਆ, ਉਸਦਾ ਵੀ ਜਿਹੜਾ ਇਹੀ ਦੋਸ਼ ਹੈ ਕਿ ਉਹ ਹੁਣ ਸਿੱਖੀ ਵੱਲ ਨੂੰ ਹੋਣ ਲੱਗਾ ਸੀ, ਉਹ ਹੁਣ ਸਮਾਜ ਵੱਲ ਨੂੰ ਹੋਣ ਲੱਗਾ ਸੀ, ਸੁਧਾਰ ਵੱਲ ਨੂੰ ਹੋਣ ਲੱਗਾ ਸੀ, ਉਹ ਹੁਣ ਲੋਕਾਂ ਦੀ ਗੱਲ ਕਰਨ ਲੱਗਾ ਸੀ, ਪੋਲੀਟਿਕਸ 'ਚ ਆ ਗਿਆ ਸੀ। ਸੋ ਜਿਹੜੇ ਪਹਿਲਾਂ ਤਾਂ ਚੱਕਦੇ ਨੇ, ਪਹਿਲਾਂ ਸਪੋਰਟ ਕਰਦੇ ਨੇ, ਫਿਰ ਚੱਕਦੇ ਨੇ। ਖੈਰ, ਇਹ ਸਾਡੀ ਆਪਣੀ ਓਬਜ਼ਰਵੇਸ਼ਨ ਹੈ। ਕਿਸੇ ਨੇ ਆਰਟੀਕਲ ਪੜ੍ਹਨਾ ਹੋਵੇ ਤਾਂ ਮੈਨੂੰ ਰਿਕੁਐਸਟ ਕਰ ਸਕਦਾ, ਅਵਤਾਰ ਸਿੰਘ ਹੁਣਾਂ ਦੀ ਮੈਂ ਲਿੰਕ ਉਹਨਾਂ ਨੂੰ ਭੇਜ ਦੇਵਾਂਗਾ। ਪੜ੍ਹਨ ਵਾਲੇ ਨੇ ਇਸ ਤਰ੍ਹਾਂ ਦੇ, ਅਸੀਂ ਚੌੜ ਚੌੜ ਦੇ ਵਿੱਚ ਕਈ ਵਾਰੀ ਇਹੋ ਜਿਹੇ ਹਲਕੇ ਗੀਤ ਸੁਣਦੇ ਹਾਂ, ਪਰ ਇਹ ਲੌਂਗ ਟਰਮ ਜਿਹੜੇ ਨੇ ਇਹ ਸਾਡੇ ਸਮਾਜ ਦੇ ਵਿੱਚ ਖਰਾਬਾ ਕਰਦੇ ਨੇ, ਔਰ ਉਹਦਾ ਫਿਰ ਖਮਿਆਜ਼ਾ ਅਸੀਂ ਖੁਦ ਵੀ ਭੁਗਤਦੇ ਹਾਂ, ਸਾਡੇ 'ਤੇ ਵੀ ਉਹ ਫਿਰ ਲਾਗੂ ਹੁੰਦੇ ਨੇ ਉਹ ਸਾਰੇ ਕੁਛ। ਖੈਰ, ਅਮਰੀਕ ਭਾਅ ਜੀ ਚਾਹਲ ਸਾਹਿਬ ਸਾਡੇ ਨਾਲ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਨਦੀਪ ਮਾਨ ਜੀ ਵੀ ਆ ਗਏ ਨੇ ਵਿਆਲਾ ਵਾਲੇ, ਅਤੇ ਉਹ ਵੀ ਬਹੁਤ ਸੋਹਣੀ ਸੁੰਦਰ ਤਸਵੀਰ ਤੜਕੇ ਦੀ ਖਿੱਚ ਕੇ ਭੇਜੀ ਹੋਈ ਆ ਜੀ ਆਇਆਂ ਨੂੰ ਜੀ। ਅੰਮ੍ਰਿਤਪਾਲ ਮਨਿਹਾਲ ਜੀ ਸਾਡੇ ਅਕਾਊਂਟੈਂਟ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਉਹ ਵੀ ਕਹਿੰਦੇ ਦਿਲ ਵਾਲੀ ਗੱਲ ਸੁਣ ਰਹੇ ਆ। ਅਤੇ ਪੰਜਾਬੀ ਫਰਨੀਚਰ ਬ੍ਰਿਸਬਨ ਵਾਲੇ, ਉਹ ਵੀ ਬਹੁਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ, ਅਤੇ ਬਹੁਤ ਵਧੀਆ ਫਰਨੀਚਰ ਉਹਨਾਂ ਦਾ ਹੈਗਾ। ਅਤੇ ਮੈਂ ਇੱਕ ਦੋ ਵਸਤੂਆਂ ਚੀਜ਼ਾਂ ਮੰਗਾਈਆਂ ਉਹਨਾਂ ਤੋਂ, ਇੱਕ ਤਾਂ ਕਲੋਕ ਮੰਗਾਇਆ, ਬੜਾ ਵਧੀਆ, ਦੇਸੀ ਨਹੀਂ ਮਤਲਬ ਇੰਡੀਅਨ ਟੱਚ, ਭਾਰਤੀ ਟੱਚ। ਅਤੇ ਦੂਜਾ ਮੈਂ ਪਾਠ ਕਰਨ ਵਾਸਤੇ ਪੀੜੀਆਂ ਮੰਗਾਈਆਂ ਉਹਨਾਂ ਤੋਂ, ਅਤੇ ਤਕਰੀਬਨ ਹਰ ਚੀਜ਼ ਉੱਥੇ ਆ, ਵੱਡੇ ਵੱਡੇ ਬੈੱਡ ਨੇ। ਸੋ ਜ਼ਰੂਰ ਉਹਨਾਂ ਦੇ ਵਿਜ਼ਿਟ ਕਰੋ, ਉਹ ਵੀ ਸ਼ਾਮਿਲ ਨੇ ਪ੍ਰੋਗਰਾਮ ਦੇ ਵਿੱਚ। ਤਾਂ ਭਾਅ ਜੀ ਇੱਕ ਨਾ ਥੋੜ੍ਹੀ ਗੁੱਡ ਨਿਊਜ਼ ਆਈ ਹੈ ਕਈ ਕੰਪਨੀਆਂ ਵਾਸਤੇ, ਮਤਲਬ ਕਰਿੰਦਿਆਂ ਵਾਸਤੇ ਤਾਂ ਗੁੱਡ ਨਿਊਜ਼ ਹੈ, ਪਰ ਕੰਪਨੀਆਂ ਵਾਸਤੇ ਪਤਾ ਨਹੀਂ ਕਿੱਦਾਂ ਨਿਊਜ਼ ਹੈ। ਵੀ 6 ਮਹੀਨੇ ਦਾ ਇੱਕ ਨਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਆ, ਰੇਡੀਓ 'ਤੇ ਨਹੀਂ ਪ੍ਰੋਗਰਾਮ ਸ਼ੁਰੂ ਹੋ ਰਿਹਾ, ਆਸਟ੍ਰੇਲੀਆ ਦੀਆਂ ਕੰਪਨੀਆਂ ਸ਼ੁਰੂ ਕਰ ਰਹੀਆਂ ਨੇ, ਅਤੇ ਜਿਸ ਦੇ ਵਿੱਚ ਹਫ਼ਤੇ ਦੇ ਵਿੱਚ ਉਹ ਕਹਿੰਦੇ ਸਿਰਫ 4 ਦਿਨ ਕੰਮ ਕਰਿਆ ਕਰਨਗੇ। ਤਾਂ ਹਾਂ, 4-day week ਜਿਹੜਾ ਆ ਕੋਨਸੈਪਟ ਉਹ ਸ਼ੁਰੂ ਕੀਤਾ ਜਾ ਰਿਹਾ ਆ। ਇਹ ਅਸਲ ਦੇ ਵਿੱਚ ਚਾਹਲ ਸਾਹਿਬ ਨੇ ਭੇਜੀ ਆ ਜਾਣਕਾਰੀ, ਤਾਂ ਕਹਿੰਦੇ ਕਿ 12 ਕੰਪਨੀਆਂ ਤੋਂ ਜ਼ਿਆਦਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਇਹ ਨਾ ਟ੍ਰਾਇਲ ਦੇ ਵਿੱਚ ਹਿੱਸਾ ਲੈ ਰਹੀਆਂ, ਅਤੇ ਇਹ ਟ੍ਰਾਇਲ UK ਦੇ ਵਿੱਚ ਚੱਲ ਰਿਹਾ ਆ। ਤਾਂ
ਅੱਛਾ,
ਹਾਂਜੀ, ਅਤੇ ਉਹਨਾਂ ਨੇ ਕਹਿੰਦੇ ਵੀ 1 ਦਿਨ ਘਟਾਉਣਾ ਹੈ ਕੰਮ ਦਾ, ਪਰ ਤਨਖਾਹ ਦੇ ਵਿੱਚ ਕੋਈ ਕਟੌਤੀ ਨਹੀਂ ਹੋਏਗੀ। ਪਰ ਹਾਂ, ਉਹਦਾ ਜਿਹੜਾ ਕਿ ਹੁਣ ਇਹਦੇ ਵਿੱਚ ਕੰਪਨੀ ਨੂੰ ਕੀ ਫਾਇਦਾ ਹੋਏਗਾ, ਕੰਪਨੀ ਨੂੰ ਇਹ ਜਿੱਦਾਂ ਜਿਹੜਾ ਕਰਿੰਦਾ ਆ ਉਹਨੂੰ ਤਾਂ ਫਾਇਦਾ ਹੀ ਹੋਣਾ ਕਿ ਉਹਨੂੰ 1 ਦਿਨ ਕੰਮ ਘੱਟ ਕਰਨਾ ਪੈਣਾ, ਹੈ ਨਾ। ਅਤੇ ਜੇ ਹੁਣ ਕਹੇ ਵੀ ਉਹ 1 ਦਿਨ ਘੱਟ ਕੰਮ ਕਰਨਾ ਹੈ, ਅਤੇ ਮੈਂ ਜੀ ਹੁਣ 4 ਦਿਨ ਇੱਧਰ ਕਰ ਲੈਣੇ, ਮੈਂ 3 ਦਿਨ ਉੱਧਰ ਊਬਰ 'ਚ ਲਾ ਲੈਣੀ ਹੈ ਜਾਂ ਕਿਸੇ ਹੋਰ ਕੰਪਨੀ 'ਚ ਫਾਇਦਾ ਲੈ ਲੈਣਾ ਜੋਬ ਲੈ ਕੇ, ਇੱਦਾਂ ਨਹੀਂ। ਹਾਂ, ਉਹ ਕਹਿੰਦੇ ਆ ਵੀ ਇਹ ਸਮਝੌਤਾ ਇਹ ਹੋਊਗਾ ਵੀ ਉਹ ਜਿੰਨਾ ਕੰਮ 5 ਦਿਨਾਂ 'ਚ ਕਰਦੇ ਆ ਉਨਾ ਹੀ ਕੰਮ 4 ਦਿਨਾਂ 'ਚ ਉਹਨਾਂ ਨੂੰ ਕਰਨਾ ਪਊਗਾ, ਆਪਣੀ ਪ੍ਰੋਡਕਟੀਵਿਟੀ ਵਧਾਉਣੀ ਪਊਗੀ। ਉਹ ਬੈਂਚ ਮਾਰਕ ਰੱਖਿਆ ਵੀ ਜੇ ਉਹਨੇ ਉਨਾ ਕੰਮ ਕਰ ਲਿਆ 4 ਦਿਨਾਂ 'ਚ ਫਿਰ ਛੁੱਟੀ 5ਵੇਂ ਦਿਨ ਦੀ, ਇੱਦਾਂ ਮਤਲਬ। ਵੈਸੇ ਤਾਂ ਕੰਮ ਤਾਂ ਇੰਨਾ ਕੁ ਹੁੰਦਾ, ਇਹਨੂੰ ਵੀ ਘੱਟ ਹੁੰਦਾ ਆ, ਬਾਕੀ ਦਾ ਟਾਈਮ ਤਾਂ ਖਿੱਚੋ ਧੂਜ ਦੇ ਵਿੱਚ ਹੀ ਲੰਘਦਾ ਵੀ ਆਪਾਂ ਟਾਈਮ ਪੂਰਾ ਕਿੱਦਾਂ ਕਰਨਾ। ਕਈ ਵਾਰੀ ਇੱਦਾਂ ਹੁੰਦੀ ਹੈ ਨਾ, ਕਈ ਬਹੁਤ ਸਾਰੇ ਕੰਮ ਇੱਦਾਂ ਬੁਲਸ਼ਿਟ ਜੋਬਾਂ ਜਿਹੜੀਆਂ ਉੱਤੇ ਤਾਂ ਹੁੰਦਾ ਹੀ
ਨਹੀਂ। ਅਮਦੀਪ, ਮੈਂ ਇੱਥੇ ਇੰਟਰਵਿਊ ਕਰਨੀ ਚਾਹਨਾ, ਇਹ ਤਾਂ ਇਹ ਕਨਸੈਪਟ ਕੋਈ ਨਵੀਂ ਕਨਸੈਪਟ ਨਹੀਂ ਹੈ, ਇਹ ਤਾਂ ਪਹਿਲਾਂ ਵੀ ਹੈਗੀ ਆ। ਕਈਆਂ ਆਫਿਸਿਸ ਦੇ ਵਿੱਚ ਤੁਸੀਂ ਪਹਿਲਾਂ ਸਟਾਰਟ ਕਰ ਸਕਦੇ ਹੋ, ਤੁਸੀਂ ਬਾਅਦ ਵਿੱਚ ਪਾ ਸਕਦੇ ਆ। 1 ਘੰਟਾ ਸਵੇਰੇ ਜ਼ਿਆਦਾ ਲਾ ਸਕਦੇ, 2 ਘੰਟੇ ਸ਼ਾਮ ਨੂੰ ਜ਼ਿਆਦਾ ਲਾ ਸਕਦੇ ਆ, ਤੇ 15 ਦਿਨ ਤੁਹਾਨੂੰ ਇੱਕ ਛੁੱਟੀ ਮਿਲ ਜਾਂਦੀ ਆ। ਤੇ ਇਹਦਾ ਆਮ ਤੌਰ ਤੇ ਕੌਂਸਲ ਦੇ ਵਿੱਚ ਵੀ ਹੈਗਾ ਆ ਕਿ ਉੱਥੇ ਜਿਹੜੀ 15 ਦਿਨ ਇੱਕ ਤੁਹਾਨੂੰ ਐਕਸਟਰਾ ਛੁੱਟੀ ਮਿਲ ਜਾਂਦੀ ਆ, ਉਹ ਜਿਹੜਾ ਫੀਲ ਆ। ਦੂਜਾ ਵੀਕ ਹੁੰਦਾ ਉਹ 4 ਦਿਨ ਦਾ ਹੁੰਦਾ, ਛੁੱਟੀ ਤੋਂ ਇੰਜੋਏ ਕਰਦੇ ਆ। ਇਹ ਕੋਈ ਨਵੀਂ ਕੋਨਸੈਪਟ ਨਹੀਂ, ਵੈਸੇ ਮੈਂ ਇਹ ਕੋਨਸੈਪਟ ਦੇ ਨਾਲ ਸਹਿਮਤ ਨਹੀਂ ਆ, ਕਿਉਂਕਿ ਜੇ ਤੁਸੀਂ ਤੁਹਾਡੇ ਤੇ ਵਰਕਲੋਡ ਜ਼ਿਆਦਾ ਹੋਊਗਾ, ਜ਼ਿਆਦਾ ਆਵਰਸ ਕੰਮ ਕਰੋਗੇ, ਤੁਹਾਡੀ ਜਿਹੜੀ ਪ੍ਰੋਡਕਟਿਵਿਟੀ ਆ ਉਹ ਤੇ ਬੜਾ ਪ੍ਰਭਾਵ ਪਊਗਾ। ਇਹ ਕੋਨਸੈਪਟ ਦੇ ਪਿੱਛੇ ਕੀ ਰੈਸ਼ਨਲ ਹੈ ਇਹਦਾ ਤਾਂ ਮੈਨੂੰ ਪਤਾ ਨਹੀਂ ਆ, ਲੇਕਿਨ 5 ਦਿਨ ਕੰਮ ਕਰਨਾ ਵੀ ਠੀਕ ਆ, 2 ਦਿਨ ਛੁੱਟੀ ਹੁੰਦੀ ਆ, ਇੰਡੀਆ ਵਿੱਚ 6 ਦਿਨ ਕੰਮ ਕਰਦੇ ਸਿਰਫ 1 ਦਿਨ ਛੁੱਟੀ ਹੁੰਦੀ ਆ, ਲੇਕਿਨ ਅਗਰ 5 ਦਿਨ ਕੰਮ ਕਰਦੇ ਆ 2 ਦਿਨ ਛੁੱਟੀ ਆ ਤਾਂ ਉਹਦੇ ਵਿੱਚ ਕੋਈ ਗੱਲ ਨਹੀਂ ਹੈਗੀ। ਤੇ ਇਹ ਜਿਹੜੀ 4 ਦਿਨ ਦੇ ਕਾਨਸੈਪਟ ਸ਼ੁਰੂ ਕੀਤੇ ਆ ਲੌਂਗ ਟਰਮ ਲੌਂਗ ਆਵਰਸ ਕਰਨੇ ਆ, ਮੈਂ ਇਹਦੇ ਨਾਲ ਕੋਈ ਜ਼ਿਆਦਾ ਸਹਿਮਤ ਨਹੀਂ ਕਿ ਪ੍ਰੋਡਕਟਿਵਿਟੀ ਲੈਵਲ ਵਧੂਗਾ ਨਹੀਂ, ਇਹਦਾ ਪ੍ਰੋਡਕਟਿਵਿਟੀ ਲੈਵਲ ਘਟੂਗਾ ਜਿਸ ਵੇਲੇ ਤੁਹਾਡੇ ਪ੍ਰੈਸ਼ਰ ਜ਼ਿਆਦਾ ਪੈਂਦਾ, ਜ਼ਿਆਦਾ ਆਵਰਸ ਤੁਸੀਂ ਕੰਮ ਕਰਦੇ ਆ ਤੇ ਉਹਦੇ ਨਾਲ ਤੁਹਾਡੇ ਜਿਹੜੇ ਸਾਰੇ ਆਰਗਨਸ ਆ ਬਾਡੀ ਦੇ ਉਹਨਾਂ ਤੇ ਪ੍ਰਭਾਵ ਪੈਂਦਾ ਆ। ਅੱਜ ਕੱਲ੍ਹ ਤਾਂ ਗੈਰ ਕੰਪਿਊਟਰ ਤੇ ਜ਼ਿਆਦਾ ਕੰਮ ਕਰਨਾ ਪੈਂਦਾ, ਬਹੁਤ ਜ਼ਿਆਦਾ ਤੁਸੀਂ ਕੰਪਿਊਟਰ ਤੇ ਬੈਠੋਗੇ ਇੱਕ ਦਿਨ ਦੇ ਵਿੱਚ ਉਹਦੇ ਸਾਹਮਣੇ ਤਾਂ ਤੁਹਾਡੀ ਸਿਹਤ ਤੇ ਤਾਂ ਜ਼ਰੂਰ ਐਡਵਰਸ ਇਫੈਕਟ ਪਊਗੇ, ਇੱਦਾਂ ਹੋਣੀ ਚਾਹੀਦੀ ਵੈਸੇ
ਭਾਜੀ।
ਲਿਹਾਜ਼ ਦੇ ਨਾਲ ਕਨਸੈਪਟ ਕੀਤਾ ਰਹੇ ਆ।
ਦੇਖੋ ਜਿਹਨੂੰ ਕਹਿੰਦੇ ਯੂਟੋਪੀਆ ਮਤਲਬ ਖਿਆਲੀ ਜਾਂ ਥਿਊਰੀ ਹਨਾ, ਉਹ ਇਹ ਹੈ ਵੀ ਜਿੱਦਾਂ ਸਾਨੂੰ ਜਦੋਂ ਸਕੂਲੇ ਜਾਂਦੇ ਸੀ ਨਾ ਪੜ੍ਹਦੇ ਸੀ ਤਾਂ ਜਿਹੜਾ ਨੁਕਤਾ ਸਾਨੂੰ ਸਿਖਾ ਲਿਆ ਸੀ ਸਾਡੇ ਪ੍ਰਿੰਸੀਪਲ ਸਾਹਿਬ ਨੇ, ਉਹ ਇਹ ਸਿਖਾ ਲਿਆ ਸੀ ਕਿ ਤੁਸੀਂ ਪੜ੍ਹਨਾ ਕਿੱਦਾਂ ਆ, ਤੁਸੀਂ ਲਾਹਾ ਕਿੱਦਾਂ ਲੈਣਾ ਟਾਈਮ ਦਾ। ਉਹਨਾਂ ਨੇ ਨੁਕਤੇ ਦੱਸੇ ਸੀ ਸਾਨੂੰ, ਉਹ 'ਚ ਟ੍ਰੇਨਿੰਗ ਦਿੱਤੀ ਸੀ ਵੀ ਉਹ ਕਹਿੰਦੇ ਹੁਣ ਤੁਸੀਂ ਕਲਾਸ 'ਚ ਤਾਂ ਆਏ ਗਏ ਹੋ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ, ਤੁਹਾਡਾ ਸਕੂਲ ਤਾਂ ਲੱਗਣਾ ਹੀ ਆ, ਤੁਸੀਂ ਘਰੋਂ ਤਾਂ ਤਿਆਰ ਹੋ ਕੇ ਆ ਗਏ, ਨਹਾਉਣਾ ਵੀ ਪਿਆ ਤੁਹਾਨੂੰ, ਮੇਨ ਪ੍ਰੋਬਲਮ ਤਾਂ ਸਵੇਰੇ ਨਹਾਉਣ ਦੀ ਹੁੰਦੀ ਸੀ ਨਾ ਵੀ ਤਿਆਰ ਹੋ ਗਏ ਨਾ, ਤੇ ਬੱਚਿਆਂ ਨੂੰ ਤਾਂ ਇਹੀ ਹੁੰਦੀ ਆ ਵੀ ਤੁਸੀਂ ਆ ਗਏ ਆ ਦ ਟਾਈਮ ਯੂ ਐਂਟਰ ਦ ਸਕੂਲ ਹਨਾ, ਤੇ ਉਹ ਤੁਹਾਨੂੰ ਤੁਸੀਂ ਤੁਹਾਨੂੰ ਕੋਸਟ ਕਰ ਰਿਹਾ, ਤੁਹਾਡੇ ਪੇਰੈਂਟਸ ਫੀਸ ਦੇ ਰਹੇ ਨੇ ਉਹ ਪੈਸੇ ਦੇ ਹਨ, ਪੈਸਾ ਲਾ ਰਹੇ ਨੇ, ਤੇ ਤੁਸੀਂ ਕਹਿੰਦੇ ਇੱਥੇ ਨਾ ਵੱਧ ਤੋਂ ਵੱਧ ਇਹ ਤਾਂ ਲਾਹਾ ਲੈਣ ਦੀ ਕੋਸ਼ਿਸ਼ ਕਰੋ ਜਿੰਨਾ ਟਾਈਮ ਤੁਸੀਂ ਇੱਥੇ ਰਹਿੰਦੇ ਆ। ਤੇ ਉਹਨਾਂ ਨੇ ਸਾਨੂੰ ਨੁਕਤੇ ਦੱਸੇ, ਕਹਿੰਦੇ ਵੀ ਪੜ੍ਹਨ ਦੇ ਨੁਕਤੇ, ਕਹਿੰਦੇ ਜਦੋਂ ਤੁਸੀਂ ਸਕੂਲੇ ਆਉਣਾ ਨਾ ਤਾਂ ਜਿਹੜਾ ਚੈਪਟਰ ਪੜ੍ਹਨਾ ਪਤਾ ਹੀ ਹੁੰਦਾ ਵੀ ਅੱਜ ਫਿਜ਼ਿਕਸ ਦਾ ਆਹ ਪੜ੍ਹਨਾ, ਕੈਮਿਸਟਰੀ ਦਾ ਆਹ ਪੜ੍ਹਨਾ, ਮੈਂ ਤੁਸੀਂ ਇੱਕ ਵਾਰੀ ਨਾ ਉੱਤੇ ਨਿਗਾਹ ਮਾਰ ਕੇ ਆਉਣੀ ਆ, ਜਾਂ ਇੰਗਲਿਸ਼ ਦੀ ਆਹ ਸਟੋਰੀ ਹੈ ਪੜ੍ਹ ਕੇ ਆਉਣੀ ਆ, ਮਸੀਂ 15-20 ਮਿੰਟ ਲੱਗਦੇ ਆ, ਤੁਸੀਂ ਉਹਨੂੰ ਨਾ ਇੱਕ ਵਾਰੀ ਪੜ੍ਹ ਲਓ, ਸਮਝ ਬੇਸ਼ੱਕ ਨਾ ਆਵੇ ਤੇ ਪੜ੍ਹ ਕੇ ਆ ਕੇ ਨਾ ਜਦੋਂ ਤੁਹਾਡਾ ਕਲਾਸ ਦੇ ਵਿੱਚ ਟੀਚਰ ਪੜ੍ਹਾਉਂਦਾ ਆ, ਜੇ 40 ਮਿੰਟ ਦੀ ਕਲਾਸ ਹੈ ਤਾਂ ਮਸੀਂ 20 ਮਿੰਟ ਦੀ ਪੜ੍ਹਾਈ ਹੁੰਦੀ ਹੁੰਦੀ ਹੈ, 20-22 ਮਿੰਟ ਦੀ, ਬਾਕੀ ਤਾਂ ਦੂਜੇ ਅਟੈਂਡੈਂਸ ਆ ਹੋਰ ਇੱਦਾਂ ਦੇ ਲੱਗ ਜਾਂਦਾ, ਵੀ ਤੁਸੀਂ ਉਹ 20 ਮਿੰਟ ਨਾ ਪੂਰੇ ਹਾਜ਼ਰ ਨਾਜ਼ਰ ਹੋ ਕੇ ਅਟੈਂਸ਼ਨ ਹੋ ਕੇ ਟੀਚਰ ਨੂੰ ਸੁਣੋ, ਉਹ ਦੇਖੋ ਪੜ੍ਹੋ। 2 ਵਾਰੀ ਹੋ ਗਿਆ ਨਾ, ਇੱਕ ਵਾਰੀ ਤਾਂ ਤੁਸੀਂ ਇੱਕ ਦਿਨ ਪਹਿਲਾਂ ਪੜ੍ਹ ਕੇ ਆਏ ਆ, ਇੱਕ ਰਾਤ ਪਹਿਲਾਂ, ਤੇ ਇੱਕ ਵਾਰੀ ਤੁਸੀਂ ਟੀਚਰ ਦੀ ਸੁਣ ਲਓ, ਫਿਰ ਤੁਹਾਨੂੰ ਹੋਮਵਰਕ ਮਿਲਣਾ ਆ, ਤੇ ਤੀਜੀ ਵਾਰੀ ਰਾਤ ਨੂੰ ਜਾ ਕੇ ਉਹਨੂੰ ਪੜ੍ਹ ਲਓ, ਦੈਟਸ ਇਟ। ਤੁਹਾਨੂੰ ਮੁੜ ਕੇ ਸਾਰਾ ਸਾਲ ਉੱਤੇ ਅਟੈਂਸ਼ਨ ਦੇਣ ਦੀ ਲੋੜ ਨਹੀਂ, ਕਿਉਂਕਿ ਤੁਸੀਂ 3 ਵਾਰੀ ਆਪਣੇ ਦਿਮਾਗ ਦੇ ਵਿੱਚ ਉਹ ਗੱਲ ਬਿਠਾਲ ਲਈ ਆ, ਤੇ 3 ਵਾਰੀ ਹੋ ਗਿਆ। ਇਹ ਹੈਗੀ ਆ ਮੈਕਸੀਮਮ ਪ੍ਰੋਡਕਟਿਵਿਟੀ ਕਿਸੇ ਵੀ ਚੀਜ਼ ਨੂੰ ਸਿੱਖਣ ਦੀ। ਸੋ ਉਹਨਾਂ ਨੇ ਉਸ ਟਾਈਮ ਨੂੰ ਸਾਨੂੰ ਕਿੱਦਾਂ ਯਾਦ ਰੱਖਣਾ, ਕਿੱਦਾਂ ਪ੍ਰੋਜੈਕਟ 'ਤੇ ਕੰਮ ਕਰਨਾ ਸਾਰਾ ਸਿਖਾ ਲਿਆ। ਸੋ ਇੱਦਾਂ ਹੀ ਭਾਜੀ ਜਿਹੜੀ ਜਿਹੜੀ ਜੋਬ ਹੈ, ਜੋਬ ਵੀ ਇਹ ਹੈ ਵੀ ਜਦੋਂ ਤੁਸੀਂ ਐਂਟਰ ਹੋ ਗਏ ਆਪਣੇ ਵਰਕ ਪਲੇਸ ਦੇ ਵਿੱਚ, ਉਦੋਂ ਤੋਂ ਲੈ ਕੇ ਤੁਹਾਨੂੰ ਪੈਸੇ ਮਿਲ ਰਹੇ ਆ, ਤੁਸੀਂ ਆਪਣਾ ਕੰਮ ਕਰੋ। ਜਿਹੜਾ ਕੰਮ ਤੁਸੀਂ 5 ਦਿਨਾਂ ਦਾ ਤਾਂ ਉਹ ਤੁਸੀਂ ਐਕਚੁਲੀ 5 ਦਿਨਾਂ 'ਚ ਕਰੋ, ਠੀਕ ਹੈ। ਜੇ ਉਹ 4 ਦਿਨ 'ਚ ਹੋ ਸਕਦਾ ਤਾਂ ਜਿਹੜਾ ਇੰਪਲੋਇਰ ਆ ਉਹ ਖੁਸ਼ ਹੁੰਦਾ, ਯਾਰ ਮੇਰਾ 5 ਦਿਨਾਂ ਦਾ ਕੰਮ 4 ਦਿਨ 'ਚ ਕਰ ਲਿਆ, ਚੱਲ ਤੂੰ ਛੁੱਟੀ ਲੈ ਲਾ, ਕੋਈ ਚੱਕਰ ਨਹੀਂ, ਹੈ ਨਾ, ਜਿਹੜੇ ਚੰਗੇ ਇੰਪਲੋਇਰ ਹੈ। ਸੋ ਕੋਨਸੈਪਟ ਇਹਦੇ ਪਿੱਛੇ ਆ ਆ ਵੀ ਜਿਹੜੀਆਂ ਚੰਗੀਆਂ ਕੰਪਨੀਆਂ ਉਹ ਕਹਿੰਦੀਆਂ ਭਾਈ ਜੇ ਤੁਸੀਂ 5 ਦਿਨਾਂ ਦਾ ਕੰਮ ਤੁਹਾਨੂੰ ਆਹ ਦਿੱਤਾ ਹੋਇਆ, ਤੁਸੀਂ 4 ਦਿਨਾਂ 'ਚ ਆਪਣੀ ਪ੍ਰੋਡਕਟੀਵਿਟੀ ਵਧਾਓ, ਤੁਸੀਂ ਇੱਕ ਦਿਨ ਛੁੱਟੀ ਲੈ ਲਓ, ਆਪਣਾ ਆਨੰਦ ਮਾਰੋ ਬਾਹਰ, ਹੈ ਨਾ, ਵਧੀਆ ਗੱਲ ਹੈ, ਕੋਨਸੈਪਟ ਮਾੜਾ ਨਹੀਂ ਹੈਗਾ। ਪਰ ਹਾਈਲੀ ਯੂਨੀਅਨਾਈਜ਼ਡ, ਹਾਈਲੀ ਅਨਪ੍ਰੋਡਕਟਿਵ ਜਿਹੜੇ ਵਰਕ ਪਲੇਸਿਸ ਆ, ਅਨਕੰਟਰੋਲਡ ਵਰਕ ਪਲੇਸਿਸ ਆ, ਉੱਥੇ ਚਾਹੇ ਦਓ ਹੀ ਨਾ, ਜਾਂਦੇ ਹੀ ਨਹੀਂ ਬੰਦੇ, ਕੰਮ ਹੀ ਨਹੀਂ ਕਰਨ ਜਾਂਦੇ, ਉੱਥੇ ਤਾਂ ਜੋਬਾਂ ਹੀ ਨਹੀਂ ਹੁੰਦੀਆਂ ਜਿਹੜੀਆਂ ਕ੍ਰੀਏਟ ਕੀਤੀਆਂ ਹੁੰਦੀਆਂ। ਸੋ ਉੱਥੇ ਨਹੀਂ, ਜਿੱਥੇ ਜਿਹੜੀ ਇਹ ਹਾਈਲੀ ਕੰਪੈਟੀਟਿਵ ਵਰਕ ਪਲੇਸ ਆ, ਜਿਹੜੀ ਪ੍ਰੋਡਕਟਿਵ ਵਰਕ ਪਲੇਸ ਹੈ, ਉੱਥੇ ਲਾਹੇਵੰਦ ਹੋਏਗਾ ਇਹ ਪ੍ਰੋਜੈਕਟ। ਪਰ ਜੇ ਜਿਹੜੇ ਟਾਈਮ ਪਾਸ ਵਾਲੀਆਂ ਜੋਬਾਂ ਨੇ, ਉੱਥੇ ਜਿਹਨੂੰ ਅਸੀਂ ਪ੍ਰੋਗਰਾਮ ਵੀ ਅੱਗੇ ਕੀਤੇ ਸੀ ਕਈ, ਉਹਦਾ ਨਾਮ ਬੁਲਸ਼ਿਟ ਜੋਬਾਂ ਨੇ, ਤੇ ਉੱਥੇ ਵੀ ਕੋਈ ਲਾਹਾ ਨਹੀਂ। ਪਰ ਦੂਜੇ ਪਾਸੇ ਭਾਜੀ ਸਾਡੇ ਲਈ ਕੋਈ ਰਾਹਤ ਨਹੀਂ, ਕਿਉਂਕਿ ਚਾਲ ਸਾਹਿਬ ਕਹਿੰਦੇ ਨੇ ਕਿ ਫਾਰਮਰਸ ਤਾਂ 7 ਦਿਨ ਕੰਮ ਕਰਦੇ ਨੇ, ਤੇ ਸਾਡੇ ਲਈ ਕੋਈ ਲਾਹਾ ਨਹੀਂ। ਪਰ ਕਾਨੂੰਨ ਸਾਰੇ ਸਾਡੇ ਫੈਕਟਰੀਆਂ ਵਾਲੇ ਲਾਗੂ ਨੇ, ਤੇ ਸਾਡਾ ਜਿਹੜਾ ਵਾਹ ਆ ਉਹ ਸੱਚੇ ਬਾਦਸ਼ਾਹ ਡਾਢੇ ਨਾਲ ਪੈਂਦਾ ਆ। ਖੈਰ ਠੀਕ ਭਾਜੀ, ਅੱਜ ਉਹ ਮੈਂ ਹੁਣ ਹਾਂਜੀ
ਮੈਂ ਇੱਥੇ ਗੱਲ ਸੁਣਾਉਣੀ ਚਾਹਨਾ। ਜਦੋਂ ਅਸੀਂ ਗ੍ਰੈਜੂਏਸ਼ਨ ਕੀਤੀ, ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕਰਕੇ ਨਾ, ਤੇ ਬੈਂਕ ਵਿੱਚ ਲੱਗ ਗਏ ਕੰਮ ਕਰਨ। ਮੈਂ ਆਪਣੀ ਗੱਲ ਸੁਣਾ, ਬੈਂਕ ਵਿੱਚ ਲੱਗ ਗਿਆ ਮੈਂ ਕੰਮ ਕਰਨ, ਤੇ ਇੱਕ ਉੱਥੇ ਬਹੁਤ ਭੱਦਰ ਪੁਰਸ਼ ਹੁੰਦੇ ਸੀ ਬੈਂਕ ਵਿੱਚ ਕੰਮ ਕਰਦੇ ਸੀ, ਉਹ ਮੈਨੂੰ ਕਹਿੰਦਾ ਕਾਕਾ ਗੱਲ ਸੁਣ, ਇੱਕ ਜਿਹੜਾ ਧਿਆਨ ਨਾਲ ਗੱਲ ਸੁਣ, ਅਸੀਂ ਕਹਿੰਦਾ 10 ਵਜੇ ਇੱਥੇ ਬੈਂਕ ਚ ਆਉਣੇ ਆ, ਕਹਿੰਦਾ ਮਾਸਟਰ 10:30 ਵਜੇ ਪੜ੍ਹਾ ਕੇ ਵੀ ਚਲ ਜਾਂਦੇ ਆ, 7 ਵਜੇ ਸਕੂਲ ਲੱਗਦਾ ਸੀ, 10:30 ਵਜੇ 10:30 ਵਜੇ ਛੁੱਟੀ ਹੋ ਜਾਂਦੀ ਸੀ, ਕਹਿੰਦਾ ਅਸੀਂ ਆਉਣੇ ਆ ਤਾਂ ਇਹ ਘਰ ਨੂੰ ਜਾਂਦੇ ਆ, ਏਦਾਂ ਕਰ, ਕਹਿੰਦਾ ਤੂੰ ਨਾ ਇਹ ਕੰਮ ਛੱਡ ਦੇ, ਇਹ ਨਾ ਕੰਮ ਕਰ, ਇਹ ਕਾਕਾ ਤੂੰ ਮੈਂ ਤੈਨੂੰ ਨਸੀਹਤ ਦਿੰਦਾ ਬੀ ਐਡ ਕਰ ਲੈ ਅਗਲੇ ਸਾਲ, ਸਿੱਧਾ ਮਾਸਟਰ ਆਦਾ ਐਸ਼ ਕਰੂਗਾ। ਲੈ ਵੀ ਉਹਦੀ ਗੱਲ ਮੈਂ ਲੜ ਬਣ ਲਈ, ਉਸ ਤੋਂ ਬਾਅਦ ਫਿਰ ਮੈਂ ਬੈਂਕ ਦੀ ਨੌਕਰੀ ਛੱਡ ਕੇ ਇੱਧਰ ਆ ਗਿਆ, ਤੇ ਉਹ ਹੁਣ ਤੱਕ ਇੱਥੇ ਹੀ ਕੰਮ ਕਰੀ ਜਾਂਦੇ ਆ, ਚਾਹੇ ਤੁਸੀਂ ਇਹਨੂੰ ਬੁਲਸ਼ਿਟ ਜੋਬ ਕਹੋ ਚਾਹੇ ਨਾ ਕਹੋ, ਫਿਰ ਉਹਨੇ ਨਸੀਹਤ ਵਾਪਰੀ।
ਨਹੀਂ ਤੁਸੀਂ ਉਹਨੂੰ ਇਹ ਨੀ ਕਿਹਾ ਬੈਂਕ ਵਾਲੇ ਨੂੰ, ਤੂੰ ਕਹਿ ਯਾਰ ਤੂੰ ਸਵੇਰੇ ਤੁਸੀਂ 10 ਵਜੇ ਜੋਬ ਸ਼ੁਰੂ ਕਰਦੇ ਆ, ਸਵੇਰੇ ਉੱਠ ਕੇ ਉਹ ਮੈਨੂੰ ਪਤਾ ਕਿਹੜੀ ਗੱਲੋਂ ਦੁਖੀ ਹੋਣਾ, ਉਹਦਾ ਭਾਈ ਆ ਕਹਿੰਦਾ ਹੁਣ 6:30 ਵਜੇ ਭਰਾਵਾ ਪਹਿਲਾਂ ਪੱਠੇ ਵੱਢ ਕੇ ਨਾ ਪਸ਼ੂਆਂ ਜਿਹਨੇ ਪਾ ਕੇ ਕੁਤਰ ਕੇ
ਸਵੇਰ ਦੇ ਕੰਮ ਪੱਠੇ ਵੀ ਕਰੀਦੇ, ਮਗਰ ਕੰਮ ਵੀ ਕਰਨਾ ਪੈਂਦਾ ਹੈ ਸਵੇਰੇ 6:00 ਆ, ਪੱਠੇ ਵੱਢਣੇ ਹੁੰਦੇ ਆ,
ਉਹ 10 ਵਜੇ
ਉੱਠ ਕੇ ਜਾਈਦਾ ਹੁੰਦਾ, ਆਉਂਦੇ ਹੁੰਦੇ ਆ।
ਨਹੀਂ ਨਹੀਂ ਉਹ 10 ਵਜੇ ਉਹਨੂੰ ਕਹਿੰਦਾ ਲੈ ਉਹ 10 ਵਜੇ ਹੀ ਆ ਤੇਰੇ, ਏਦਾਂ ਕਰ ਤੂੰ ਪੱਠੇ ਵੱਢ ਲਿਆ, ਵੱਢ ਕੇ ਕੁਤਰ ਕੇ ਪਸ਼ੂਆਂ ਨੂੰ ਪਾ ਕੇ ਪਾਣੀ ਪਿਲਾ ਕੇ ਸੰਗਲ ਬੰਨ ਕੇ ਫਿਰ ਜਾਈ ਹਨਾ, ਤੇ ਉਹ ਬੇਚਾਰੇ ਪਹਿਲਾਂ ਤਾਂ ਸਾਰੀ ਦਿਹਾੜੀ ਦਾ ਕੰਮ ਕਰਕੇ ਉੱਥੋਂ ਜਾਂਦੇ ਆ, ਫਿਰ ਬੈਂਕ 'ਚ ਜਾਂਦੇ ਆ, ਮੁੜ ਕੇ ਚਲੋ 5 ਵਜੇ ਹੁੰਦੀ ਹੈ, ਮੁੜ ਕੇ ਫਿਰ ਮੂਹਰੇ ਲੈ ਉਹ ਆਉਂਦਾ ਹੋਣਾ ਪੱਠੇ ਹੁਣ ਆਪੇ ਪਾ ਦੇਣੇ ਆ ਗਏ, ਉਹਦੀ ਜ਼ਿੰਮੇਵਾਰੀ ਆ, ਉਹ ਪੱਠਿਆਂ ਦੀ ਜ਼ਿੰਮੇਵਾਰੀ ਬੇਚਾਰੇ ਬੈਂਕ ਵਾਲੇ ਦੀ ਹੁੰਦੀ ਆ ਹਨਾ। ਤੇ ਬਾਕੀ ਅਸੀਂ ਦੇਖੋ ਕਿੰਨੇ ਦੁਖੀ ਆ ਨਾ, ਦੇਖ 2-2, 3-3 ਜੋਬਾਂ ਕਰ, ਦੇਖ ਜਿਹੜੇ ਮਾਸਟਰ ਹੈ ਨਾ ਉਹ ਲੈ ਮੈਂ ਤਾਂ ਚੱਲਿਆ ਜੀ ਬਣਾਉਣ 7 ਵਜੇ, ਫਿਰ ਮੈਨੂੰ ਹੁਣ ਤਾਂ ਪਤਾ ਮੈਂ ਤੁਹਾਡੀਆਂ ਗੱਲਾਂ ਸੁਣਦਾ ਰਹਿੰਦਾ ਉਹਨਾਂ ਮਾਸਟਰਾਂ ਦੀਆਂ ਹਨਾ, ਕਿਉਂਕਿ ਮੇਰੇ ਫਾਦਰ ਸਾਹਿਬ ਮਾਸਟਰ, ਤੁਸੀਂ ਜਦ ਆਪਣੇ ਨਾ ਦੁੱਖ ਸੁੱਖ ਫੇ ਕਰਦੇ ਆ ਨਾ ਇੰਟਰਨਲ ਗੱਲਾਂ, ਫਿਰ ਮੈਂ ਕਈ ਵਾਰੀ ਸੁਣੀਆਂ ਤੁਹਾਡੀਆਂ। ਫਿਰ ਇਹ ਦੇਖੋ ਜੀ 7 ਵਜੇ ਪਹੁੰਚ ਗਏ, 2 ਵਜੇ ਛੁੱਟੀ ਹਨਾ, ਫਿਰ ਮਾਸਟਰ ਪਤਾ ਕੀ ਕਰੂਗੇ, ਸਾਰੇ ਇਕੱਠੇ ਹੋ ਜੂਗੇ ਛੁੱਟੀ ਤੋਂ ਬਾਅਦ, ਸਲਾਹ ਪਤਾ ਕੀ ਕਰੂਗੇ, ਯਾਰ ਜੇ ਹੁਣੇ ਚਲੇ ਗਏ ਘਰਦਿਆਂ ਨੇ ਪੱਠਿਆਂ ਨੂੰ ਲਾ ਲੈਣੇ ਆ, ਕੋਈ ਕੰਮ ਨੂੰ ਲਾ ਲੈਣਾ ਹੁਣ, ਏਦਾਂ ਕੀ ਕਰੀਏ ਹੁਣ, ਉਹ ਜਾਣੀ ਕਿ ਫਿਰ ਕੋਈ ਨਾ ਕੋਈ ਬਹਾਨਾ ਕਰਕੇ ਜੀ ਲਓ ਜੀ ਹੁਣ ਉੱਥੇ ਬਹਿੰਦੇ ਆ, ਉੱਥੇ ਬਹਿੰਦੇ ਆ, ਉਹ ਬਸ ਉੱਥੇ ਫਿਰ ਮਹਿਫਲ ਲਾ ਲੈਂਦੇ ਨੇ, ਹੈ ਗੱਲਾਂ ਬਾਤਾਂ ਚੱਲ ਪੈਂਦੀਆਂ ਨੇ, ਉਹ 5 ਕੁ ਵਜਾ ਲਓ ਘਰ ਜਾ ਕੇ ਕੰਮ ਨਾ ਕਰਨਾ ਪਵੇ, ਤੇ ਏਦਾਂ ਕਰਕੇ ਘਰੇ ਜਾਂ ਓਏ ਘਰਦੇ ਪੁੱਛਦੇ ਤੇਰੀ ਤਾਂ 2 ਵਜੇ ਛੁੱਟੀ ਹੋਏ ਤੂੰ ਇੰਨੇ, ਉਹ ਲੈ ਉੱਤੇ ਜੀ ਵਾਧੂ ਕਲਾਸਾਂ ਲੱਗਦੀਆਂ, ਓਵਰ ਟਾਈਮ ਕਲਾਸਾਂ, ਨਿਆਣਿਆਂ ਦੇ ਪੇਪਰ ਚੱਲਦੇ, ਬਹੁਤ ਕੁਝ ਬਹਾਨੇ,
ਬਿਲਕੁਲ ਠੀਕ ਗੱਲ ਕੀਤੀ,
ਸਹੀ ਗੱਲ ਹੈ ਨਾ, ਸੌਖੀ ਗੱਲ। ਨਹੀਂ ਨਹੀਂ ਮੈਂ ਇਹ ਗੱਲਾਂ ਨੀ ਕਹਿ ਰਿਹਾ, ਮੈਂ ਤਾਂ ਵੈਸੇ ਭਾਜੀ ਹੁਣਾਂ ਨੂੰ ਮਜ਼ਾਕ ਕਰ ਰਿਹਾ, ਮੇਰੇ ਫਾਦਰ ਸਾਹਿਬ ਕੋਲ ਟੀਚਰ ਰਹੇ ਨੇ, ਤੇ ਖੈਰ ਔਖਾ ਕੰਮ ਹੈ ਜੀ ਪੜ੍ਹਾਈ ਕਰਾਉਣਾ। ਤੇ ਭਾਜੀ ਉਹ ਮੁੱਦਾ ਹੁਣ ਯਾਦ ਰੱਖਣਾ, ਉਹ ਆਪਾਂ ਅੱਜ ਗੱਲ ਵੀ ਕਰਨੀ ਆ, ਤੇ 2-3 ਹੋਰ ਮੁੱਦੇ ਵੀ ਆ, ਤੇ ਮੈਨੂੰ ਲੱਗਦਾ ਕੋਈ ਬਿਆਨ ਹਰਨਾਮ ਸਿੰਘ ਹੁਣੀ ਵੀ ਦਿੱਤਾ ਮੇਰੇ ਖਿਲਾਫ, ਉਹਦੀ ਵੀ ਗੱਲ ਕਰਨੀ ਆ,
ਉਹ ਵੀ ਅੱਜ ਗੱਲ ਕਰਨੀ ਆ, ਖੀਰ ਜਾਇਆ ਕਰਾਂਗੇ, ਲੇਕਿਨ ਮੁੱਦਾ ਸਾਨੂੰ ਹੁਣੇ ਦੱਸ ਦਈਏ ਕਿਹੜਾ ਮੁੱਦਾ ਆਇਆ ਸਾਨੂੰ।
ਨਹੀਂ ਨਹੀਂ ਇੱਕ ਪਹਿਲਾਂ ਬ੍ਰੇਕ ਲੈ ਲਈਏ, ਕਿਉਂਕਿ ਹੁਣ ਦੇਖੋ ਹਾਂ ਖੰਘ ਨਾਲ ਬੁਰਾ ਹਾਲ ਹੋਇਆ ਪਿਆ ਬੁਖਾਰ ਨਾਲ, ਤੇ ਆਪਾਂ ਹੌਲੀ ਹੌਲੀ ਗੱਲਾਂ ਬਾਤਾਂ ਕਰਨੀਆਂ ਨੇ, ਉੱਧਰ ਗ੍ਰਿਫਤ ਵਾਲਿਆਂ ਨੇ ਕਿਹੜੇ ਹਜੇ ਹੁਣੇ ਪਹੁੰਚ ਜਾਣਾ, ਉਹਨਾਂ ਨੇ ਵੀ 2 ਘੰਟੇ ਡਰਾਈਵ ਕਰਨੀ ਹੈ ਹਜੇ, ਤੇ ਚਲੋ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਦੇ ਹਾਂ ਜੀ।
ਕਿੱਸਾ ਸੱਚੇ ਪਿਆਰ ਦਾ, ਉੱਚੇ ਕਿਰਦਾਰ ਦਾ, ਮਾਹੀ ਮੇਰਾ ਦੇ ਕਾਜਿਆ, ਸਾਡੇ ਪਿੰਡ ਨੂੰ ਲੋਕੀ ਤਖਤ ਹਜ਼ਾਰਾਂ ਦਿੰਦੇ ਨੇ, ਮਾਹੀ ਮੇਰਾ ਨਿੱਕਾ ਜਿਹਾ, ਸਟਾਰਿੰਗ ਪੁਖਰਾਜ ਪੱਲਾ, ਹਸ਼ਮੀਨ ਚੌਹਾਨ, ਜਸਵਿੰਦਰ ਪੱਲਾ ਐਂਡ ਅਨੀਤਾ ਦੇਵਗਨ।
ਕੁੜੀ ਕਿਹੋ ਜਿਹੀ ਲੱਗਦੀ ਹੈ
ਯਾਰ? ਮੈਨੂੰ ਤਾਂ ਬਹੁਤ ਘੈਂਟ ਲੱਗਦੀ
ਹੈ ਯਾਰ, ਮੈਨੂੰ ਬਮਨੂਸ ਲੱਗਦੀ ਹੈ, ਜਿੰਨੀ ਵਾਰੀ ਵੀ ਤੇ ਕੋਈ ਫਾਰਮ ਭਰਾਇਆ ਕੋਈ ਕੰਮ ਸਿਰੇ ਨਹੀਂ ਚੜਿਆ,
ਨੌਕਰੀ ਲੱਗੇ ਭਾਵੇਂ ਨਾ, ਸਾਰੀ ਉਮਰ ਫਾਰਮ ਇਹਦੇ ਹੱਥੋਂ ਭਰਵਾਉਣੇ।
ਜੂਨ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ whitehillstudios.com।
ਦ ਮਾਈਗ੍ਰੇਸ਼ਨ ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ, ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
शर्मा जी की गल अजकल नजर नहीं आते तुसी।
ओ यार की दसा, ऑफिस दे अकाउंट्स दी सारी जिम्मेदारी हुण मेरे ते ही है। टैक्स फाइलिंग दी डेट्स लागी आ गईयां ने ता मेनू निकलन दा टाइम ही नहीं मिल रहा।
ले बस इन्नी जी गल, तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल, जो सर्टिफाइड प्रैक्टिसिंग अकाउंटेंट ने, टैक्स एंड अकाउंटिंग सर्विसेज दे माहिर ने। भावे तुसी करवाउणी है टैक्स प्लानिंग एंड रिटर्न्स, बुककीपिंग एंड पेरोल, कंपनी एंड ट्रस्ट सेटअप, जीएसटी एंड बेस लॉजमेंट्स, ताओ दे लई अज ही कांटेक्ट करो अमृतपाल सिंह मिनास जी नु। अपॉइंटमेंट लई हुणे कॉल करो 1300-9411-80 1300-9411-80।
प्रोग्राम दिल वाली गल दे स्पॉन्सर ने मिनहास एंड कंपनी दे अमृतपाल सिंह मिनहास।
ब्रिस्बेन तो जसपाल संधु हरमन रेडियो की दिलों सपोर्ट करते हैं, जिन्हां दे कोल माइग्रेशन ला दी मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, टीआर, पीआर, एमआरटी, एम्प्लायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधु नूं। फोन नंबर 0411-726348। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
रोटी हजम नहीं हुंदी, वरतो गोल्डन ग्रेन फ्लोर मिल्स दा गरेवाल चक्की आटा, ताजा घट कैमिकल दी वरतों वाली कणक जिहड़ी कि सीधी खेतां चों मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो grewalgoldengrain.com.au या फोन करो 0428-895-564।
दिल नाल दिल मिले ताइयों गल बनदी आ, यार बल यार दा ध्यान होना चाहीदा। गल हुई हुंदी जिहदे विच कोई गल होवे, गल्लां विचों गल दा ज्ञान होना चाहीदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया कित्ते धरना, की दी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
बड़ी ठंडी ठंडी सुबह चढ़ी हुई है आस्ट्रेलिया दे विच, ईस्ट कोस्ट ते हल्की हल्की हवा चल रही, कॉफ सार्व विच धुप खिड़ी हुई है, ते चंगा लग रहा है। ते अमरीक भाजी ते मैं दोनों प्रोग्राम कर रहे हैं, दोनों ही सेहत नाल जूझ रहे हैं सर्दियां दे बुखार दे नाल। खैर बहुत सारे सज्जण मित्र प्यारे जिहड़े ने सिख खेडां, ग्रिफ्त खेडां, टूरनामेंट ते जा रहे ने, ड्राइविंग कर रहे ने, उन्हां नूं बेनती है कि बड़े ध्यान नाल ड्राइविंग करन, डबल डी मैरिट पॉइंट लागू ने, सो स्पीड, सीट बैल्ट्स ते ख्याल रखन, गाने भी उच्चे उच्चे नहीं लाउणे, उहदा भी फाइन है। तुहाडी कार तों बाहर आवाज़ नहीं जानी चाहीदी, इह रूल है जी। सो अमरीक भाजी, एक दो मसले ने, एक तो इकोनमी का हुण थोड़ी जी गल करनी पैणी आपां नूं। इकोनमी की गल ये है कि इंट्रस्ट रेट इस हफ्ते चढ़े ने, ते उहदे की असर ने, ते गां किधर नूं गल जा रही है, ते दूजा फिर आपां जॉब्स की इंडिया ते इत्थे दी भी थोड़ी गल करांगे। इंट्रस्ट रेट ते थोड़ी दिओ टिप्पणी अपनी, की कहना चाहोगे?
ਅਮਰੀ ਪਿਛਲੇ 10 ਸਾਲਾਂ ਦੇ ਦਰਮਿਆਨ ਇੰਟਰਸਟ ਰੇਟ ਨਹੀਂ ਵਧੇ, ਕਾਫੀ ਘੱਟ ਇੰਟਰਸਟ ਰੇਟ ਹੋ ਗਏ ਸੀ, ਤੇ ਉਹਦੇ ਨਾਲ ਕੀ ਹੋਇਆ ਕਿ ਕੋਵਿਡ ਦੇ ਦਰਮਿਆਨ ਤਾਂ ਚਲੋ ਠੀਕ ਰਿਹਾ ਕਿ 2-3 ਸਾਲ ਕੋਵਿਡ ਕਰਕੇ ਇੰਟਰਸਟ ਰੇਟ ਵਧਾਉਣ ਦੀ ਨਹੀਂ ਕੋਸ਼ਿਸ਼ ਕੀਤੀ ਗਈ, ਤੇ ਆਸਟ੍ਰੇਲੀਆ ਵਿੱਚ ਤੁਸੀਂ ਦੇਖਿਆ ਹੋਊਗਾ, ਸਾਰੀ ਦੁਨੀਆਂ ਵਿੱਚ ਤੁਸੀਂ ਦੇਖਿਆ ਹੋਊਗਾ, ਇਸ ਵੇਲੇ ਜਿਹੜਾ ਇਨਫਲੇਸ਼ਨ ਰੇਟ ਆ ਬਹੁਤ ਜ਼ਿਆਦਾ ਵੱਧ ਗਿਆ ਆ, ਮਨੀ ਸਰਕੂਲੇਸ਼ਨ ਆ ਮਾਰਕੀਟ ਦੇ ਵਿੱਚ ਜਾਂ ਇਕੋਨਮੀ ਦੇ ਵਿੱਚ ਜਿਹੜੀ ਮਨੀ ਸਰਕੂਲੇਟਿੰਗ ਹੈ ਉਹਦਾ ਰੇਟ ਲਗਭਗ 7% ਇਸ ਵੇਲੇ ਹੋ ਗਿਆ ਆ, ਤੇ ਉਹ ਬਹੁਤ ਜ਼ਿਆਦਾ ਹੁੰਦਾ 7% ਜਿਹੜਾ ਮਨੀ ਰੇਟ ਆ, ਇਨਫਲੇਸ਼ਨ ਰੇਟ ਜੇ 7% ਦੇ ਕਰੀਬ ਹੋਵੇ, ਦੈਟਸ ਵੈਰੀ ਡੇਂਜਰਸ ਐਕਚੁਲੀ, ਉਹਦੇ ਨਾਲ ਕੀਮਤਾਂ ਬਹੁਤ ਵੱਧਦੀਆਂ, ਜਿਸ ਵੇਲੇ ਲੋਕਾਂ ਕੋਲ ਪੈਸਾ ਜ਼ਿਆਦਾ ਆ ਜਾਂਦਾ ਉਹ ਮਹਿੰਗੀ ਚੀਜ਼ ਖਰੀਦਣ ਦੇ ਲਈ ਤਿਆਰ ਹੁੰਦੇ ਆ, ਤੇ ਉਹ ਜਿਹੜਾ ਮਨੀ ਉਹ ਜਿਹੜਾ ਪੈਸਾ ਆ ਇਕੋਨਮੀ ਦੇ ਵਿੱਚ ਬਾਹਰ ਕੱਢਣਾ ਪੈਂਦਾ ਆ, ਤਾਂ ਕਿ ਜਿਹੜੀ ਇਕੋਨਮੀ ਆ ਉਹ ਬੈਲੈਂਸ ਹੋ ਕੇ ਚੱਲੇ। 2.5 ਆ ਆਸਟ੍ਰੇਲੀਆ ਦਾ ਟਾਰਗੇਟ, 2.5 ਜਿਹੜੀ ਇਨਫਲੇਸ਼ਨ ਰੇਟ ਆ ਉਹ ਹੋਣਾ ਚਾਹੀਦਾ, ਉਹ ਸੂਟੇਬਲ ਆ ਕੰਟਰੀ ਦੇ ਲਈ, ਤਾਂ ਕਿ ਉਹਦੇ ਨਾਲ ਮਹਿੰਗਾਈ ਵੱਧਦੀ ਨਹੀਂ ਹੈ। ਤੇ ਸਰਕਾਰ ਨੇ ਪਿਛਲੇ 10 ਸਾਲ ਤੋਂ ਇੰਟਰਸਟ ਰੇਟ ਕਾਫੀ ਘਟਾਏ ਸੀਗੇ, ਉਹਦੇ ਨਾਲ ਜਿਹੜਾ ਲੋਨ ਸੀ ਉਹ ਬਹੁਤ ਜ਼ਿਆਦਾ ਸਸਤਾ ਹੋ ਗਿਆ ਸੀ। ਲੋਨ ਸਸਤਾ ਹੋਣ ਦੇ ਨਾਲ ਕੀ ਹੋਇਆ ਕਿ ਇਕੋਨਮੀ ਤਾਂ ਜਦੋਂ ਪ੍ਰੋਗਰੈਸ ਹੋਈ ਆ, ਬਿਜ਼ਨਸ ਕਾਫੀ ਇਸਟੈਬਲਿਸ਼ ਹੋਏ ਆ, ਜਿਸ ਵੇਲੇ ਲੋਨ ਤੁਹਾਨੂੰ ਸਸਤਾ ਮਿਲਦਾ, ਤੁਸੀਂ ਲੋਨ ਲੈ ਕੇ ਬਿਜ਼ਨਸ ਐਕਸਪੈਂਡ ਕਰਦੇ ਆ, ਫਿਰ ਉਹਦਾ ਜਿਹੜਾ ਪ੍ਰੋਫਿਟ ਵੀ ਜ਼ਿਆਦਾ ਹੁੰਦਾ ਬਿਜ਼ਨਸ ਨੂੰ, ਤੇ ਉਹ ਪ੍ਰੋਫਿਟ ਰੀਇਨਵੈਸਟ ਕਰਦੇ ਆ ਆਪਣੇ ਬਿਜ਼ਨਸ ਦੇ ਵਿੱਚ, ਉਹਨੂੰ ਐਕਸਪੈਂਡ ਕਰਦੇ ਆ। ਜਿਹੜੇ ਇਕੋਨਮੀ ਖਰਾਬ ਹੁੰਦੀ ਆ ਉਸ ਵੇਲੇ ਇੰਟਰਸਟ ਰੇਟ ਨੂੰ ਕੱਟ ਕੀਤਾ ਜਾਂਦਾ, ਜਿਸ ਵੇਲੇ ਇਕੋਨਮੀ ਫੈਲਦੀ ਨਹੀਂ ਆ। ਜਿਸ ਵੇਲੇ ਇਕੋਨਮੀ ਜ਼ਿਆਦਾ ਫੈਲਦੀ ਹੋਵੇ ਫਿਰ ਇੰਟਰਸਟ ਰੇਟ ਵਧਾਉਣੇ ਪੈਂਦੇ ਆ ਕਿ ਲੋਨ ਜਿਹੜੇ ਮਹਿੰਗੇ ਹੋ ਜਾਣ, ਤੇ ਜਿਹੜੀ ਸਰਕੂਲੇਸ਼ਨ ਮਨੀ ਜਿਹੜੀ ਆ ਪੈਸਾ ਜਿਹੜਾ ਇਕੋਨਮੀ ਦੇ ਵਿੱਚ ਉਹਨੂੰ ਖਿੱਚਿਆ ਜਾਵੇ, ਵਾਪਸ ਲਿਆਂਦਾ ਜਾਵੇ, ਤਾਂ ਕਿ ਲੋਕਾਂ ਨੂੰ ਕਿਸ਼ਤਾਂ ਜ਼ਿਆਦਾ ਦੇਣੀਆਂ ਪੈਣ, ਘਰਾਂ ਦੀਆਂ ਬਿਜ਼ਨਸ ਨੂੰ ਵੀ ਕਿਸ਼ਤਾਂ ਜ਼ਿਆਦਾ ਦੇਣ ਜ਼ਿਆਦਾ ਦੇਣੀਆਂ ਪੈਣੀਆਂ ਲੋਨ ਲੈਣ ਦੇ ਲਈ, ਤਾਂ ਉਹ ਘੱਟ ਲੋਨ ਲੈਣ, ਤਾਂ ਬਿਜ਼ਨਸ ਥੋੜੀ ਕੰਸਟ੍ਰਕਸ਼ਨ ਪਾਲਿਸੀ ਕਹਿੰਦੇ ਕੰਟਰੈਕਟ ਕਰਦੇ ਆ ਇਕੋਨਮੀ ਨੂੰ। ਤੇ ਉਹ ਪਿਛਲੇ ਮਹੀਨੇ ਇੰਟਰਸਟ ਰੇਟ ਵਧਾਇਆ ਗਿਆ ਸੀ, ਜਿਹੜਾ ਅਫੀਸ਼ੀਅਲ ਇੰਟਰਸਟ ਰੇਟ ਸੀ 2.5, ਲੇਕਿਨ ਪਿਛਲੇ ਮੰਗਲਵਾਰ ਇੱਕ ਹੋਰ ਇਨਕਰੀਜ਼ ਹੋਈ ਆ 0.5 ਦੀ, ਤੇ ਮੈਨੂੰ ਉਮੀਦ ਹੈ ਕਿ ਅਗਲੇ ਮਹੀਨੇ 0.5 ਇੰਟਰਸਟ ਰੇਟ ਹੋਰ ਵਧਣ ਨੂੰ ਫਿਰਦਾ ਆ, ਤੇ ਉਸ ਤੋਂ ਬਾਅਦ ਐਵਰੀ ਮੰਥ 0.25 ਵਧਿਆ ਕਰੂਗਾ। ਇਹਨੂੰ ਕਰੀਬ 3-4% ਦੇ ਕਰੀਬ ਲੈ ਕੇ ਜਾਣਾ ਚਾਹੁੰਦੀ ਆ ਸਰਕਾਰ, ਤਾਂ ਕਿ ਜਿਹੜਾ ਇਨਫਲੇਸ਼ਨ ਰੇਟ ਹੈ ਉਹਨੂੰ 3.5 ਜਾਂ 2.5 ਦੇ ਕਰੀਬ ਲਿਆਂਦਾ ਜਾਵੇ। ਤੇ ਕਈ ਲੋਕ ਕਹਿੰਦੇ ਆ ਜੀ ਦੇਖੋ ਹੁਣ ਕਿਸ਼ਤ ਮਹਿੰਗੀ ਹੋ ਜਾਣੀ ਆ, ਇਹਦੇ ਨਾਲ ਲੋਕਾਂ ਦੀ ਲਾਈਫ ਮਕਾਨਾਂ ਦੀ ਕਿਸ਼ਤ ਦੇਣੀ ਮਹਿੰਗੀ ਹੋ ਜਾਣੀ ਆ, ਲੋਨ ਪੇਮੈਂਟ ਕਰਨੀ ਮਹਿੰਗੀ ਹੋ ਜਾਣੀ ਆ, ਤੇ ਉਹਦੇ ਨਾਲ ਦੂਜੇ ਪਾਸੇ ਫਾਇਦੇ ਵੀ ਤਾਂ ਹੋਣੇ ਆ। ਜਿੱਦਾਂ ਪੈਟਰੋਲ ਕਾਫੀ ਮਹਿੰਗਾ, ਅਸੀਂ ਹਰ ਰੋਜ਼ ਪੈਟਰੋਲ ਲੈਂਦੇ ਹਾਂ, ਜੇ ਮਨੀ ਸਰਕੂਲੇਸ਼ਨ ਤੁਹਾਡੀ ਮਾਰਕੀਟ ਚ ਘੱਟ ਹੋਊਗੀ ਤਾਂ ਪੈਟਰੋਲ ਵੀ ਸਸਤਾ ਹੋਊਗਾ, ਤੁਹਾਡੀਆਂ ਸਬਜ਼ੀਆਂ ਵੀ ਸਸਤੀਆਂ ਹੋਣਗੀਆਂ, ਦਾਲਾਂ ਵੀ ਸਸਤੀਆਂ ਹੋਣਗੀਆਂ, ਤੁਹਾਡੇ ਐਨਰਜੀ ਬਿੱਲ ਘੱਟ ਆਊਗੇ, ਹੋਰ ਜਿਹੜੀਆਂ ਚੀਜ਼ਾਂ ਸਾਰੀਆਂ ਸਸਤੀਆਂ ਹੋਊਗੀਆਂ। ਜੇ ਤੁਸੀਂ ਬੈਲੈਂਸ ਕਰਕੇ ਦੇਖੋ ਜਿਹੜੀ ਤੁਸੀਂ ਕਿਸ਼ਤ ਦਊਗੇ ਉਹਦੇ ਨਾਲ ਦੂਜੇ ਪੈਸੇ ਤੁਹਾਨੂੰ ਕਾਫੀ ਫਾਇਦਾ ਹੋਊਗਾ, ਜਿਸ ਵਿੱਚ ਤੁਹਾਨੂੰ ਚੀਜ਼ਾਂ ਸਸਤੀਆਂ ਮਿਲੂਗੀਆਂ। ਗੌਰਮੈਂਟ ਦੀ ਇਹਦੇ ਪਿੱਛੇ ਇਹੀ ਇੱਕ ਮੰਸ਼ਾ ਰਹਿੰਦੀ ਮੋਨਿਟਰੀ ਪਾਲਿਸੀ ਦੀ ਕਿ ਮੋਨਿਟਰੀ ਪਾਲਿਸੀ ਨੂੰ ਏਦਾਂ ਲਾਗੂ ਕੀਤਾ ਜਾਵੇ ਕਿ ਜਿਹੜੀ ਸਰਕੂਲੇਸ਼ਨ ਐਕਸਟਰਾ ਸਰਕੂਲੇਸ਼ਨ ਆਫ ਮਨੀ ਆ ਜਾਂ ਜਿਹੜੀ ਸਰਪਲਸ ਮਨੀ ਆ ਮਾਰਕੀਟ ਦੇ ਵਿੱਚ ਉਹ ਕੱਢਿਆ ਜਾਵੇ, ਬਾਹਰ ਕੱਢਿਆ ਜਾਵੇ, ਤੇ ਇਕੋਨਮੀ ਨੂੰ ਇੱਕ ਤਰ੍ਹਾਂ ਨਾਲ ਬੈਲੈਂਸ ਕਰਕੇ ਪ੍ਰਾਈਸ ਤੇ ਕਾਫੀ ਕੰਟਰੋਲ ਕੀਤਾ ਜਾਵੇ। ਇਸੇ ਹੀ ਮੇਰੇ ਖਿਆਲ ਦੇ ਵਿੱਚ ਜਿਹੜੀ ਸਰਕਾਰ ਇਸੇ ਵੱਲ ਚੱਲ ਰਹੀ ਆ। ਤੁਸੀਂ ਦੇਖਿਆ ਹੋਊਗਾ ਜੋਨ ਹਾਵਰਡ ਜਿਸ ਵੇਲੇ ਸਰਕਾਰ ਦੇ ਵਿੱਚ ਆਏ ਸੀ 1996 ਦੇ ਵਿੱਚ, ਤੇ ਉਸ ਤੋਂ ਬਾਅਦ ਇੰਟਰਸਟ ਰੇਟ ਕਾਫੀ ਵਧਣੇ ਸ਼ੁਰੂ ਹੋਏ ਸੀ। ਇਕੋਨਮੀ ਨੂੰ ਬੈਲੈਂਸ ਕਰਨ ਦੇ ਲਈ ਉਹਨਾਂ ਨੇ ਕਾਫੀ ਚੰਗੇ ਕੰਮ ਕੀਤੇ। 2007 ਦੇ ਕਰੀਬ ਜਿਹੜਾ ਇੰਟਰਸਟ ਰੇਟ ਕਾਫੀ ਹੁੰਦਾ ਸੀਗਾ ਆਸਟ੍ਰੇਲੀਆ ਦੇ ਵਿੱਚ, ਈਵਨ ਤੁਹਾਨੂੰ ਕਿਸ਼ਤ ਦੇਣੀ ਬੜੀ ਮੁਸ਼ਕਲ ਹੋ ਜਾਂਦੀ, ਜਿਹੜਾ ਇੰਟਰਸਟ ਲੱਗਦਾ ਹੁੰਦਾ ਸੀ ਲੋਨ ਤੇ ਉਹੀ ਦੇਣਾ ਮੁਸ਼ਕਲ ਹੁੰਦਾ ਸੀ, ਲੇਕਿਨ ਅੱਜ ਕੱਲ ਬਹੁਤ ਸੌਖੇ ਸੀ, ਲੋਕ ਬੜੇ ਬੜੇ ਕਾਫੀ ਵੱਡੇ ਵੱਡੇ ਲੋਨ ਲੈ ਕੇ ਵੱਡੇ ਵੱਡੇ ਘਰ ਲਏ ਆ ਲੋਕਾਂ ਨੇ। ਸਿਡਨੀ ਮੈਲਬੋਰਨ ਦੇ ਵਿੱਚ ਜਿਹੜੀਆਂ ਪ੍ਰਾਈਸਿਸ ਵਧੀਆਂ ਉਹ ਇਸੇ ਕਰਕੇ ਜ਼ਿਆਦਾ ਵਧੀਆ ਹੈ ਕਿ ਲੋਨ ਬਹੁਤ ਸਸਤੇ ਸੀਗੇ, ਲੋਕਾਂ ਕੋਲ ਵੈਸੇ ਵੀ ਪੈਸਾ ਜ਼ਿਆਦਾ ਆ ਗਿਆ ਸੀ, ਤੇ ਉਹਨੂੰ ਹੁਣ ਬੈਲੈਂਸ ਕਰਨ ਦੇ ਲਈ ਜੇ ਸਰਕਾਰ ਨੇ ਇੰਟਰਸਟ ਰੇਟ ਵਧਾਏ ਆ। ਤੁਸੀਂ ਦੇਖੋਗੇ ਕਿ ਅਗਰ ਇੰਟਰਸਟ ਰੇਟ ਏਦਾਂ ਹੀ ਵੱਧਦੇ ਰਹੇ ਤਾਂ ਯੂਨੀਵਰਸਲ ਪ੍ਰਾਈਸਿਸ ਆਫ ਹਾਊਸਿੰਗ ਸਾਰੇ ਆਸਟ੍ਰੇਲੀਆ 'ਚ ਇੱਕੋ ਜਿਹੀਆਂ ਹੋ ਗਈਆਂ। ਜਦੋਂ ਅਸੀਂ 1996 ਵਿੱਚ ਆਏ ਤੁਸੀਂ ਵੀ ਦੇਖਿਆ ਹੋਊਗਾ, ਚਾਹੇ ਕੋਪਸ ਹਾਰਬਰ ਹੋਵੇ, ਚਾਹੇ ਐਡੀਲੇਡ ਹੋਵੇ, ਚਾਹੇ ਡਾਰਵਿਨ ਹੋਵੇ, ਚਾਹੇ ਕੈਨਬਰਾ ਹੋਵੇ, ਚਾਹੇ ਮੈਲਬੋਰਨ ਹੋਵੇ, ਚਾਹੇ ਸਿਡਨੀ ਹੋਵੇ ਜਾਂ ਰੀਜਨਲ ਇਲਾਕੇ ਹੋਣ, ਘਰਾਂ ਦੀ ਕੀਮਤ ਸਾਰਿਆਂ ਇਲਾਕਿਆਂ ਵਿੱਚ ਸੇਮ ਹੁੰਦੀ ਸੀ, ਲੇਕਿਨ ਅੱਜ ਵੱਡਿਆਂ ਸ਼ਹਿਰਾਂ ਦੇ ਵਿੱਚ ਕੀਮਤ 3-4 ਗੁਣਾ ਜ਼ਿਆਦਾ ਆ, ਛੋਟੇ ਸ਼ਹਿਰਾਂ ਦੇ ਵਿੱਚ ਘੱਟ ਆ। ਮੇਰੇ ਖਿਆਲ 'ਚ ਇਹ ਜਿਹੜੀ ਐਕਟੀਵਿਟੀ ਲਈ ਗਈ ਆ ਸਰਕਾਰ ਦੇ ਦੁਆਰਾ, ਇਨੀਸ਼ੀਏਟਿਵ ਲਿਆ ਗਿਆ ਆ, ਇਹਦੇ ਨਾਲ ਪ੍ਰਾਈਸਿਸ ਬੈਲੈਂਸ ਕਰਨ ਵਿੱਚ ਕਾਫੀ ਮਦਦ ਅਮਦੀ ਮਿਲੂਗੀ।
ਹਾਂਜੀ ਭਾਜੀ, ਇਹ ਲੋਨ ਸਸਤਾ ਹੋਣ ਨਾਲ, ਇੰਟਰਸਟ ਰੇਟ ਸਸਤੇ ਹੋਣ ਨਾਲ ਨਾ, ਮਤਲਬ ਜਿਹੜਾ ਪੈਸਾ ਆ ਉਹ ਅਵੇਲੇਬਲ ਪਿਆ, ਤੇ ਉਹਦੇ ਨਾਲ ਕੀ ਆ ਕਿ ਜਦੋਂ ਪੈਸਾ ਹੁੰਦਾ ਮੈਂ ਆਹ ਵੀ ਲੈ ਲਾਂ, ਮੈਂ ਉਹ ਵੀ ਲੈ ਲਾਂ, ਜਿਹੜਾ ਘਰ ਮਤਲਬ ਕਹਿ ਲਓ ਕਿ 5-6 ਲੱਖ ਦਾ ਸੀ ਉਹ ਤਾਂ ਹੁਣ ਹੈ ਹੀ ਨਹੀਂ ਨਾ ਕੋਈ, ਉਹ ਤਾਂ ਆਕਸ਼ਨਾਂ ਤੇ
40 ਮਿਲੀਅਨ,
ਉਹ ਤਾਂ 40-40 ਬੰਦੇ ਖੜ ਕੇ ਉੱਥੇ ਇਨਫਲੇਸ਼ਨ ਵਧਾ ਵਧਾ ਕੇ ਉਹ 1.5 ਮਿਲੀਅਨ ਤੱਕ ਲੈ ਗਏ, ਹੈ ਨਾ, 3-4 ਗੁਣਾ,
ਹੈਨਾ।
ਤੇ ਉਹ ਰੌਲਾ ਇਹ ਆ ਵੀ ਕਿਉਂਕਿ ਲੋਨ ਸਸਤੇ ਆ, ਪੈਸਾ ਸਸਤਾ, ਇੱਦਾਂ ਹੀ ਜਿਹੜੀ ਚੀਜ਼ ਆ, ਜੇ ਕੋਈ ਚੀਜ਼ ਲੈਣ ਜਾਂਦੇ ਆ, ਹੈਨਾ, ਤੇ ਰਿਸੋਰਸਿਸ ਤਾਂ ਉਨੇ ਹੀ ਆ, ਤੇ ਉਹਨਾਂ ਨੂੰ ਖਰੀਦਣ ਵਾਲੇ ਬੰਦੇ ਜ਼ਿਆਦਾ ਹੋ ਜਾਂਦੇ, ਪੈਸਾ ਉਹਨਾਂ ਕੋਲ ਵੱਧ ਲਿਆ, ਮੈਂ ਆਹ ਵੀ ਲੈ ਲਾਂ ਚਾਹੇ ਲੋੜ ਹੈਗੀ ਆ ਚਾਹੇ ਨਹੀਂ ਹੈਗੀ, ਇਹਨੂੰ ਕਹਿੰਦੇ ਆ ਇਨਫਲੇਸ਼ਨ। ਜਦੋਂ ਪੈਸਾ ਵੱਧ ਹੁੰਦਾ ਨਾ, ਫਿਰ ਬੰਦਾ ਕਹਿੰਦਾ ਮੈਂ ਬਸ ਕਹਿ ਲਓ ਕਿ ਹੱਡੀਆਂ ਚੁੱਕ ਕੇ ਫਾਹਾ ਲੈ ਲਾਂ। ਹੁਣ ਇੱਧਰ ਚਾਲ ਸਾਹਿਬ ਨੇ ਨਾ ਲਿਸਟ ਭੇਜੀ ਆ ਜਿਹੜੀ ਇਨਫਲੇਸ਼ਨ ਰੇਟ ਹੈ ਨਾ, ਔਰ ਜਿਹੜੀ ਆਹ ਗੱਲ ਹੈ ਜਿਹੜੀ ਆਪਾਂ ਕੀਤੀ ਆ ਵੀ ਮਤਲਬ ਕਿਲੋਂ ਸੇਬ ਪਏ ਆ, ਕਿਲੋਂ ਸੇਬ ਪਏ ਦੇ ਨਾਲ ਮਤਲਬ ਬੰਦੇ ਖੜੇ ਉੱਥੇ 20 ਖਰੀਦਣ ਵਾਲੇ, ਅਤੇ ਉਹ ਵੀ ਵੱਧ ਚੜ੍ਹ ਕੇ ਲੈਂਦੇ ਨੇ, ਅਤੇ ਉਹ ਜਿਹੜੀ ਉਹਦੀ ਅਸਲੀ ਕੀਮਤ ਹੈ ਉਹ ਤੋਂ ਕਿੰਨੇ ਵਧਾ ਕੇ ਲੈਂਦੇ ਨੇ, ਇਹਨੂੰ ਕਹਿੰਦੇ ਆ ਇਨਫਲੇਸ਼ਨ। ਅਤੇ ਚਾਈਨਾ ਦੇ ਵਿੱਚ ਹੈਗੀ ਇਸ ਵੇਲੇ 2.1% ਇਨਫਲੇਸ਼ਨ, ਵੀ ਬੇਸ ਮੁੱਲ ਤੋਂ ਇੰਨੀ ਚੀਜ਼ ਵੱਧ ਗਈ ਆ, ਉਹ ਵੱਧ ਰਹੀ ਆ। ਅਤੇ ਲਿਸਟ ਭੇਜੀ ਆ ਉਹਨਾਂ ਨੇ, ਅਤੇ ਉਹਦੇ ਵਿੱਚ ਜਿਹੜੀ ਭਾਰਤ ਦੇ ਵਿੱਚ ਇਨਫਲੇਸ਼ਨ ਹੈ ਉਹ ਹੈਗੀ 7.8%। ਹੁਣ ਇਹਦਾ ਸਿੱਧਾ ਸਿੱਧਾ ਜਿਹੜਾ ਦੇਸੀ ਭਾਸ਼ਾ ਦੇ ਵਿੱਚ ਇਹ ਆ ਵੀ ਤੁਸੀਂ ਦੇਖ ਲਓ ਵੀ ਜੇ ਕਿਸੇ ਨੇ ਘਰ ਬਣਾਉਣਾ, ਇੱਟਾਂ ਕਿੰਨੀਆਂ ਮਹਿੰਗੀਆਂ ਹੋ ਗਈਆਂ ਨੇ, ਹੈ ਨਾ, ਰੇਤਾ ਕਿੰਨਾ ਮਹਿੰਗਾ ਹੋ ਗਿਆ, ਵੱਧ ਪੈਸੇ ਦੇ ਕੇ ਖਰੀਦ ਰਹੇ ਹਾਂ ਅਸੀਂ, ਚੀਜ਼ ਉਹੀ ਆ, ਉਹਦਾ ਇੰਨਾ ਮੁੱਲ ਨਹੀਂ ਹੈਗਾ, ਪਰ ਉਹ ਕਿਉਂਕਿ ਡਿਮਾਂਡ ਵਧਾ ਲਈ ਲੋਕਾਂ ਨੇ, ਹੈ ਨਾ, ਇਸ ਕਰਕੇ ਉਹਨੂੰ ਇਨਫਲੇਸ਼ਨ ਕਹਿੰਦੇ ਆ, ਕਿਉਂਕਿ ਪੈਸਾ ਵੱਧ ਹੈ ਸਰਕੂਲੇਟ ਕਰ ਰਿਹਾ। ਅਤੇ ਇੰਡੀਆ ਦੇ ਵਿੱਚ 7.8% ਹੈ, ਅਤੇ ਆਸਟ੍ਰੇਲੀਆ ਦੇ ਵਿੱਚ 5.1%, ਜਿਹੜੇ ਕਿ ਆਸਟ੍ਰੇਲੀਆ ਦੀ ਇਕੋਨਮੀ ਲਈ ਬਹੁਤ ਜ਼ਿਆਦਾ ਆ, ਇੰਡੀਆ ਦੇ ਵਿੱਚ ਪਾਪੂਲੇਸ਼ਨ ਬਹੁਤ ਜ਼ਿਆਦਾ ਆ। ਅਤੇ ਰਸ਼ੀਆ ਦੇ ਵਿੱਚ 17% ਹੈ, ਅਤੇ ਅਮਰੀਕਾ ਦੇ ਵਿੱਚ 8.3%। ਸੋ ਯੂਰਪ ਦੇ ਵਿੱਚ 9 ਹੈ, ਯੂਕੇ ਦੇ ਵਿੱਚ ਵੀ 9 ਆ, ਬ੍ਰਾਜ਼ੀਲ ਦੇ ਵਿੱਚ 12 ਆ, ਸੋ ਤੁਰਕੀ ਦੇ ਵਿੱਚ 73% ਹੈ। ਸੋ ਇੰਨੀ ਇਨਫਲੇਸ਼ਨ ਜਿਹੜੀ ਆ ਉਹ ਵਧੀ ਹੋਈ ਆ, ਅਤੇ ਇਹਨੂੰ ਇਹ ਜਿਹੜਾ ਪੈਸਾ ਆ ਇਹਨੂੰ ਕੰਟਰੋਲ ਕਰਨ ਦੇ ਲਈ ਇਹ ਰਿਸੋਰਸ ਦੇ ਉੱਤੇ ਪ੍ਰੈਸ਼ਰ ਨਾ ਪਵੇ, ਅਤੇ ਇਹ ਜਿਹੜੇ ਇੰਟਰਸਟ ਰੇਟ ਵੱਧ ਰਹੇ ਨੇ। ਅਤੇ ਸਾਡੇ ਨਾਲ ਸੱਜਣ ਮਿੱਤਰ ਕਾਫੀ ਜੁੜ ਰਹੇ ਨੇ, ਅਤੇ ਹਰਨੇਕ ਸਿੰਘ ਹੁਣੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਅਤੇ ਕਹਿੰਦੇ ਜਿਹੜੇ ਵੈਜੀਟੇਬਲ ਪ੍ਰਾਈਸ ਆ ਉਹ ਕੱਲ੍ਹ ਹੀ ਇੰਨੇ ਹਾਈ ਆ, ਡੈਰੀ ਪ੍ਰੋਡਕਟਸ ਹਾਈ ਆ, ਈਵਨ ਫਾਰਮਿੰਗ ਆਰ ਗੋਇੰਗ ਇਨ ਟੂ ਅ ਲੋਸ, ਵਟਸ ਅ ਰੀਜ਼ਨ? ਅਤੇ ਰੀਜ਼ਨ ਭਾਈ ਸਾਹਿਬ ਇਹ ਹੈ ਕਿ ਇੱਕ ਤਾਂ ਜਿਹੜੀ ਮਨੋਪਲੀਸ ਸੁਪਰ ਮਾਰਕੀਟਸ ਦੀਆਂ ਉਹ, ਦੂਜਾ ਜਿਹੜਾ ਆ ਲੇਬਰ ਨਹੀਂ ਮਿਲ ਰਹੀ, ਅਤੇ ਜਿਹੜੇ ਫਰਟੀਲਾਈਜ਼ਰ ਪ੍ਰਾਈਸਿਸ ਆ ਉਹ 3 ਗੁਣਾ ਜ਼ਿਆਦਾ ਹੋ ਗਏ ਨੇ, ਟਾਈਮ ਸਿਰ ਸਪਲਾਈ ਨਹੀਂ ਮਿਲਦੀ, ਤੋੜ ਨਹੀਂ ਹੁੰਦਾ, ਖੈਰ ਟੁੱਟਦੀ ਵੀ ਆ ਤਾਂ ਮਾਰਕੀਟ ਦੀ ਜਿਹੜੀ ਲੁੱਟ ਘਸੁੱਟ ਹੈ ਉਹ ਉਹੀ ਆ, ਮਟੀਰੀਅਲ ਕਾਫੀ ਆ, ਐਸੀ ਗੱਲ ਨਹੀਂ। ਅਮਰੀਕ ਭਾਅ ਜੀ, ਔਨ ਦਾ ਲਾਈਟਰ ਸਾਈਡ, ਕੱਲ੍ਹ ਨਾ ਮੈਂ ਇੱਕ ਪੁਲਿਸ ਵਾਲਿਆਂ ਦੇ ਫੇਸਬੁੱਕ ਪੇਜ 'ਤੇ ਨਾ ਪੋਸਟਰ ਦੇਖ ਰਿਹਾ ਸੀਗਾ, ਅਤੇ ਪੋਸਟਰ ਦੇ ਉੱਤੇ ਕ੍ਰਾਈਮ ਸਟੋਪਰਸ ਦਾ ਪੋਸਟਰ ਸੀ, ਅਤੇ ਉਹਨਾਂ ਨੇ ਇੱਕ ਨਾ ਗ੍ਰੀਨ ਹਾਊਸ ਦੀ ਫੋਟੋ ਪਾਈ ਹੋਈ ਸੀ, ਅਤੇ ਗ੍ਰੀਨ ਹਾਊਸ ਦੀ ਫੋਟੋ ਦੇ ਵਿੱਚ ਨਾ ਤੁਸੀਂ ਕੀ ਇਮੈਜਿਨ ਕਰ ਸਕਦੇ ਆ ਕਿ ਪੁਲਿਸ ਵਾਲੇ ਗ੍ਰੀਨ ਹਾਊਸ ਦੇ ਵਿੱਚ ਕਾਹਦੀ ਫੋਟੋ ਪਾਊਗੇ? ਭੰਗ ਦੀ ਪਾ ਸਕਦੇ ਨਾ, ਭੰਗ ਲਾਈ ਹੋਈ ਆ, ਹੈ ਨਾ, ਹੈਨਾ, ਵੀ
ਨਹੀਂ ਮੇਰੇ ਖਿਆਲ ਦੇ ਵਿੱਚ ਜਿਹੜੀ ਭੰਗ ਆ ਨਾ ਇਹ ਥਾਈਲੈਂਡ ਦੇ ਵਿੱਚ ਰੈਗੂਲੇਟਰ ਨੂੰ ਕੀਤਾ ਗਿਆ ਹੈ, ਤੇ ਉਹ ਇਜਾਜ਼ਤ ਦਿੱਤੀ ਗਈ ਆ ਕਿ ਇਕੋਨਮੀ ਬਹੁਤ ਡਾਊਨ ਹੋ ਰਹੀ ਆ ਥਾਈਲੈਂਡ ਦੀ, ਉੱਥੇ ਚੱਲ ਨਹੀਂ ਰਹੀ ਇਕੋਨਮੀ, ਤੇ ਲੋਕਾਂ ਨੂੰ ਹੁਣ ਭੰਗ ਉਗਾਉਣ ਦੀ ਜਿਹੜੀ ਘਰਾਂ ਵਿੱਚ ਇਜਾਜ਼ਤ ਦਿੱਤੀ ਗਈ ਆ, ਤੇ ਲੋਕ ਜਿਹੜੇ ਟੂਰਿਸਟ ਬਾਹਰੋਂ ਆਊਗੇ ਉਹਨਾਂ ਨੂੰ ਭੰਗ ਸਰਵ ਵੀ ਕੀਤੀ ਜਾਊਗੀ, ਤੇ ਇੱਕ ਤਰ੍ਹਾਂ ਦੇ ਨਾਲ ਨਾਰਕੋਟਿਕਸ ਜਿਹੜੇ ਆ ਇਹਨਾਂ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਪੈਰਲੇ ਲਈ ਅਮਨਦੀਪ ਪੰਜਾਬ ਦੇ ਵਿੱਚ ਕੱਲ੍ਹ ਇੱਕ ਆਬਕਾਰੀ ਨੀਤੀ ਦਾ ਘੋਸ਼ਣਾ ਕੀਤੀ ਗਈ ਹੈ, ਪੰਜਾਬ ਦੇ ਵਿੱਚ ਸ਼ਰਾਬ ਜਿਹੜੀ ਉਹ 24 ਘੰਟੇ ਮਿਲੂਗੀ, ਕਾਫੀ ਸਸਤੀ ਮਿਲੂਗੀ, ਚੰਡੀਗੜ੍ਹ ਤੋਂ ਵੀ ਸਸਤੀ ਮਿਲੂਗੀ। ਮੇਰੇ ਖਿਆਲ ਦੇ ਵਿੱਚ ਇੱਕ ਬਹੁਤ ਵਧੀਆ ਫੈਸਲਾ ਲਿਆ ਗਿਆ ਭਗਵੰਤ ਮਾਨ ਦੁਆਰਾ, ਸੀਐਮ ਭਗਵੰਤ ਮਾਨ ਦੁਆਰਾ, ਮੈਂ ਤੈਨੂੰ ਪੋਸਟ ਵੀ ਕੱਲ ਚੈਟ ਭੇਜੀ ਸੀ, ਜਿਹੜੀ ਚੰਡੀਗੜ੍ਹ ਦੇ ਵਿੱਚ 700 ਦੀ ਬੋਤਲ ਹੋਊਗੀ ਉਹ ਪੰਜਾਬ ਦੇ ਵਿੱਚ 450 ਦੇ ਕਰੀਬ ਮਿਲੂਗੀ, ਬੀਅਰ ਵੀ ਬਹੁਤ ਜ਼ਿਆਦਾ ਸਸਤੀ ਹੋਊਗੀ, ਤੇ ਤੁਸੀਂ ਵੀ ਆਪਣਾ ਥੋੜਾ ਜਿਹਾ ਯੋਗਦਾਨ ਇਹ ਵਿੱਚ ਪਾਓ ਕਿ ਇਹ ਕਿੱਦਾਂ ਦੀ ਨੀਤੀ ਆ, ਇਹਦੇ ਨਾਲ ਕੀ ਹੋਊਗਾ। ਮੇਰੇ ਖਿਆਲ ਦੇ ਵਿੱਚ ਵਧੀਆ ਨੀਤੀ ਆ ਇਹ, ਤੇ ਤੁਸੀਂ ਇਹਨੂੰ ਕ੍ਰਿਟਿਸਿਜ਼ਮ ਵੀ ਇਹਦਾ ਕੀਤਾ ਜਾ ਸਕਦਾ ਵੀ ਚਲੋ ਜਿਹੜੀ ਸ਼ਰਾਬ ਤੇ ਪੈਸਾ ਖਰਚਣਾ ਸੀ ਇਹ ਠੀਕ, ਚਲੋ ਠੀਕ, ਚਲੋ ਤੁਸੀਂ ਦੱਸੋ ਆਪਣੇ ਆਪਣੇ ਵਿਚਾਰ ਦੱਸੋ।
ਮੈਂ ਵਿਚਾਰ ਤਾਂ ਪਹਿਲਾਂ ਤੁਹਾਨੂੰ ਆਸਟ੍ਰੇਲੀਆ ਦਾ ਦੱਸਦਾ, ਇਹ ਪੰਜਾਬ ਨਾਲੇ ਜੁੜ ਜਾਣੀ ਆ। ਜਿਹੜੀ ਕੱਲ੍ਹ ਫੋਟੋ ਪਾਈ ਨਾ ਆਸਟ੍ਰੇਲੀਆ ਦੇ ਕ੍ਰਾਈਮ ਸਟੋਪਰਸ ਨੇ, ਨਿਊ ਸਾਊਥ ਵੇਲਸ ਦੇ ਨੇ, ਉਹਨਾਂ ਨੇ ਇੱਕ ਨਾ ਗ੍ਰੀਨ ਹਾਊਸ ਦੀ ਫੋਟੋ ਪਾਈ, ਅਤੇ ਉਹਦੇ ਵਿੱਚ ਗ੍ਰੀਨ ਹਾਊਸ ਦੇ ਵਿੱਚ ਲੈਟਸ, ਬਰੋਕਲੀ ਅਤੇ ਸਬਜ਼ੀਆਂ ਪੱਤੇ ਵਾਲੀਆਂ ਲੱਗੀਆਂ ਹੋਈਆਂ ਆ, ਅਤੇ ਉਹਦੇ ਪਰ ਕੈਪਸ਼ਨ ਲਾਇਆ ਵੀ ਆਸਟ੍ਰੇਲੀਅਨ ਡਰੱਗ ਡੀਲਰਸ ਆਰ ਨਾਉ ਗਰੋਇੰਗ ਵੈਜੀਟੇਬਲਸ। ਇਹ ਟਾਈਟਲ ਸੀਗਾ, ਉਹ ਕਹਿਣਾ ਤਾਂ ਇਹ ਚਾਹੁੰਦੇ ਆ ਵੀ ਅਸੀਂ ਇੰਨਾ ਕੁ ਟਾਈਟ ਕੰਮ ਕਰਤਾ ਵੀ ਜਿਹੜੇ ਲੋਕ ਨੇ ਹੁਣ ਜਿਹੜੇ ਡਰੱਗ ਡੀਲਰ ਹੈ ਜਾਂ ਡਰੱਗ ਮੈਨੂਫੈਕਚਰਰ ਹੈ ਜਾਂ ਭੰਗ ਲਾਉਂਦੇ ਸੀ ਜਾਂ ਕੋਈ ਲਾਉਂਦੇ ਸੀ ਗ੍ਰੀਨ ਹਾਊਸ ਬਣਾ ਬਣਾ ਕੇ ਉਹਨਾਂ ਨੇ ਭੰਗ ਪੱਟ ਕੇ ਹੁਣ ਸਬਜ਼ੀਆਂ ਲਾਉਣੀਆਂ ਸ਼ੁਰੂ ਕਰਤੀਆਂ ਅਸੀਂ ਇੰਨੇ ਟਾਈਟ ਕਰਤਾ ਕੰਮ ਖੇਤੀ ਕਰਨੀ ਸ਼ੁਰੂ ਕਰਤੀ ਉਹਨਾਂ ਨੇ ਪਰ ਅਸਲ ਦੇ ਵਿੱਚ ਉਹਦੇ ਥੱਲੇ ਜਿਹੜੇ ਮੈਸੇਜ ਸੀਗੇ ਉਹਦੇ ਵਿੱਚ ਇਹ ਲਿਖਿਆ ਸੀਗਾ ਉਹ ਕਹਿੰਦੇ ਭੰਗ ਲਾਉਣੀ ਮਹਿੰਗਾ ਸੌਦਾ ਆ ਮਤਲਬ ਘਾਟੇ ਦਾ ਸੌਦਾ ਆ ਜਿਸ ਹਿਸਾਬ ਨਾਲ ਸੁਪਰ ਮਾਰਕੀਟ ਦੇ ਵਿੱਚ ਲੈਟਸ ਤੇ ਬਰੋਕਲੀ ਦਾ ਭਾਅ ਆ ਉਹ ਭੰਗ ਨਾਲੋਂ ਜ਼ਿਆਦਾ ਇਨਕਮ ਦੇ ਰਹੇ ਨੇ ਜੇ ਤੁਸੀਂ ਇਹ ਚੀਜ਼ਾਂ ਲਾ ਲਓ ਨਹੀਂ ਉਹ ਪੁਲਿਸ ਵਾਲਿਆਂ ਦਾ ਸੀਗਾ ਵੀ ਅਸੀਂ ਟਾਈਟ ਇੰਨਾ ਕਰਦਾ ਕਿ ਉਹ ਭੰਗ ਛੱਡ ਕੇ ਹੁਣ ਸਬਜ਼ੀਆਂ ਲਾਉਣੀਆਂ ਸ਼ੁਰੂ ਕਰਦਾ ਉਹ ਕਹਿੰਦੇ ਨਹੀਂ ਗੱਲ ਇਹ ਨਹੀਂ ਹੈਗੀ ਸਬਜ਼ੀ ਉਹ ਤਾਂ ਲਾਉਣ ਲੱਗਿਆ ਕਿਉਂਕਿ ਭੰਗ ਸਸਤੀ ਆ ਸਬਜ਼ੀਆਂ ਮਹਿੰਗੀਆਂ ਆ ਤਾਂ ਲਾਉਂਦੇ ਆ ਤੁਸੀਂ ਬਹੁਤਾ ਨਾ ਖੁਸ਼ ਹੋਵੋ ਪੁਲਿਸ ਵਾਲਿਆਂ ਨੂੰ ਕਹਿੰਦੇ ਸੀਗੇ ਤੇ ਇਹ ਸੀਗਾ ਉਹ ਮੈਂ ਸਾਂਝੀ ਕਰਨੀ ਤੇ ਜਿਹੜੀ ਗੱਲ ਰਹੀ ਪੰਜਾਬ ਦੇ ਵਿੱਚ ਸ਼ਰਾਬ ਸਾਸੀ ਹੋ ਗਈ ਆ ਦੇਖੋ ਜੇ ਤਾਂ ਇਕਨੋਮਿਕਸ ਪੁਆਇੰਟ ਆਫ ਵਿਊ ਨਾਲ ਦੇਖਣਾ ਆ ਤਾਂ ਫਿਰ ਤਾਂ ਹੈਗਾ ਇਹ ਬਹੁਤ ਵਧੀਆ ਫੈਸਲਾ ਕਿਉਂਕਿ ਸ਼ਰਾਬ ਦਾ ਜਿਹੜਾ ਮਾਫੀਆ ਆ ਪੰਜਾਬ ਦੇ ਵਿੱਚ ਬਹੁਤ ਵੱਡਾ ਆ ਸਾਰੇ ਇੰਡੀਆ 'ਚ ਹੀ ਵੱਡਾ ਆ ਅਤੇ ਪੰਜਾਬ ਦੇ ਵਿੱਚ ਮਹਿੰਗੀ ਰੱਖਦੇ ਨੇ ਸ਼ਰਾਬ ਅਤੇ ਜਿਹੜੇ ਆਲੇ ਦੁਆਲੇ ਜਿੱਦਾਂ ਰਾਜਸਥਾਨ ਹੋ ਗਿਆ ਹਰਿਆਣਾ ਹੋ ਗਿਆ ਉੱਥੋਂ ਫਿਰ ਸਸਤੀ ਸ਼ਰਾਬ ਜਿਹੜੀ ਆ ਉਹ ਪੰਜਾਬ 'ਚ ਆਉਂਦੀ ਆ ਰੈਵਨਿਊ ਜਿਹੜਾ ਇਹਨਾਂ ਸਟੇਟਾਂ ਨੂੰ ਜਾਂਦਾ ਆ ਦਾਰੂ ਪੀ ਹੁੰਦੀ ਆ ਪੰਜਾਬ ਦੇ ਵਿੱਚ ਅਤੇ ਲੋਡ ਪੈਂਦਾ ਹੈਲਥ ਸਿਸਟਮ ਦੇ ਵਿੱਚ ਪੰਜਾਬ 'ਤੇ ਠੀਕ ਹੈ ਇੱਕ ਤਾਂ ਇਹਨੂੰ ਥੋੜ੍ਹੇ ਜਿਹਾ ਠੱਲ ਪਊਗੀ ਦੂਜਾ ਜਿਹੜਾ ਦੇਸੀ ਸ਼ਰਾਬ ਕੱਢਣਾ ਵੀ ਜਦੋਂ ਤੁਹਾਨੂੰ ਇੱਕ ਨੰਬਰ ਦੀ ਸ਼ਰਾਬ ਜਿਹੜੀ ਆ ਉਹ ਸਸਤੀ ਮਿਲ ਰਹੀ ਆ ਅਤੇ ਜਿਹੜੀ ਦੇਸੀ ਆ ਕੱਢਣ ਦੇ ਉਹ ਉਹਦੇ 'ਚ ਥੋੜ੍ਹੀ ਜਿਹੀ ਕਟੌਤੀ ਆਏਗੀ ਹੈਂ ਦੂਜਾ ਫਾਇਦਾ ਇਹ ਆ ਤੀਜਾ ਫਾਇਦਾ ਜਿਹੜਾ ਸਰਕਾਰ ਨੂੰ ਹੁੰਦਾ ਆ ਕਿ ਜਦੋਂ ਸੇਲ ਹੋਏਗੀ ਇੱਥੇ ਪੰਜਾਬ ਦੇ ਵਿੱਚ ਹੁਣ ਮੰਨ ਲਓ ਹਰਿਆਣੇ 'ਚ ਸੇਲ ਹੁੰਦੀ ਆ ਉੱਥੋਂ ਬੰਦਾ ਪੇਟੀ ਰੱਖ ਕੇ ਲੈ ਆਉਂਦਾ ਪੰਜਾਬ ਦੇ ਵਿੱਚ ਰਾਜਸਥਾਨ ਤੋਂ ਲੈ ਆਉਂਦਾ ਸੇਲ ਉੱਧਰ ਹੋ ਰਹੀ ਆ ਪੰਜਾਬ ਨੂੰ ਤਾਂ ਕੋਈ ਰੈਵਨਿਊ ਨਹੀਂ ਆ ਰਿਹਾ ਅਤੇ ਇਹ ਪੰਜਾਬ ਨੂੰ ਰੈਵਨਿਊ ਜ਼ਿਆਦਾ ਆਏਗਾ ਹੈ ਨਾ ਸੇਲ ਉੱਨੀ ਜੇ ਜੇ ਮੰਨ ਲਓ ਪੰਜਾਬ ਸਰਕਾਰ ਕਹਿੰਦੀ ਵੀ ਸੇਲ ਉੱਨੀ ਹੀ ਹੋਵੇ ਪਰ ਪੰਜਾਬ ਦੇ ਬਜਾਏ ਹਰਿਆਣੇ ਦੀ ਬਜਾਏ ਉਹ ਪੰਜਾਬ 'ਚ ਹੋਵੇ ਹੁਣ ਇਹ ਜਦੋਂ ਅੰਕੜੇ ਆਉਣਗੇ ਤਾਂ ਓਬੀਅਸਲੀ ਸੇਲ ਵਧੇਗੀ ਅਤੇ ਫਿਰ ਸਾਡੇ ਵਰਗੇ ਪੱਤਰਕਾਰ ਜਾਂ ਜਰਨਲਿਸਟ ਤੁਹਾਡੇ ਵਰਗੇ ਕਹਿਣਗੇ ਲਓ ਜੀ ਪੰਜਾਬ ਨੇ ਸ਼ਰਾਬ ਪੀਣੀ ਜ਼ਿਆਦਾ ਸ਼ੁਰੂ ਕਰਤੀ ਆ ਵੈਸੇ ਜੇ ਦੇਖਿਆ ਜਾਵੇ ਸ਼ਰਾਬ ਉੱਨੀ ਹੀ ਪੀ ਰਹੇ ਨੇ ਪਰ ਹੁਣ ਹਰਿਆਣੇ 'ਚ ਸੇਲ ਹੋ ਰਹੀ ਆ ਜਾਂ ਰਾਜਸਥਾਨ 'ਚ ਸੇਲ ਹੋ ਰਹੀ ਹੈ ਜਦੋਂ ਪੰਜਾਬ ਦੀ ਸੇਲ ਦੇ ਅੰਕੜੇ ਆਉਣੇ ਆ ਤਾਂ ਓਬੀਅਸਲੀ ਉਹ ਲੱਗਣਾ ਹੈ ਵੀ ਪੰਜਾਬ ਦੇ ਲੋਕ ਜ਼ਿਆਦਾ ਸ਼ਰਾਬ ਪੀਣ ਲੱਗ ਗਏ ਨੇ ਪਰ ਇਸ ਤਰ੍ਹਾਂ ਹੋਣਾ ਨਹੀਂ ਕਿਉਂਕਿ ਉਹ ਸ਼ਰਾਬ ਆਲਰੇਡੀ ਉੱਨੀ ਹੀ ਪੀ ਰਹੇ ਨੇ ਅਤੇ ਇਹਦੇ ਨਾਲ ਕੋਈ ਘਾਟ ਨਹੀਂ ਹੋਣੀ ਜਿਹੜੀ ਗੱਲ ਸ਼ਰਾਬ ਨੂੰ ਰੋਕਣ ਦੀ ਆ ਸ਼ਰਾਬ ਪੀਣ ਤੋਂ ਰੋਕਣ ਦੀ ਹੁਣ ਜੇ ਪੰਜਾਬ ਦੇ ਵਿੱਚ ਮਹਿੰਗੀ ਆ ਤਾਂ ਕਿਹੜੇ ਪੰਜਾਬੀ ਨਹੀਂ ਪੀਂਦੇ ਸ਼ਰਾਬ ਬਾਹਰੋਂ ਲਿਆ ਲਿਆ ਕੇ ਪੀਂਦੇ ਨੇ ਵਿਦੇਸ਼ਾਂ 'ਚੋਂ ਲਿਆ ਲਿਆ ਕੇ ਇੰਨੇ ਇੰਨੀਆਂ ਮਹਿੰਗੀਆਂ ਬੋਤਲਾਂ ਪੀਂਦੇ ਨੇ ਜਦ ਜਿਹਨੀ ਪੀਣੀ ਆ ਜਿਹਨੂੰ ਕਹਿੰਦੇ ਡੱਫਣ ਦਾ ਸਵਾਦ ਹੈ ਉਹਨੇ ਡੱਫਣੀ ਡੱਫਣੀ ਆ ਸੋ ਸ਼ਰਾਬ ਨੂੰ ਸਸਤੀ ਕਰਨ ਜਾਂ ਮਹਿੰਗੀ ਕਰਨ ਦੇ ਵਿੱਚ ਕੋਈ ਬਹੁਤਾ ਮਾਇਨਾ ਨਹੀਂ ਹੈਗਾ ਕਿ ਲੋਕ ਹਟ ਜਾਣਗੇ ਲੋਕਾਂ ਨੂੰ ਸ਼ਰਾਬ ਤੋਂ ਹਟਾਉਣ ਦਾ ਤਰੀਕਾ ਜਿਹੜਾ ਉਹ ਘਰ ਤੋਂ ਹੀ ਸ਼ੁਰੂ ਹੁੰਦਾ ਆ ਉਹ ਸਾਡੇ ਧਰਮ ਤੋਂ ਸ਼ੁਰੂ ਹੁੰਦਾ ਸਾਡੀ ਆਸਥਾ ਤੋਂ ਸ਼ੁਰੂ ਹੁੰਦਾ ਕਿ ਨਸ਼ਾ ਕਰਨਾ ਹੀ ਨਹੀਂ ਆਪਾਂ ਇਹ ਬੱਚਿਆਂ ਨੂੰ ਸਿਖਾਲਣ ਦੇ ਵਿੱਚ ਬੱਚਿਆਂ ਦੀ ਪੇਰੈਂਟਿੰਗ ਦੇ ਵਿੱਚ ਇਹ ਚੀਜ਼ਾਂ ਇੱਥੋਂ ਹੀ ਸ਼ੁਰੂ ਹੁੰਦੀਆਂ ਸ਼ਰਾਬ ਰੋਕਣੀ ਪਿਲਾਉਣੀ ਲੋਕਾਂ ਨੂੰ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈਗੀ ਸਰਕਾਰ ਨੇ ਨਹੀਂ ਸਾਡੇ ਬੱਚਿਆਂ ਨੂੰ ਕਹਿਣਾ ਵੀ ਤੁਸੀਂ ਨਾ ਪੀਓ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਸੋ ਇਸ ਕਰਕੇ ਇਹ ਦੋ ਅਲੱਗ ਅਲੱਗ ਚੀਜ਼ਾਂ ਨੇ ਇਹ ਚੀਜ਼ਾਂ ਉਪਲਬਧ ਨੇ ਇੱਦਾਂ ਤਾਂ ਅਮਰੀਕ ਭਾਅ ਜੀ ਮਾਰਕੀਟ ਦੇ ਵਿੱਚ ਜ਼ਹਿਰ ਵੀ ਬਹੁਤ ਉਪਲਬਧ ਹੈ ਚੂਹੇ ਮਾਰ ਜ਼ਹਿਰ ਜਿੰਨੀ ਮਰਜ਼ੀ ਇਹ ਤਾਂ ਸਾਡੇ 'ਤੇ ਡਿਪੈਂਡ ਕਰਦਾ ਕਿ ਅਸੀਂ ਉਹ ਚੂਹੇ ਮਾਰਨੇ ਆ ਜਾਂ ਅਸੀਂ ਆਪ ਮਾਰਨਾ ਆ ਉਹ ਸਾਨੂੰ
ਤੁਹਾਡੀ ਗੱਲ ਮੰਨ ਲੈਂਦੇ ਆ ਜਿੱਦਾਂ ਕਿਸੇ ਦੇਸ਼ ਦਾ ਜਾਂ ਪ੍ਰਧਾਨ ਮੰਤਰੀ ਉਹ ਜਿਹੜੀ ਐਕਸਪਰਟੀਜ਼ ਹੁੰਦਾ ਆ ਉਹ ਉਸ ਖੇਤਰ ਦੇ ਵਿੱਚ ਉਹ ਵਧੀਆ ਕੰਮ ਕਰ ਸਕਦਾ ਆ ਤੇ ਮੇਰੇ ਖਿਆਲ ਚ ਭਗਵੰਤ ਮਾਨ ਦੀ ਜਿਹੜੀ ਐਕਸਪਰਟੀਜ਼ ਆ ਉਹਦੇ ਜਿਹੜੇ ਮਾਰ ਆ ਉਸ ਖੇਤਰ ਦੇ ਵਿੱਚ ਉਹ ਵੀ ਕਾਫੀ ਸਹਿਯੋਗ ਦੇ ਰਹੀ ਆ ਉਹਨਾਂ ਨੂੰ ਜਿਹੜੀ
ਬਿਲਕੁਲ ਦੇਖੋ ਹੁਣ ਇਹ ਤੋਂ ਵੱਡਾ ਐਕਸਪਰਟ ਸ਼ਰਾਬ ਦਾ ਕੌਣ ਹੋ ਸਕਦਾ ਭਗਵੰਤ ਅਸੀਂ ਤਾਂ ਐਵੇਂ ਮਤਲਬ ਸੂਰਜ ਨੂੰ ਦੀਵਾ ਦਿਖਾਲਣ ਵਾਲੀ ਜਿਹੜੇ ਅਸੀਂ ਲੈਕਚਰ ਦੇਈ ਜਾਂਦੇ ਹਾਂ ਤੇ ਸੂਰਜ ਨੂੰ ਦੀਵਾ ਦਿਖਾਲਣ ਵਾਲੀ ਗੱਲ ਹੈ ਭਾਈ ਸਾਹਿਬ ਆਪਾਂ ਨੂੰ ਇਹ ਟੌਪਿਕ
ਚ ਆਇਡੀਆ ਤਾਂ ਉੱਥੋਂ ਆਇਆ ਨਾ ਸਭ ਆਇਆ ਤੇ ਫਾਇਦੇ ਕੀ ਆ
ਨੁਕਸਾਨ ਚਲੋ ਆਪਾਂ ਭਗਵੰਤ ਮਾਨ ਸਾਹਿਬ ਨਾਲ ਨਹੀਂ ਬਹਿ ਸਕਦੇ, ਉਹ ਐਕਸਪਰਟ ਨੇ ਇਹਦੇ ਵਿੱਚ। ਇੱਦਾਂ ਆਪਾਂ ਮੋਦੀ ਸਾਹਿਬ ਨਾਲ ਨਹੀਂ ਬਹਿ ਸਕਦੇ, ਜਦ ਆਪਾਂ ਕਿਤੇ ਗੱਪ ਮਾਰਨ ਦੀ ਕੋਸ਼ਿਸ਼ ਕਰਦੇ ਆਪਾਂ ਉਹਨਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ। ਹਾਂਜੀ, ਤੇ ਚਲੋ ਵਰਿੰਦਰ ਨਿੱਜਰ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗ੍ਰਿਫਤ ਆ ਰਹੇ ਹਾਂ ਜੀ। ਨਹੀਂ ਜੀ, ਗ੍ਰਿਫਤ ਆ ਨਹੀਂ ਹੋਣਾ, ਸਿਹਤ ਬਹੁਤ ਜ਼ਿਆਦਾ ਡਾਊਨ ਹੈ, ਤੁਸੀਂ ਆਵਾਜ਼ਾਂ ਤੋਂ ਸਾਡੀਆਂ ਤੋਂ ਦੇਖ ਹੀ ਲਿਆ ਹੋਣਾ, ਪਰ ਅਸੀਂ ਰੂਹਾਨੀ ਤੌਰ 'ਤੇ ਉੱਥੇ ਹੀ ਹੋਵਾਂਗੇ, ਉੱਥੇ ਹੀ ਹਾਂ, ਅਤੇ ਦੇਖਾਂਗੇ ਲਾਈਵ ਨਜ਼ਾਰੇ ਤੁਹਾਡੇ ਫੋਨਾਂ 'ਤੇ ਕੈਮਰਿਆਂ ਦੇ ਰਾਹੀਂ। ਅਤੇ ਪਰਮਜੀਤ ਧਾਲੀਵਾਲ ਕਹਿੰਦੇ ਨੇ ਕਿ ਅਮਰੀਕ ਜੀ ਉਹ ਸ਼ਰਾਬ ਦਾ ਬਿੱਲ ਵੀ ਮਿਲੇਗਾ ਜਿਹੜੇ ਪਹਿਲੇ ਕੋਈ ਮੰਗਦਾ ਨਹੀਂ ਸੀ ਅਤੇ ਠੇਕੇਦਾਰ ਦਿੰਦਾ ਹੀ ਨਹੀਂ ਸੀਗਾ। ਅਤੇ ਦੇਖੋ ਬਿੱਲ ਹੁਣ ਜੇ ਲਊਗੇ ਤਾਂ ਭਗਵੰਤ ਮਾਨ ਨੂੰ ਤਾਂ ਫਾਇਦਾ ਹੈ ਨਾ ਬਿੱਲ ਲੈ ਕੇ, ਕਿਉਂਕਿ ਰੈਵਨਿਊ ਜਾਏਗਾ। ਅਤੇ ਜਗਵੀਰ ਸਿੱਖੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਉਹ ਵੀ ਕਹਿੰਦੇ ਨੇ ਕਿ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ, ਸ਼ੁਕਰਾਨਾ ਜੀ ਬਹੁਤ ਬਹੁਤ ਤੁਹਾਡਾ। ਤਾਂ ਗੌਰਵ ਸ਼ਰਮਾ ਹੱਸ ਰਹੇ ਨੇ, ਕਹਿੰਦੇ ਅਮਰੀਕ ਭਾਅ ਜੀ ਨੇ ਤਾਂ ਕੋਕਾ ਜੜ ਦਿੱਤਾ ਭਗਵੰਤ ਮਾਨ ਦੀ ਐਕਸਪਰਟੀਜ਼ ਦੱਸ ਕੇ। ਬਿਲਕੁਲ ਬਿਲਕੁਲ। ਅਤੇ ਜਗਤਾਰ ਗਿੱਲ ਭਾਅ ਜੀ ਜੁੜੇ ਨੇ ਸਾਡੇ ਨਾਲ ਹੌਂਗਕੌਂਗ ਤੋਂ, ਕੀ ਹਾਲ ਚਾਲ ਹੈ ਪਿਆਰੇ, ਠੀਕ ਠਾਕ ਹੋ? ਕਹਿੰਦੇ ਨੇ ਕਿ ਇਹ ਜ਼ਰੂਰੀ ਨਹੀਂ ਕਿ ਖੁਸ਼ਬੂ ਇਕੱਲੇ ਇਤਰ 'ਚ ਆਉਂਦੀ ਹੈ, ਪਰ ਚਾਹੋ ਤਾਂ ਖੁਸ਼ਬੂ ਤੁਹਾਡੀ ਸ਼ਖਸੀਅਤ ਵਿੱਚ ਵੀ ਆ ਸਕਦੀ ਹੈ। ਬਿਲਕੁਲ, ਬਹੁਤ ਸੁੰਦਰ ਵਿਚਾਰ ਅਮਰੀਕ ਭਾਅ ਜੀ। ਫਿਰ ਉਹ ਜਿਹੜਾ ਹੁਣ ਮੈਂ ਤੁਹਾਨੂੰ, ਤੁਸੀਂ ਮੈਨੂੰ ਕਿਹਾ ਸੀ ਵਿਚਾਲੇ ਜੇ ਚੇਤੇ ਕਰਾ ਦਿਓ, ਉਹ ਮਸਲਾ ਇੱਕ,
ਹਾਂਜੀ ਹਾਂਜੀ ਹਾਂਜੀ,
ਉਹ ਹੁਣ
ਇੱਕ ਮਸਲਾ ਆਇਆ ਸਾਡੇ, ਫੋਨ ਆਇਆ ਸੀ ਸਾਡੇ ਘਰ ਨੂੰ।
ਅੱਛਾ।
ਤੇ ਉਹ ਮੈਨੂੰ ਦੱਸਿਆ ਮੇਰੀ ਮਿਸਿਸ ਨੇ ਵੀ ਇੱਕ ਨਾ ਉਹਦੀ ਸਹੇਲੀ ਆ, ਤੇ ਉਹਨੇ ਫੋਨ ਕੀਤਾ ਵੀ ਦੇਖੋ ਰੇਡੀਓ ਵੀ ਸੁਣਦੇ ਆ ਸਾਡੇ ਹਰਮਨ ਰੇਡੀਓ ਦੇ ਦਿਲ ਵਾਲੀ ਗੱਲ ਸਪੈਸ਼ਲੀ ਸੁਣਦੇ ਆ ਰੋਜ਼, ਕਹਿੰਦੇ ਮਸਲਿਆਂ ਦੇ ਲੋਕ ਤੁਸੀਂ ਹੱਲ ਕਰਦੇ ਆ, ਕਿਸੇ ਨੇ ਰੈਸਟੋਰੈਂਟ ਖੋਲਣਾ ਉਹਦੀ ਮਦਦ ਕਰਦੇ ਆ, ਦੂਰ ਦੂਰ ਤੱਕ ਤੁਸੀਂ ਆਪਣੇ ਵਿਚਾਰ ਦਿੰਦੇ। ਕਹਿੰਦੇ ਸਾਡੇ ਵੀ ਨਾ ਘਰ ਇੱਕ ਟਰਬਲ ਆਈ ਹੋ ਬਹੁਤ ਜ਼ਿਆਦਾ, 2-3 ਸਾਲ ਤੋਂ ਟਰਬਲ ਆ, ਮੈਂ ਪਹਿਲਾਂ ਗੱਲ ਕੀਤੀ ਨੀ ਹੈ। ਤੇ ਜਿੱਦਾਂ ਕਿਸੇ ਦੇ ਫੰਕਸ਼ਨ ਹੁੰਦਾ ਆ, ਮੇਰਾ ਘਰ ਵਾਲਾ ਕਹਿੰਦਾ ਸਾਡੇ ਘਰ ਆ ਜਿਓ, ਤੁਸੀਂ ਰੋਟੀ ਖਾਦੇ ਸਾਡੇ ਘਰ ਆਓ, ਕਿਸੇ ਨੇ ਕਿਤੇ ਜਾਣਾ ਹੁੰਦਾ ਕਹਿੰਦੀ ਪੇ ਪੁੱਤ ਦੋਏ ਸੱਦੇ ਦੇਈ ਜਾਂਦੇ ਆ ਵੀ ਸਾਡੇ ਘਰ ਆ ਜਾਓ, ਸਾਡੇ ਇੱਥੇ ਰਿਹਾ ਕਰੋ ਹੈ ਨਾ। ਫਿਰ ਯਾਦ ਜਿੱਦਾਂ ਸਾਨੂੰ ਬੜੀ ਕਹਿੰਦੀ ਰੋਟੀ ਬਣਾਉਣ ਬੜੀ ਪ੍ਰੋਬਲਮ ਆ, ਘਰ ਚ ਨਾ ਹੀ ਬੜੀ ਬੜੀਆਂ ਤੰਗ ਆ, ਉਹ ਸਿੱਧਾ ਦੇਈ ਜਾਂਦੇ ਆ ਤੇ ਉੱਥੇ ਲੋਕ ਆਈ ਜਾਂਦੇ ਆ ਤੇ ਸਾਨੂੰ ਰੋਟੀ ਪਕਾਉਣੀ ਪੈਂਦੀ, ਬੜੀ ਮੁਸ਼ਕਿਲ ਆਈ ਉਹ ਆ, ਤੇ ਅਸੀਂ ਨਾ ਹੱਲ ਕੱਢੋ। ਮੈਂ ਕਿਹਾ ਵੀ ਨਾ ਦੱਸਦੇ ਤੇ ਅਸੀਂ, ਮੈਂ ਅਮਨਦੀਪ ਨੂੰ ਕਹਿ ਦੂੰਗਾ ਤੁਹਾਡੇ ਘਰ, ਮੈਂ ਵੀ ਆ ਜਾਊਂਗਾ ਨਾਲੇ ਤੇ ਤੁਹਾਡੀ ਸਮੱਸਿਆ ਦਾ ਹੱਲ ਕਰ ਦੇਵਾਂਗੇ ਹੈ ਨਾ। ਫੇਰ ਕਹਿੰਦੇ ਬੜੇ ਜਰਨੈਲ ਬਣੇ ਫਿਰਦੇ ਆ ਸਾਰੇ ਇਲਾਕੇ ਚ। ਮੈਂ ਕਹਿੰਦੀ ਐਡਰੈਸ ਦੇ ਦਿਓ, ਮੈਂ ਕਹਿੰਦੀ ਸਾਡਾ ਐਡਰੈਸ ਦੇ ਦਿਓ ਤੇ ਅਸੀਂ ਉਹ ਆ ਜਾਣ ਸਾਡੇ ਵੀ ਮਸਲੇ ਦਾ ਹੱਲ ਕਰਦੇ। ਚਲੋ ਮੈਂ ਕਿਹਾ ਮੈਂ ਰੇਡੀਓ ਤੇ ਐਡਰੈਸ ਨੋਟ ਕਰਾ ਦੂੰਗਾ, ਹੁਣ ਤੁਸੀਂ ਐਡਰੈਸ ਨੋਟ ਕਰ ਲਓ ਅਮਨਦੀਪ,
ਲਿਖਾਓ ਲਿਖਾਓ, ਮੈਨੂੰ ਪੈਨ ਚੱਕ ਲਿਆ।
505B ਕ੍ਰੋਸ ਮੈਗਨ ਰੋਡ ਬੋਰਨਵਿਲ ਨਿਊ ਸਾਊਥ ਵੇਲਸ,
ਇਹ ਤਾਂ ਸਾਡਾ ਹੀ ਹੈ। ਸਾਡੇ ਚਿੱਤਰ ਸੱਟਣ ਲੱਗੇ ਘਰ, ਮੈਨੂੰ ਲੱਗਦਾ ਕਲੇਸ਼ ਹੋਊਗਾ ਸਾਡੇ ਘਰ ਤੇ ਹੱਸਦੇ ਵਸਦੇ ਘਰਾਂ ਚ ਆਉਂਦੇ ਆ ਜਿੱਥੇ ਕਹਿੰਦੇ
ਆਪਾਂ ਤਾਂ ਮਸਲੇ ਦਾ ਹੱਲ ਵੀ ਤਾਂ ਕਰਨਾ।
ਮਸਲੇ ਦਾ ਹੱਲ ਇਹ ਬਹੁਤ ਵੱਡਾ ਆ, ਇਹ ਮਸਲਾ ਬਹੁਤ ਵੱਡਾ ਆ। ਪਹਿਲੀ ਗੱਲ ਤਾਂ ਕਿ ਕਈ ਵਾਰੀ ਸਾਡੇ ਅੰਕਲ ਸੀਗੇ ਹਨਾ, ਤੇ ਉਹ ਅਸੀਂ ਤਾਂ
ਇੱਥੇ ਡੈਡੀ ਦਾ ਵਿੱਚ ਨਾਂ ਵੀ ਦੱਸਦਾ
ਵੱਡੇ ਜਰਨੈਲ ਬਣੇ। ਹਾਂ, ਨਹੀਂ ਉਹ ਤਾਂ ਮੈਨੂੰ ਪਤਾ ਲੱਗ ਗਿਆ। ਇਹ ਨਾ ਅਸਲ ਦੇ ਵਿੱਚ ਇਹ ਨਿਉਂਦਾ ਤਾਂ ਦੇਣਾ ਚਾਹੀਦਾ ਹੁੰਦਾ ਆ, ਪਹਿਲਾਂ ਸਾਰੇ ਘਰ ਦੀ ਵਿੱਚ ਸਲਾਹ ਹੋਵੇ ਤਾਂ ਅਗਲੇ ਨੂੰ ਕਹਿਣਾ ਚਾਹੀਦਾ ਆ ਜਿਓ ਹਨਾ। ਜੇ ਹੁਣ ਦੇਖੋ ਨਾ ਤੁਸੀਂ ਸੱਦ ਲਿਆ ਬਈ, ਮਤਲਬ ਕਈ ਵਾਰੀ ਸਿਚੁਏਸ਼ਨ ਹੁੰਦੀ ਆ ਵੀ ਮੰਨ ਲਓ ਆਪਾਂ ਪੰਪ ਤੇ ਖੜੇ ਹਾਂ, ਉੱਥੇ ਕੋਈ ਆਪਣਾ ਪੰਜਾਬੀ ਭਾਈ ਆ ਗਿਆ ਹਨਾ, ਤੇ ਇਹ ਮੈਂ ਰੀਜਨਲ ਇਲਾਕੇ ਦੀ ਗੱਲ ਕਰਦਾ, ਮੈਂ ਸ਼ਹਿਰਾਂ ਦੀ ਨਹੀਂ ਕਰਦਾ, ਸ਼ਹਿਰ 'ਚ ਤਾਂ ਆਪਣੇ ਬਹੁਤ ਭਾਈ ਬੰਦ ਨੇ, ਤੇ ਸਾਨੂੰ ਬੜਾ ਚਾਅ ਚੜ੍ਹਦਾ ਹੁੰਦਾ ਸੀ ਇੱਥੇ ਜਦੋਂ ਗੱਡੀ ਲੰਘਣੀ ਆਉਣੀ ਵਲਗੁਲ ਕੇ ਕਿਸੇ ਨੇ ਆਉਣਾ ਤਾਂ ਉੱਥੇ ਹੈੱਡਲੈਂਡ 'ਤੇ ਕਿਸੇ ਨੇ ਅਨਨੋਨ ਬੰਦੇ ਨੇ ਘੁੰਮਦੇ ਹੋਣਾ ਮਾਰਕੀਟ ਦੇ ਵਿੱਚ, ਤਾਂ ਉਹਨੂੰ ਪੁੱਛ ਲੈਣਾ ਸਾਡੇ ਵਲਗੁਲ ਕੇ ਵਾਲਿਆਂ ਨੇ, ਭਾਈ ਤੁਹਾਨੂੰ ਦੇਖਿਆ ਨਹੀਂ ਪਹਿਲਾਂ ਕਿਤੇ, ਕਿਉਂਕਿ ਸਾਰੇ ਪੰਜਾਬੀ ਤਾਂ ਨੋਨ ਹੀ ਹੁੰਦੇ ਸੀ, ਉਹਨੇ ਕਹਿਣਾ ਵੀ ਭਾਈ ਹਾਂ ਅਸੀਂ ਘੁੰਮਣ ਆਏ ਹੋਏ ਹਾਂ ਜਾਂ ਸਾਨੂੰ ਉਹ ਸਾਨੂੰ ਕੋਈ ਲੱਭਦਾ ਨਹੀਂ ਥਾ ਉਹ ਹਜੇ ਤੱਕ ਹੁਣ ਤੱਕ ਵੀ ਤੁਸੀਂ ਵਲੋਲ ਗਏ ਕਿਤੇ ਆ ਜਾਓ ਇੱਦਾਂ ਕਿਤੇ ਤੁਹਾਨੂੰ ਕੋਈ ਮਿਲ ਜਾਵੇ ਤਾਂ ਤੁਹਾਨੂੰ ਉਹ ਘਰ ਵੀ ਲੈ ਕੇ ਜਾਣਗੇ ਖਾਣਾ ਪੀਣਾ ਵੀ ਦੇਣਗੇ ਬਹੁਤ ਸਾਰੇ ਰਿਲੇਸ਼ਨ ਜਿਹੜੇ ਇੱਦਾਂ ਬਣੇ ਹੋਏ ਨੇ ਇੱਥੇ ਅਤੇ ਬਹੁਤ ਲੋਕ ਇੱਥੇ ਆਉਂਦੇ ਨੇ ਤਾਂ ਇਹ ਇਹ ਪਿੰਡ ਵਾਸਤੇ ਇੱਕ ਸੁਭਾਵਿਕ ਜਿਹੀ ਗੱਲ ਹੈ ਪੇਂਡੂ ਕਲਚਰ ਦਾ ਇੱਕ ਹਿੱਸਾ ਹੈ ਮੰਨ ਲਓ ਹਾਂ ਹੁਣ ਹੁਣ ਦੇਖੋ ਨਾ ਤੁਸੀਂ ਆਪਣੇ ਪਿੰਡ 'ਚ ਹੀ ਆ ਜਾਣ ਕੋਈ ਬੰਦੇ ਇੰਡੀਆ ਹੀ ਆਪਾਂ ਉੱਥੇ ਉਹ ਕਹਿੰਦੇ ਭਾਈ ਸਾਨੂੰ ਰਾਤ ਰਹਿਣ ਨੂੰ ਥਾਂ ਚਾਹੀਦਾ ਅਸੀਂ ਗਾਂਹ ਲੰਘ ਰਹੇ ਹਾਂ ਅਤੇ ਲੋਕ ਦਿੰਦੇ ਆ ਹੈ ਨਾ ਕਿਤੇ ਉਹਦੀ ਐਡਜਸਟਮੈਂਟ ਕਰਾਉਂਦੇ ਆ ਰੋਟੀ ਵੀ ਦਿੰਦੇ ਆ ਕੋਈ ਦੇਖੋ ਮੈਂ ਤਾਂ ਆਪਣੀ ਸੁਰਤ ਦੇ ਵਿੱਚ ਅਸੀਂ ਬਾਰਵੀਂ 'ਚ ਸੀਗੇ ਮਤਲਬ ਜਦੋਂ ਆਏ ਬਾਰਵੀਂ ਨਹੀਂ ਮਤਲਬ ਪਾਰਟ 2 'ਚ ਸੀਗੇ ਜਦੋਂ ਅਸੀਂ ਆਏ ਹਾਂ ਅਤੇ ਉਦੋਂ ਤੱਕ ਜੇ ਕੋਈ ਦਰਵਾਜ਼ਾ ਖੜਕਾ ਕੇ ਕਹਿੰਦਾ ਹੈਗਾ ਆਪਾਂ ਕਹਿੰਦੇ ਭਾਈ ਥਿਆ ਬਹੁਤ ਲੱਗੀ ਵਾ ਪਾਣੀ ਪੀਣਾ ਆ ਪਾਣੀ ਪਿਲਾਉਂਦੇ ਨਾ ਪਾਣੀ ਕੀ ਉਦੋਂ ਮਿੱਠਾ ਪਾਣੀ ਪਿਲਾਉਂਦੇ ਸੀਗੇ ਉਦੋਂ ਹੈ ਨਾ ਕਿਉਂ ਗਰਮੀਆਂ ਦੇ ਦਿਨ ਦੀ ਲੋਅ ਚੱਲਦੀ ਹੁੰਦੀ ਕਿ ਥਿਆਏ ਵਿਆ ਮੈਂ ਨਿਆਣੇ ਨੂੰ ਵੀ ਭੁੱਖ ਲੱਗੀ ਨਿਆਣੇ ਨੂੰ ਥਿਆ ਲੱਗੀ ਵਾ ਇਹਨੂੰ ਦੇ ਦਿਓ ਹੈ ਨਾ ਕਈ ਵਾਰੀ ਤਾਂ ਇੱਦਾਂ ਹੋਣੀ ਕਿ ਟੈਂਪੂ ਜਾਂਦੇ ਹੁੰਦੇ ਸੀ ਬੱਸਾਂ ਜਾਂਦੀਆਂ ਹੁੰਦੀਆਂ ਟੈਂਪੂ ਨੇ ਖੜਾ ਕਰ ਲੈਣਾ ਵੀ ਸਵਾਰੀਆਂ ਬਹੁਤ ਆਈਆਂ ਇਹਨਾਂ ਨੂੰ ਪਾਣੀ ਪਿਲਾ ਦਿਓ ਜੀ ਉਹ ਸਾਰਿਆਂ ਨੂੰ ਪਾਣੀ ਪਿਆਉਂਦੇ ਹੁੰਦੇ ਸੀ ਸੋ ਇਹ ਤਾਂ ਇੱਕ ਹੋਸਪਿਟੈਲਿਟੀ ਸਾਡੇ ਅੰਦਰ ਬੜੀ ਹੋਈ ਆ ਅੰਦਰ ਇਹ ਬਣਨੀ ਚਾਹੀਦੀ ਵੀ ਆ ਹੁਣ ਇੱਥੇ ਵੀ ਅਸੀਂ ਪਿੰਡਾਂ 'ਚ ਰਹਿੰਦੇ ਬੁਲਗੁਲਗੇ ਵੀ ਇਹੀ ਹੈ ਵਰਤਾਰਾ ਗ੍ਰਿਫਤ ਚੱਲ ਜਾਓ ਤੁਸੀਂ ਗੁਰੂ ਘਰ ਚੱਲ ਜਾਓ ਤੁਹਾਨੂੰ ਜੋਬਾਂ ਵੀ ਦਵਾਉਣਗੇ ਤੁਹਾਨੂੰ ਰੱਖਣਗੇ ਵੀ ਤੁਹਾਡੀ ਹੈਲਪ ਵੀ ਕਰਨਗੇ ਬਹੁਤ ਕੁਛ ਕਰਨਗੇ ਸ਼ੈਪਟਨ ਚੱਲ ਜਾਓ ਕਿਤੇ ਰਿਵਰਲੈਂਡ ਚੱਲ ਜਾਓ ਮਦਦ ਕਰਨਗੇ ਇਹ ਤਾਂ ਪੇਂਡੂ ਕਲਚਰ ਦਾ ਹਿੱਸਾ ਆ ਅਤੇ ਦੂਜੀ ਗੱਲ ਇਹ ਆ ਵੀ ਕਈ ਵਾਰੀ ਇੱਦਾਂ ਹੁੰਦੀ ਆ ਕਿ ਇਸ ਵਰਤਾਰੇ ਨੂੰ ਨਾ ਆਪਾਂ ਨੂੰ ਪ੍ਰਚਾਰਨਾ ਚਾਹੀਦਾ ਘਰਾਂ ਦੇ ਵਿੱਚ ਆਪਣਿਆਂ 'ਚ ਗੱਲਬਾਤ ਕਰਨੀ ਚਾਹੀਦੀ ਆ ਭਾਈ ਜੇ ਕੋਈ ਖਾਸ ਕਰਕੇ ਬੰਦਿਆਂ ਨੂੰ ਭਾਈ ਜੇ ਕੋਈ ਮੈਂ ਕਿਸੇ ਨੂੰ ਕਹਿ ਦਿੱਤਾ ਨਾ ਤਾਂ ਮੱਥੇ ਤਿਊੜੀ ਨਹੀਂ ਪਾਉਣੀ ਹੈਗੀ ਮੇਰੇ ਕੋਈ ਆਇਆ ਮੈਂ ਲਿਆਂਦਾ ਤਾਂ ਮੱਥੇ ਤਿਊੜੀ ਨਹੀਂ ਪਾਉਣੀ ਜੋ ਉਹਨੂੰ ਰੋਟੀ ਪਾਣੀ ਸਾਰਾ ਦੇਣਾ ਇਹ ਘਰ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਆ ਅਤੇ ਇਹ ਸਾਡੇ ਘਰ 'ਚ ਹੈਗੀ ਆ ਮੇਰੇ ਫਾਦਰ ਸਾਹਿਬ ਦੀ ਬੜੀ ਜਾਣ ਪਛਾਣ ਸੀਗੀ ਪਲੇਅਰ ਰਹੇ ਨੇ ਪੰਜਾਬ ਸਟੇਟ ਖੇਡੇ ਨੇ ਅਤੇ ਉਹਨਾਂ ਦੇ ਬੜੇ ਆਂਦਕ ਜਾਂਦਕ ਸੀ ਸਾਡੇ ਕਲਚਰ ਬਿਲਟ ਇਨ ਨਹੀਂ ਹੈ ਮੇਰੇ ਮਦਰ ਮੇਰੀ ਦਾਦੀ ਇੱਦਾਂ ਹੀ ਹੁਣ ਮੇਰੀ ਆ ਮੇਰੀ ਵਾਈਫ ਹੈ ਉਹ ਵੀ ਪਿੱਛੋਂ ਚਲੋ ਖਾਨਦਾਨੀ ਹੈ ਪਰਿਵਾਰ ਦੇ ਵਿੱਚੋਂ ਅਤੇ ਆਂਦਕ ਜਾਂਦਕ ਉਹਨਾਂ ਦੇ ਵੀ ਕਾਫੀ ਰਹੀ ਹੈ ਸਾਡੇ ਵੀ ਰਹਿੰਦੀ ਆ ਸੋ ਸਾਡੇ ਤਾਂ ਇਹ ਇਨਬਿਲਟ ਗੱਲਾਂ ਨੇ ਜਦੋਂ ਪਰਿਵਾਰ ਦੇ ਵਿੱਚ ਇਹ ਗੱਲਾਂ ਚੱਲਦੀਆਂ ਨੇ ਕਮਿਊਨੀਕੇਸ਼ਨ ਹੈਗੀ ਆ ਤਾਂ ਘਰ ਦੀ ਔਰਤ ਨੂੰ ਪਤਾ ਹੁੰਦਾ ਕਿ ਬਈ ਬੰਦੇ ਦੇ ਨਾਲ ਆਏ ਹੋਏ ਨੇ ਅਤੇ ਇਹ ਸਾਡੀ ਇੱਜ਼ਤ ਹੈ ਸਾਰਿਆਂ ਦੀ ਵੀ ਅਸੀਂ ਇਹਨਾਂ ਨੂੰ ਖਿਲਾਈਏ ਪਿਲਾਈਏ ਪਰ ਕਈ ਵਾਰੀ ਇਹੋ ਜਿਹਾ ਵਰਤਾਰਾ ਹੋ ਜਾਂਦਾ ਕਿ ਨਾ ਸਮਝਣ ਵਾਲਾ ਜਿਹੜਾ ਤੁਹਾਡਾ ਪਾਰਟਨਰ ਹੈ ਉਹ ਇਹ ਗੱਲਾਂ ਨਹੀਂ ਲਾਇਕ ਕਰਦਾ ਉਹਨੂੰ ਪਤਾ ਹੀ ਨਹੀਂ ਹੁੰਦੀ ਜਾਂ ਉਹ ਕੰਮ ਤੋਂ ਕਤਰਾ ਰਿਹਾ ਹੁੰਦਾ ਜਾਂ ਫਿਰ ਭਾਅ ਜੀ ਮੇਨ ਪ੍ਰੋਬਲਮ ਆਉਂਦੀ ਹੈ ਜਦੋਂ ਜਿੱਦਾਂ ਹੁਣ ਤੁਸੀਂ ਜਾਂ ਮੈਂ ਜਾਂ ਕੋਈ ਬੰਦੇ ਆ ਜਾਣ ਹੈ ਨਾ ਫਿਰ ਅਸੀਂ ਦਾਰੂ ਪੀਣੀ ਸ਼ੁਰੂ ਕਰ ਦਈਏ ਟਾਈਮ ਸਿਰ ਰੋਟੀ ਨਾ ਖਾਈਏ ਖਲਾਰਾ ਪਾਈਏ ਹਾਂ ਡਿਸਟਰਬੈਂਸ ਕਰਨੀ ਸ਼ੁਰੂ ਕਰ ਦਈਏ ਤੇ ਉਹ ਜਿਹੜੀ ਜਿਹੜੀ ਉਹ ਘਰ ਦੀ ਸਵਾਣੀ ਹੈ ਨਾ ਫਿਰ ਉਹਦਾ ਜਿਹੜੀ ਰੁਟੀਨ ਟੁੱਟ ਜਾਵੇ ਹਨਾ ਦੇਖੋ ਇੱਕ ਜਿਹੜੀ ਸਾਰਿਆਂ ਨਾਲ ਵੱਡੀ ਸਮੱਸਿਆ ਹੁੰਦੀ ਨਾ ਕਈ ਵਾਰੀ ਜਿਹੜੇ ਬੰਦੇ ਕੀ ਕਰਦੇ ਨੇ ਨਾ ਉਹ ਅਨ ਅਨਾਊਂਸਡ ਗੈਸਟ ਅਸੀਂ ਮਤਲਬ ਆ ਜਾਂਦੇ ਨੇ ਜਾਂ ਲੈ ਆਈਦੇ ਆ ਨਾ ਖਾਸ ਕਰਕੇ ਅਸੀਂ ਲੈ ਆਈਦੇ ਆ ਤੇ ਉਹ ਹੁੰਦੀ ਆ ਰਿਲੈਕਸ ਮੋਡ ਦੇ ਵਿੱਚ ਘਰੇ ਹਨਾ ਤੇ ਉਹਨਾਂ ਨੇ ਤਿਆਰੀ ਨਹੀਂ ਕੀਤੀ ਹੁੰਦੀ ਤੇ ਉਹ ਬਿਸਤਰੇ ਨਹੀਂ ਵਿਛਾਏ ਹੁੰਦੇ ਬੰਦੇ ਹੁੰਦੇ ਆ ਕਈ ਵਾਰੀ ਮਤਲਬ ਇੱਜ਼ਤਦਾਰ ਬੰਦੇ ਹੁੰਦੇ ਵਧੀਆ ਹੁੰਦੇ ਆ ਤੇ ਉਹ ਨਾ ਫਿਰ ਕਈ ਵਾਰੀ ਮੈਂ ਇਹ ਮਤਲਬ ਮੈਂ ਆਪਣੇ ਦਿਲ ਵਾਲੀ ਗੱਲ ਤੁਹਾਨੂੰ ਦੱਸਦਾ ਇਹ ਸਾਡੇ ਘਰੇ ਪ੍ਰੋਬਲਮ ਕਈ ਵਾਰੀ ਆ ਚੁੱਕੀ ਆ ਮੈਂ ਤਾਂ ਸਾਂਝੀਆਂ ਕਰਦਾ ਗੱਲਾਂ ਆਪਾਂ ਲੁਕੋ ਕੋਈ ਨਹੀਂ ਰੱਖਣਾ ਸਾਡੇ ਘਰ ਇਸ ਗੱਲ ਦਾ ਕਲੇਸ਼ ਕਈ ਵਾਰੀ ਹੁੰਦਾ ਆ ਵੀ ਇਹ ਨਹੀਂ ਹੁੰਦਾ ਵੀ ਤੂੰ ਲੈ ਕੱਲ੍ਹ ਆਏ ਆ ਉਹ ਇਹ ਕਹਿੰਦੇ ਵੀ ਕਮ ਸੇ ਕਮ ਮੈਨੂੰ ਪਹਿਲਾਂ ਪਤਾ ਦੱਸ ਦਓ ਵੀ ਆਉਣਾ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਦੇਖੋ ਬੰਦਿਆਂ ਨੇ ਆਉਣਾ ਆ ਕੇ ਇੱਥੇ ਬਹਿਣਾ ਰੋਟੀ ਪਾਣੀ ਖਿਲਾਉਣੀ ਉਹਨੀ ਰਾਤ ਰਹਿਣਾ ਚਲੇ ਜਾਣਾ ਇੱਕ ਘਰ ਦੇ ਬੰਦੇ ਨੂੰ ਇੰਨਾ ਹੀ ਪਤਾ ਹੁੰਦਾ ਵੀ ਰੋਟੀ ਮਿਲ ਗਈ ਰਾਤ ਨੂੰ ਬੈੱਡ ਮਿਲ ਗਿਆ ਚਲੇ ਗਿਆ ਪਰ ਜਿਹੜੇ ਔਰਤ ਹੁੰਦੀ ਆ ਉਹਨੇ ਇਹ ਦੇਖਣਾ ਹੁੰਦਾ ਵੀ ਰੋਟੀ ਖਿਲਾਉਣੀ ਕਾਹਦੇ ਨਾਲ ਹੈ ਹਨਾ ਨਾਲ ਕੀ ਨਾਲ ਕਿਹੜੇ ਕਿਹੜੇ ਪਕਵਾਨ ਹੈ ਉਹ ਬੰਦੇ ਨੂੰ ਕੀ ਅਸੀਂ ਦੇਣਾ ਕੀ ਔਫਰ ਕਰਨਾ ਫਿਰ ਉਹਦੇ ਜਿਹੜੇ ਬਿਸਤਰੇ ਨੇ ਉਹ ਵਿਛਾਉਣੇ ਨੇ ਹਨਾ ਫਰੈਸ਼ ਕਰਨਾ ਤੌਲੀਆ ਸਾਰਾ ਕੁਛ ਦੇ ਕੇ ਸਾਰਾ ਕੁਛ ਸੈੱਟ ਕਰਨਾ ਹਨਾ ਸਵੇਰ ਨੂੰ ਉਹਨੂੰ ਕਿੰਨੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਪੈਣੀਆਂ ਹੁਣ ਮੰਨ ਲਓ ਕਿ ਉਹਦੀ ਸਿਹਤ ਠੀਕ ਨਹੀਂ ਹੈਗੀ ਜਾਂ ਉਹਦੇ ਕੋਲ ਤਿਆਰੀ ਨਹੀਂ ਹੈਗੀ ਜਾਂ ਰਿਸੋਰਸਿਸ ਨਹੀਂ ਉਹਦੇ ਰੈਡੀ ਅਤੇ ਉਹ ਇਹਦੇ ਵਿੱਚ ਆਪਣੀ ਹੇਠੀ ਸਮਝਦੀ ਆ ਵੀ ਇਹ ਜਿਹੜਾ ਪ੍ਰਾਹੁਣਾ ਆਇਆ ਇਹ ਇਹ ਸਮਝੇਗਾ ਵੀ ਬੰਦਾ ਵਧੀਆ ਆ, ਜਨਾਨੀ ਨੀ ਵਧੀਆ, ਉਹਨੇ ਸੇਵਾ ਨੀ ਵਧੀਆ ਕੀਤੀ, ਨਾ ਤਾਂ ਇਹਦੇ ਬਿਸਤਰੇ ਠੀਕ ਸੀ, ਨਾ ਜੀ ਝਾੜੂ ਲੱਗਾ ਹੋਇਆ ਸੀ ਜੀ, ਉਹ ਜਾਲੇ ਲੱਗੇ ਹੋਏ ਆ ਹਨਾ, ਤੇ ਖਲਾਰਾ ਪਿਆ ਹੋਇਆ ਘਰ ਦੇ ਵਿੱਚ, ਤੇ ਉਹਦੇ ਨਾਲ ਨਾ ਔਰਤ ਆਪਣੀ ਬੇਇੱਜ਼ਤੀ ਸਮਝਦੀ ਆ ਵੀ ਮੈਂ ਘਰ ਦੀ ਸਵਾਣੀ ਨਹੀਂ ਲੱਗਾਂਗੀ ਹਨਾ, ਮੈਂ ਕਚੱਜੀ ਲੱਗਾਂਗੀ। ਸੋ ਇਹ ਇੱਕ ਵੱਡੀ ਸਮੱਸਿਆ ਆ, ਇਹ ਮਤਲਬ ਜਿਹੜੀ ਵਧੀਆ ਵਿਰਤੀ ਆ, ਤੁਸੀਂ ਲਿਆਓ ਐਂਟਰਟੇਨ ਕਰੋ, ਪਰ ਕਮਿਊਨੀਕੇਸ਼ਨ ਪੂਰੀ ਰੱਖੋ ਪਰਿਵਾਰ ਦੇ ਵਿੱਚ ਵੀ ਹਾਂ। ਹੁਣ ਮੈਂ ਦੇਖੋ ਮੇਰੇ ਕੋਲ ਆਪਣੇ ਬਹੁਤ ਸੱਜਣ ਮਿੱਤਰ ਆਉਂਦੇ ਨੇ ਹਨਾ, ਮੈਂ ਆਈ ਵੈਲਕਮ ਮੋਸਟ ਆਫ ਦ, ਸਾਰਿਆਂ ਨੂੰ ਕਹਿੰਦਾ ਵੀ ਆਓ ਹਨਾ, ਔਰ ਮੈਨੂੰ ਦੱਸਦੇ ਵੀ ਨਹੀਂ ਵੀ, ਇੱਕ ਦੋ ਦਿਨ ਪਹਿਲਾਂ ਦੱਸ ਦਿੰਦੇ ਨੇ, ਹਫ਼ਤਾ ਪਹਿਲਾਂ ਦੱਸਦੇ ਨੇ ਵੀ ਆਉਣਾ ਆ, ਕਮਿਊਨੀਕੇਸ਼ਨ ਹੈ। ਮੈਂ ਘਰੇ ਦੱਸਦਾ ਹਾਂ, ਉਹਨਾਂ ਨੂੰ ਪਤਾ ਹੁੰਦਾ ਉਹ ਰੈਡੀ ਆ, ਸਾਰਾ ਕੁਛ ਰੈਡੀ ਆ ਹਨਾ, ਅਤੇ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹ ਪ੍ਰੋਬਲਮ ਹੁੰਦੀ ਆ, ਪਰ ਫਿਰ ਵੀ ਸਾਨੂੰ ਇਹਦੇ ਜਿਹੜੇ ਹੱਲ ਹੈ ਉਹ ਉਹ ਸੰਭਾਵੀ ਹੱਲ ਇਹ ਹੈ ਕਿ ਤੁਸੀਂ ਜਿਹੜਾ ਗੈਸਟ ਰੂਮ ਹੈ ਉਹਨੂੰ ਤਿਆਰ ਹੀ ਰੱਖੋ ਹਨਾ, ਕੁਛ ਚੀਜ਼ਾਂ ਜਿਹੜੀਆਂ ਤਿਆਰ ਹੀ ਰੱਖੋ, ਜੇ ਕੋਈ ਅਚਨਚੇਤ ਆ ਵੀ ਜਾਂਦਾ ਹੈ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਭਾਅ ਜੀ ਚੰਗਾ ਹੋਇਆ ਤੁਸੀਂ ਇਹ ਦਿਲ ਵਾਲੀ ਗੱਲ ਜਿਹੜੀ ਕਰ ਦਿੱਤੀ, ਇਹ ਕਾਫ਼ੀ ਦੇਰ ਤੋਂ ਕਰਨ ਵਾਲੀ ਸੀ, ਕਿਉਂਕਿ ਜਿੱਦਾਂ ਜਿੱਦਾਂ ਹੁਣ ਸਾਡੀ ਪਾਪੂਲੇਸ਼ਨ ਵੱਧਦੀ ਹੈ ਇੱਥੇ, ਸਾਡੇ ਬੰਦੇ ਵੱਧਦੇ ਨੇ, ਆਂਦਕ ਜਾਤਕ ਵੱਧਦੀ ਹੈ, ਅਤੇ ਸਾਨੂੰ ਇਹਨਾਂ ਮਸਲਿਆਂ ਤੋਂ ਜਾਣੂ ਹੋਣਾ ਚਾਹੀਦਾ, ਖਾਸ ਕਰਕੇ ਘਰ ਦੀਆਂ ਜਿਹੜੀਆਂ ਸਵਾਣੀਆਂ ਨੇ, ਲੇਡੀਜ਼ ਦੇ ਕੁੜੀਆਂ ਨੇ, ਭੈਣਾਂ ਨੇ ਆਪਣੀਆਂ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਸਮਾਜ ਨੂੰ ਕਿੱਦਾਂ ਹੈਂਡਲ ਕਰਨਾ ਹੈ। ਸੋ ਇਹ ਵੀ ਇੱਕ ਵਨ ਆਫ ਦੈਮ ਹੈ ਕਿ ਘਰ ਆਏ ਮਹਿਮਾਨ ਨੂੰ ਕਿੱਦਾਂ ਆਪਾਂ ਐਂਟਰਟੇਨ ਕਰਨਾ। ਦੂਜੀ ਗੱਲ ਇਹ ਹੈ ਕਿ ਬੰਦਾ ਆ ਕੇ ਚੱਲ ਜਾਂਦਾ ਅਤੇ ਆਪਣੇ ਘਰ ਕਲੇਸ਼ ਨਹੀਂ ਪਾਉਣਾ ਚਾਹੀਦਾ, ਇਹ ਸਾਰੇ ਨਾ ਵੱਡੀ ਗੱਲ ਹੈ। ਫਿਰ ਐਵੇਂ ਅਮਰੀਕ ਭਾਅ ਜੀ ਨੂੰ ਫੋਨ ਕਰੀ ਜਾਓ, ਐਂ ਕਰਦਾ ਜੀ ਐਂ ਕਰਦਾ, ਵੀ ਉਹ ਚੰਗੀ ਗੱਲ ਨਹੀਂ ਹੈਗੀ। ਸਾਰਾ ਕੁਛ ਕਰਕੇ
ਅਮਨਦੀਪ, ਤੁਸੀਂ ਨਾ ਪਿਛਲੇ ਹਫ਼ਤੇ ਪਿਛਲੇ ਦੋ ਵੀਕ ਪਹਿਲਾਂ ਇੱਕ ਕਹਾਣੀ ਸੁਣਾਈ ਸੀ ਤੇ ਹਾਲਾਤ ਦੇ ਕੇ, ਹਾਲਾਤ ਆਲੇ ਦੁਆਲੇ ਦੇ ਇਨਵਾਇਰਮੈਂਟ ਦੇ ਕੇ, ਹਾਲਾਤ ਦੇ ਕੇ ਪਤਾ ਲੱਗ ਜਾਂਦਾ ਕੀ ਕੁਛ ਹੋਣ ਵਾਲਾ ਆ। ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਇੱਕ ਹਰਨਾਮ ਸਿੰਘ ਦੀ ਗੱਲ ਵੀ ਸੁਣਾ ਦੇਗੀ।
ਆਹੋ, ਉਹ ਤਾਂ ਹੁਣ ਪੈਂਡਿੰਗ ਪਈ ਆ, ਪਿਛਲੀ ਵਾਰੀ ਵੀ ਉਹ ਆਸਟਰੀਆ ਵਾਲੇ ਵੀ ਕਹਿੰਦੇ ਸੀ, ਕਹਿੰਦੇ ਮਿਸ ਕਰ ਗਏ ਗੱਲ, ਤੇ ਉਹ ਮੇਰੇ ਬਾਰੇ ਗੱਲ ਕਹਿੰਦੇ ਕੀਤੀ ਆ ਉਹਨਾਂ ਨੇ ਕੋਈ।
ਆਹੋ, ਪਿਛਲੇ ਦੋ ਵੀਕ ਪਹਿਲਾਂ ਉਹਨੇ ਸਾਡਾ ਪ੍ਰੋਗਰਾਮ ਸੁਣਿਆ ਜਿਹਦੇ ਵਿੱਚ ਕੁੱਕੜ ਊਂਟ ਦੇ ਵਿੱਚ ਉੱਪਰ ਜਾ ਕੇ ਬਹਿ ਗਏ ਤੇ ਉਹ ਕੇਸਰੀ ਡੁੱਬ ਗਈ, ਤੇ ਮਹਾਤਮਾ ਕਹਿੰਦੇ ਵੀ ਇਨਵਾਇਰਮੈਂਟ ਦੇਖ ਕੇ ਅਸੀਂ ਦੱਸ ਦੇਈਦਾ ਵੀ ਕੀ ਹੋਣ ਵਾਲਾ ਆ।
ਅੱਛਾ,
ਤਾਂ ਏਦਾਂ ਹੀ ਤੁਹਾਡੀ ਗੱਲ 2018 ਦੀ ਆ ਤੇ ਕਾਫੀ ਪੁਰਾਣੀ ਗੱਲ ਆ, ਜਦੋਂ ਤੁਸੀਂ ਨਾ ਰੈਸਟੋਰੈਂਟ ਲਿਆ ਸੀ, ਥਾਈ ਰੈਸਟੋਰੈਂਟ ਲਿਆ ਸੀ ਤੇ ਨਾਲ ਚਿਪਸ ਦੀ ਸ਼ੋਪ ਵੀ ਲਈ ਸੀ, ਤੇ ਉਦੋਂ ਕਦੀ ਗੱਲ ਹੈ, ਮੈਂ ਪਹਿਲਾਂ ਗੱਲ ਕੀਤੀ ਨਹੀਂ ਸੀ, ਮੈਂ ਕਿਹਾ ਸ਼ਾਇਦ ਤੁਸੀਂ ਗੁੱਸਾ ਨਾ ਕਰ ਜਾਓ, ਤੇ ਚਲੋ ਹੁਣ ਕਰ ਲੈਂਦੇ ਹਾਂ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ।
ਅੱਛਾ, ਹਾਂਜੀ, ਇਜਾਜ਼ਤ ਕਦੇ ਨਹੀਂ,
ਇਜਾਜ਼ਤ ਆ,
ਹਾਂਜੀ ਹਾਂਜੀ।
ਮੈਂ ਉਹਨੂੰ ਉਦੋਂ ਫੋਨ ਕੀਤਾ ਸੀ, ਮੈਂ ਕਿਹਾ ਹਰਨਾਮ ਸਿੰਘ ਜੀ ਕੀ ਹਾਲ ਚਾਲ ਤੁਹਾਡਾ, ਤੇ ਹੋਰ ਕਿੱਦਾਂ। ਅਮਰੀਕ ਵੀਰ ਜੀ, ਸਭ ਕੁਛ ਠੀਕ ਠਾਕ ਹੈਗੇ ਨੇ ਇੱਥੇ, ਤੁਸੀਂ ਸੁਣਾਓ ਕਿ ਕਿੱਦਾਂ ਚੱਲ ਰਹੀ ਅੱਜ ਕੱਲ, ਅਮਨਦੀਪ ਦਾ ਕੀ ਹਾਲ ਹੈਗਾ।
ਅੱਛਾ
ਅਮਨਦੀਪ, ਮੈਂ ਕਿਹਾ ਅਮਨਦੀਪ ਨੇ ਤਾਂ ਨਾ ਰੈਸਟੋਰੈਂਟ ਖੋਲਿਆ, ਇੱਦਾਂ ਥਾਈ ਰੈਸਟੋਰੈਂਟ ਲਿਆ ਆ ਤੇ ਇੱਕ ਨਾਲ ਫਿਸ਼ ਸ਼ਾਪ ਵੀ ਲੈ ਲਈ ਆ। ਅੱਛਾ, ਬਈ ਤੁਸੀਂ ਉੱਥੇ ਗਏ ਹੈਗੇ ਕਦੇ?
ਅੱਛਾ,
ਤੁਸੀਂ ਉੱਤੇ ਕਦੇ ਗਏ ਹੈਗੇ ਰੈਸਟੋਰੈਂਟ ਵਿੱਚ? ਤੁਸੀਂ ਇਹਨਾਂ ਦਿਨਾਂ ਵਿੱਚ ਜਦੋਂ ਰੈਸਟੋਰੈਂਟ ਉਹਨਾਂ ਲਿਆ ਹੈਗਾ, ਤੁਸੀਂ ਉੱਥੇ ਜਾ ਕੇ ਕਦੇ ਖਾਣਾ ਖਾਧਾ ਹੈਗਾ? ਮੈਂ ਕਿਹਾ ਬਿਲਕੁਲ ਖਾਧਾ ਹੈਗਾ, ਮੈਂ ਕਿਹਾ ਅਸੀਂ ਗਏ ਹਾਂ ਉੱਥੇ ਜਾ ਕੇ ਖਾਣਾ ਖਾਧਾ ਆ।
ਅੱਛਾ,
ਤੁਸੀਂ ਉੱਥੇ ਰੋਟੀ ਖਾਣ ਗਏ ਸੀ ਤਾਂ ਲੰਚ ਜਾਂ ਡਿਨਰ ਖਾਣ ਗਏ ਸੀਗੇ? ਮੈਂ ਕਿਹਾ ਦੇਖੋ ਜੀ, ਉੱਥੇ ਅਸੀਂ ਡਿਨਰ ਵੀ ਕੀਤਾ ਤੇ ਲੰਚ ਵੀ। ਦੇਖੋ ਜੀ, ਇਹੀ ਗੱਲ ਤਾਂ ਮਾੜੀ ਹੈਗੀ ਹੈ, ਦੇਖੋ ਜਿੱਦਾਂ ਦੇ ਉਹਨਾਂ ਦੇ ਹਾਲਾਤ ਬਣੇ ਹੋਏ ਨੇ, ਤੁਸੀਂ ਉੱਥੇ ਜਾ ਕੇ ਡਿਨਰ ਵੀ ਕੀਤਾ, ਤੁਸੀਂ ਉੱਥੇ ਜਾ ਕੇ ਲੰਚ ਵੀ ਕੀਤਾ ਹੈਗਾ, ਤੁਸੀਂ ਇਹ ਵੀ ਦੱਸਿਆ ਹੈਗਾ ਕਿ ਨਾਲ ਵੀ ਉਹਨਾਂ ਨੇ ਤੁਹਾਨੂੰ ਫਿਸ਼ ਪਕੌੜੇ ਬੰਨ ਦਿੱਤੇ ਸੀ ਜਿਸ ਵੇਲੇ ਤੁਸੀਂ ਵਾਪਸ ਆਏ ਹੈਗੇ ਨੇ, ਤਾਂ ਮੈਂ ਤਾਂ ਇਹੀ ਅੰਦਾਜ਼ਾ ਇੱਥੋਂ ਲਾ। ਫਿਰ ਤੁਸੀਂ ਇਹ ਵੀ ਦੱਸਿਆ ਕਿ ਸ਼ਾਮ ਨੂੰ ਜਿੱਦਾਂ ਉਹਨਾਂ ਦੇ ਦੋ ਲੜਕੇ ਨੇਗੇ, ਉਹ ਵੀ ਉੱਥੇ ਕੰਮ ਕਰਦੇ ਸੀਗੇ ਨੇ, ਤੇ ਘਰੋਂ ਫੋਨ ਆ ਗਿਆ ਕਿ ਦੋ ਪਲੇਟਾਂ ਫਿਸ਼ ਪਕੌੜਿਆਂ ਦੀਆਂ ਭੇਜ ਦਿਓ, ਤੁਹਾਡੇ ਡੈਡੀ ਸਾਹਿਬ ਨੇ ਫੋਨ ਕੀਤਾ। ਮੈਂ ਕਿਹਾ ਦੋ ਫਿਸ਼ ਦੀਆਂ ਦੋ ਪਲੇਟਾਂ ਭੇਜ ਦਿਓ ਘਰ, ਤੇ ਸਾਡੇ ਇੱਥੇ ਪ੍ਰਾਹੁਣੇ ਆਏ ਨੇ ਗੇ ਤੇ ਉਹਨਾਂ ਨੇ ਪੂਛਾਂ ਖੜੀਆਂ ਕਰਨੀਆਂ ਤੇ ਉਹ ਨਾਲ ਫਿਸ਼ ਪਕੌੜੇ ਚਾਹੀਦੇ ਨੇ ਗੇ, ਤਾਂ ਉਹਨਾਂ ਨੇ ਫਿਸ਼ ਪਕੌੜੇ ਵੀ ਚਲੇ ਗਏ। ਤੇ ਫਿਰ ਇੱਕ ਕਹਿੰਦੇ ਤੁਸੀਂ ਗੱਲ ਵੀ ਸੁਣੀ ਸੀ, ਮੈਂ ਕਿਹਾ ਹਾਂ, ਤੁਹਾਨੂੰ ਮੈਂ ਸੁਣਾਈ ਸੀਗੀ ਇੱਕ ਗੱਲ, ਤੇ ਤੁਸੀਂ ਮੈਨੂੰ ਸੁਣਾਈ ਸੀਗੀ ਗੱਲ ਕਿ ਜਿਹੜੀ ਉੱਥੇ ਥਾਈ ਇੱਕ ਕੁੜੀ ਸੀਗੀ, ਉਹ ਮੋਟੀ ਜਿਹੀ ਕੁੜੀ ਸੀ, ਜਿੱਦਾਂ ਕਹਿੰਦੇ ਤੰਦੂਰ ਵਾਂਗੂ ਤਪਦੀ ਅੰਦਰੋਂ ਆਈ ਹੈਗੀ, ਲਾਲ ਉਹਦਾ ਮੂੰਹ ਹੋਇਆ, ਤੰਦੂਰ ਵਾਂਗੂ ਤਪਦੀ ਆਈ ਹੈ, ਤੇ ਉਹਨੇ ਕੁਛ ਕਿਹਾ ਆਪਣੀ ਲੈਂਗੁਏਜ ਦੇ ਵਿੱਚ, ਥਾਈ ਲੈਂਗੁਏਜ, ਤਾਂ ਬਾਜੀ ਮਾਰੀ ਤਾਂ ਬਚਾ ਤਾ ਤਾ ਮੇਰੀ ਘਰ ਵਾਲੀ ਫਿਰ ਤੁਹਾਡੀ ਵਾਈਫ ਨੇ ਸਾਨੂੰ ਪੁੱਛਿਆ ਵੀ ਕੀ ਕਹਿੰਦੀ ਹੈਗੀ ਹੈ। ਮੈਂ ਉਹਨੂੰ ਅੰਦਾਜ਼ਾ ਲਾ ਕੇ ਤੁਸੀਂ ਦੱਸਿਆ ਸੀਗਾ ਜਿੱਦਾਂ ਤੁਸੀਂ ਗੱਲ ਸੁਣਾਈ ਸੀਗੀ ਮੈਨੂੰ, ਇਹ ਕਹਿੰਦੀ ਹੈ ਵੀ ਕੋਈ ਹੋਰ ਨੌਕਰੀ ਦੇਖ ਲਓ, ਜਿੱਦਾਂ ਉਹਦੇ ਨਾਲ ਹਾਲਾਤ ਹੈਗੇ ਨੇ, ਇਹ 6 ਮਹੀਨੇ ਵਿੱਚ ਵਿੱਚ ਤਾਲਾ ਲੱਗ ਜਾਣਾ ਹੋਟਲ ਨੂੰ, ਇੱਥੇ ਲੰਚ ਵੀ ਕਰਾ ਰਹੇ ਨੇ, ਇੱਥੇ ਇਹ ਡਿਨਰ ਵੀ ਕਰਾਏ ਨੇ,
ਸਾਰੇ ਪ੍ਰਾਹੁਣੇ ਇੱਥੇ
ਨਾਲ ਵੀ ਬੰਨ ਕੇ ਦੇ ਰਹੇ ਨੇ, ਘਰ ਵੀ ਜਾ ਰਿਹਾ ਹੈ ਸਾਰਾ ਸਮਾਨ, ਤੇ ਇਹ 6 ਮਹੀਨੇ ਤੋਂ ਜ਼ਿਆਦਾ ਨੀ ਚੱਲਦੀ ਦੁਕਾਨ, ਜਿੱਦੇ ਜੇ ਦੂਸਰੀ ਵਿਲੇਜ ਜੇ ਜਾਓਗੇ ਨਾ ਜਿੰਦੇ ਲੱਗੇ ਉਹ ਦੇਖੇ। ਮੈਂ ਕਿਹਾ ਇੱਦਾਂ ਤਾਂ ਨਹੀਂ ਹੁੰਦੀ, ਲੇਕਿਨ ਤੁਸੀਂ ਦੇਖ ਲੈਣਾ ਇਹ ਇਸੇ ਤਰ੍ਹਾਂ ਹੋਣਾ ਹੈਗਾ ਜਿਸ ਤਰ੍ਹਾਂ ਮੈਂ ਕਿਹਾ, ਜਿਸ ਤਰ੍ਹਾਂ ਉਹ ਪਿਛਲੇ ਨੇ ਗੱਲ ਸੁਣਾਈ ਸੀ ਨਾ, ਹਾਲਾਤ ਦੇਖ ਕੇ ਪਤਾ ਚੱਲ ਜਾਂਦਾ ਹੈਗਾ ਕਿ ਕੀ ਹੋਣ ਵਾਲਾ ਹੈਗਾ, ਕਿ ਮੈਂ ਤਾਂ ਹਾਲਾਤ ਦੇਖ ਕੇ, ਅਸੀਂ ਬਿਜ਼ਨਸਮੈਨ ਹੈਗੇ ਨੇ ਗੇ, ਬਿਜ਼ਨਸਮੈਨ ਹੈਗੇ ਅਸੀਂ, ਇਹ ਸਾਨੂੰ ਸਭ ਪਤਾ ਲੱਗ ਜਾਂਦਾ ਹੈਗਾ। ਮੈਂ ਕਿਹਾ ਤੇਰੇ ਨਾਲ ਵੀ ਇੱਦਾਂ ਕੋਈ ਘਟਨਾ ਵਾਪਰੀ ਹੈ, ਤੂੰ ਵੀ ਤਾਂ ਹੁਣ ਜੱਟ ਹੀ ਆ, ਤੇਰਾ ਬਿਜ਼ਨਸ ਕਿੱਦਾਂ ਚੱਲਦਾ ਆ? ਵੀਰ ਜੀ ਤੁਹਾਨੂੰ ਅਸੀਂ ਗੱਲ ਸੁਣਾ ਦਿੰਦੇ ਹੈਗੇ, ਜਿਸ ਵਿੱਚ ਮੈਂ ਬਿਜ਼ਨਸ ਸ੍ਰੀਨਗਰ ਦੇ ਵਿੱਚ, ਉਸ ਵੇਲੇ ਕਾਫੀ ਜੰਗ ਸੀਗਾ, ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀਗਾ, ਤੇ ਸਾਡੇ ਸਹੁਰਾ ਸਾਹਿਬ ਆ ਗਏ, ਤੇ ਮੇਰੀ ਘਰਵਾਲੀ ਨੇ ਨਵਾਂ ਨਵਾਂ ਨਾਂ ਅਧਿਕਾਰ ਕੌਰ ਰੱਖਿਆ ਸੀਗਾ ਮੇਰੀ ਮਾਤਾ ਜੀ ਨੇ, ਤੇ ਸਹੁਰਾ ਸਾਹਿਬ ਨੂੰ ਹੋਟਲ ਵਿੱਚ ਭੇਜ ਦਿੱਤਾ, ਹੋਟਲ ਵਿੱਚ ਭੇਜ ਦਿੱਤਾ, ਸਹੁਰਾ ਸਾਹਿਬ ਹੋਟਲ ਵਿੱਚ ਆ ਗਏ ਨੇ। ਮੈਂ ਕਿਹਾ ਜੀ ਸਹੁਰਾ ਸਾਹਿਬ ਗੱਲ ਸੁਣੋ, ਜੇ ਤੁਸੀਂ ਰੋਟੀ ਖਾਣੀ ਘਰ ਜਾ ਕੇ ਖਾਓ, ਜੇ ਲੰਚ ਕਰਨਾ ਜਾਂ ਡਿਨਰ ਕਰਨਾ, ਫੇਰ ਇੱਥੇ ਪੈਸੇ ਲੱਗਣੇ ਹੈਗੇ ਨੇ, ਥੋੜਾ ਜਾ ਮੂਡ ਉਹਨਾਂ ਦਾ ਹੋਫ ਹੋ ਗਿਆ, ਤੇ ਮੈਂ ਜਿਹੜੇ ਉਹਨਾਂ ਨੂੰ ਵਾਪਸ ਗੱਡੀ ਵਿੱਚ ਲੈ ਕੇ ਜਾ ਰਿਹਾ ਸੀਗਾ, ਤੇ ਜਿਸ ਵੇਲੇ ਲੈ ਕੇ ਘਰ ਗਿਆ, ਮੈਂ ਕਿਹਾ ਵੀ ਅੱਜ ਤਾਂ ਸਾਡੇ ਨਾਲ ਨਾ ਬਹੁਤ ਬੁਰੀ ਹੋਣੀ ਹੈਗੀ ਹੈ, ਮੈਂ ਤਾਂ ਆਪਣੇ ਵਾਈਫ ਤੇ ਜਿਹੜਾ ਉਹਦਾ ਫਾਦਰ ਹੈਗਾ ਨਾਗੇ, ਫਾਦਰ ਸਾਹਿਬ ਨੇ ਬੜੀ ਇੱਜ਼ਤ ਉਹਨਾਂ ਦੀ ਕਰਨੀ ਸੀ, ਉਹਨਾਂ ਤੋਂ ਪੈਸੇ ਚਾਰਜ ਕਰ ਲੈ ਰਹੇ ਨੇ। ਜਿਸ ਵੇਲੇ ਘਰ ਗਏ ਨਾ ਰਣਦੀ ਤੁਹਾਡੇ ਨਾਲ ਰਮੀ ਸਿੰਘ ਜੀ, ਜਿਹੜੇ ਅਸੀਂ ਘਰ ਗਏ ਗੇ, ਖਾਤਾ ਜਿਹੜੀ ਸਾਡੀ ਅਧਿਕਾਰ ਕੌਰ ਨੇ ਸਮੋਸੇ ਵੀ ਬਣਾਏ ਰੱਖੇ ਨੇ ਗੇ, ਨਾਲ ਚਟਨੀ ਵੀ ਬਣਾਈ ਰੱਖੀ ਹੈਗੀ ਆ, ਤੇ ਹਰਨਾਮ ਜੀ ਕਹਿ ਕੇ ਬੁਲਾਇਆ ਮੈਨੂੰ, ਤੇ ਨਾਲ ਉਹਨਾਂ ਨੇ ਮੈਨੂੰ ਹੋਰ ਵੀ ਬਰਫ ਵੀ ਖਾਣ ਨੂੰ ਦਿੱਤੀ, ਆਪਣੇ ਹੱਥਾਂ ਦੇ ਨਾਲ ਬੁਲਾਈ, ਹੱਥਾਂ ਦੇ ਚੱਕ ਲੈ ਜਲੇ ਘਰ ਗਿਆ। ਗੱਲ ਕੀ ਹੋ ਗਈ ਹੈਗੀ ਹੈ? ਉਹ ਕਹਿੰਦੀ ਮੈਨੂੰ ਅਧਿਕਾਰ ਕੌਰ ਕਹਿੰਦੀ ਮੇਰਾ ਤੇਰਾ ਇਮਤਿਹਾਨ ਲੈਣਾ ਸੀ, ਹੁਣ ਤੂੰ ਪੂਰਾ ਮਹਾਜਨ ਬਣ ਗਿਆ ਹੈਗਾ, ਹੁਣ ਤੂੰ ਜੱਟ ਨਹੀਂ ਰਿਹਾ, ਇਸ ਲਈ ਤੈਨੂੰ ਉਹਨਾਂ ਟੈਸਟ ਵਿੱਚ ਪਾਇਆ ਸੀਗਾ, ਜਾਣ ਬੁੱਝ ਕੇ ਭੇਜਿਆ ਸੀਗਾ, ਤੇ ਤੂੰ ਇਹਨੂੰ ਖਾਣਾ ਖਵਾਏਗਾ, ਰੋਟੀ ਖਿਲਾਉਣਾ, ਜਾਂ ਫਿਰ ਤੁਸੀਂ ਇਹਨੂੰ ਇਹ ਕਹਿੰਦੇ ਨੇ ਕਿ ਆਪਣੇ ਅਸੀਂ ਲੰਚ ਕਰਨ ਵਾਲੇ ਪੈਸੇ ਲੈਣੇ ਪੈਣੇਗੇ, ਹੁਣ ਤੂੰ ਪੂਰਾ ਮਹਾਜਨ ਕੰਮ ਤੇਰਾ ਜਿਹੜਾ ਹੋ ਗਿਆ ਹੈਗਾ।
ਪ੍ਰੀਖਿਆ ਹੋਈ,
ਗੱਲ ਹੋਈ ਹੈਗੀ ਮੇਰੀ,
ਫਿਰ ਰਾਮ ਸਿੰਘ ਦੀ ਪ੍ਰੀਖਿਆ ਹੋਈ, ਫਿਰ ਅਧਿਕਾਰ ਕੌਰ ਨੇ ਪ੍ਰੀਖਿਆ ਲਈ ਸਾਰਾ ਸਾਹਿਬ ਨੂੰ। ਠੀਕ ਹੈ ਜੀ, ਤੇ ਦੇਖੋ ਇਸ ਤਰ੍ਹਾਂ ਦਾ ਇਹ ਹੋ ਜਾਂਦੀ, ਬਿਲਕੁਲ ਤੁਹਾਡੀ ਗੱਲ ਸਹੀ ਸੀ, ਤੇ ਰਮਨਦੀਪ ਅਟਵਾਲ ਜੀ ਵੀ ਸਾਡੇ ਨਾਲ ਜੁੜੇ ਨੇ ਰਿਵਰਲੈਂਡ ਤੋਂ, ਤੇ ਉਹ ਵੀ ਹੱਸ ਰਹੇ ਨੇ, ਕਹਿੰਦੇ ਜੀ ਵੈਰੀ ਗੁੱਡ ਟੌਪਿਕ ਫੋਰ ਕਨਵਰਸੇਸ਼ਨ, ਤੇ ਮੇਰੇ ਕਹਿੰਦੇ ਫਾਦਰ ਇਨ ਲਾਅ ਦੀ ਵੀ ਸੇਮ ਕੁਆਲਿਟੀ ਹੈ, ਵੀ ਰਿਸਪੈਕਟ ਇਟ, ਬਿਲਕੁਲ। ਦੇਖੋ ਇਹਨਾਂ ਦੇ ਨਾ ਫਾਦਰ ਇਨ ਲਾਅ ਸਾਡੇ ਬੜੇ ਸਤਿਕਾਰਯੋਗ ਨੇ, ਉਹਨਾਂ ਨੇ ਨਾ ਪੂਰਾ ਇੱਕ ਵੱਖਰਾ ਯੂਨਿਟ ਬਣਾਇਆ ਹੋਇਆ, ਤੇ ਜਿਹੜੇ ਪ੍ਰਾਹੁਣੇ ਆਉਂਦੇ ਨੇ ਜਾਂਦੇ ਨੇ, ਤੇ ਉੱਥੇ ਆਪਾਂ ਬੈਠੀ ਦਾ, ਮੈਂ ਵੀ ਕਈ ਵਾਰੀ ਜਾ ਆਇਆ, ਤੇ ਦੇਖੋ ਪਰਿਵਾਰ ਵੀ ਬੜਾ ਚੰਗਾ, ਤੇ ਚਾਹ ਪਾਣੀ ਫਿਰ ਸਾਡਾ ਉੱਧਰ ਹੀ ਆਉਂਦਾ ਹੁੰਦਾ ਹੈ, ਪਰਿਵਾਰ ਦੀ ਆਪਣੀ ਪ੍ਰਾਈਵੇਸੀ ਰਹਿੰਦੀ ਹੈ, ਤੇ ਅਸੀਂ ਐਡੀ ਇੱਧਰ ਆਪਣੀ ਗੱਲਾਂ ਬਾਤਾਂ। ਸੋ ਭਾਅ ਜੀ ਇੱਦਾਂ ਦੀਆਂ ਗੱਲਾਂ ਆਪਾਂ ਨਾ ਥੋੜ੍ਹੀ ਜਿਹੀ ਕਰਾਂਗੇ, ਵੀ ਆਪਾਂ ਕਿੱਦਾਂ ਇਹਨੂੰ ਐਸਟੈਬਲਿਸ਼ ਕਰ ਸਕਦੇ ਹਾਂ ਨਾ। ਜ਼ਿਆਦਾਤਰ ਘਰ ਦੇ ਵਿੱਚ ਸਮੱਸਿਆ ਆ ਜਾਂਦੀ ਹੈ ਕਿ ਪ੍ਰਾਈਵੇਸੀ ਟਾਈਪ ਹੈ ਨਾ, ਤੇ ਉੱਥੇ ਨਾ ਆਪਾਂ ਨੂੰ ਡਿਫਰੈਂਸ਼ੀਏਟ ਕਰਨਾ ਪੈਣਾ, ਜਿਹੜੇ ਸਾਡੇ ਮਹਿਮਾਨ ਆਏ ਆ ਉਹਨਾਂ ਨੂੰ ਵੀ ਪੂਰਾ ਸਮਾਂ ਹੋਵੇ, ਉਹਨਾਂ ਨੂੰ ਆਪਣੀ ਆਜ਼ਾਦੀ ਹੋਵੇ, ਜਿਹੜਾ ਪਰਿਵਾਰ ਹੈ ਉਹਨਾਂ ਦੀ ਆਪਣੀ ਆਜ਼ਾਦੀ ਜਿਹੜੀ ਡਿਸਟਰਬ ਨਾ ਹੋਵੇ। ਸੋ ਬਿਲਕੁਲ ਜੀ ਰਮਨਦੀਪ ਜੀ, ਮੈਂ ਬਿਲਕੁਲ ਰਿਸਪੈਕਟ ਕਰਦਾ ਤੁਹਾਡੀ, ਅਤੇ ਤੁਸੀਂ ਇਸ ਨੂੰ ਹੋਰ ਅੱਗੇ ਤੋਰੋਂਗੇ, ਕਿਉਂਕਿ ਦੇਖੋ ਇਹ ਜਿਹੜੀ ਵੈਲਿਊਜ਼ ਹੈ ਨਾ ਭਾਅ ਜੀ, ਮੈਂ ਇਹ ਕਹਿੰਦਾ ਕਿ ਹੋਸਪਿਟੈਲਿਟੀ ਦੀਆਂ ਵੈਲਿਊਜ਼ ਹੈ, ਇਹ ਸਾਨੂੰ ਨਾ ਪਾਲਣੀਆਂ ਪੈਂਦੀਆਂ, ਇਹ ਸਾਨੂੰ ਨਾ ਡਿਵੈਲਪ ਕਰਨੀਆਂ ਪੈਂਦੀਆਂ, ਅਤੇ ਇਹਦੇ ਲਈ ਸਾਨੂੰ ਸਾਡੇ ਗੁਰੂ ਪੀਰਾਂ ਦੀ ਸਿੱਖਿਆ, ਸਾਡੇ ਸਮਾਜਿਕ ਸਿੱਖਿਆਰਥੀ ਜਿਹੜੇ ਨੇ ਉਹਨਾਂ ਦੀ ਸਿੱਖਿਆ, ਅਤੇ ਸਮਾਜ ਤੋਂ ਵਧੀਆ ਜਿਹੜੀਆਂ ਚੀਜ਼ਾਂ ਅਬਜ਼ੋਰਵ ਕਰਕੇ ਆਪਾਂ ਗਾਂਹ ਤੋਰਨੀਆਂ ਨੇ, ਉਹਨੂੰ ਡਿਵੈਲਪ ਕਰਨਾ ਪੈਂਦਾ। ਅਤੇ ਵਿਜੇ ਵਿਰਦੀ ਜੀ ਵੀ ਹੱਸ ਰਹੇ ਨੇ ਹਰਨਾਮ ਸਿੰਘ ਉਹਨਾਂ ਦੀਆਂ ਗੱਲਾਂ ਸੁਣ ਕੇ, ਤੇ ਗੌਰਵ ਸ਼ਰਮਾ ਜੀ ਭਾਅ ਜੀ ਇਹਨਾਂ ਨੇ ਵੀ ਇੱਕ ਨੁਕਤਾ ਦੱਸਿਆ, ਸਾਂਝਾ ਕਰ ਲਈਏ। ਇਹ ਬੜੇ ਵਧੀਆ ਨੁਕਤੇ ਦੱਸਦੇ ਨੇ
ਇਹਨਾਂ ਦੇ।
ਹਾਂ ਕਹਿੰਦੇ ਭਾਜੀ ਜਦੋਂ ਘਰ ਪਰਾਹੁਣੇ ਆਉਂਦੇ ਹੁੰਦੇ ਆ ਨਾ, ਤਾਂ ਮੈਂ ਤਾਂ ਇੱਕ ਦਿਨ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੰਦਾ, ਨਾਲੇ ਹੀ ਚਾਪਲੂਸੀ। ਉਹਨਾਂ ਦੇ ਆਉਣ ਤੋਂ ਪਹਿਲਾਂ ਰਸੋਈ ਦਾ ਸਾਰਾ ਸਮਾਨ ਪਹਿਲਾਂ ਹੀ ਬਣਾ ਕੇ ਰੱਖ ਦਿੰਦਾ, ਅਤੇ ਫਿਰ ਮਹਿਮਾਨਾਂ ਸਾਹਮਣੇ ਕੁਛ ਨਹੀਂ ਕਰਨਾ। ਜਾਣ ਤੋਂ ਬਾਅਦ ਫਿਰ ਭਾਂਡਿਆਂ 'ਤੇ ਮਾੜਾ ਜਿਹਾ ਹੱਥ ਫੇਰ ਦੇਈਦਾ, ਤਾਂ ਕਿ ਅਗਲੀ ਵਾਰੀ ਵੀ ਸ਼ਾਂਤੀ ਰਹੇ। ਇਹ ਤਾਂ ਅਤੇ ਇਹਦੇ ਨਾਲ ਦਾ ਨੁਕਤਾ ਤਾਂ ਹੈ ਨਹੀਂ, ਮੈਨੂੰ ਨਹੀਂ ਲੱਗਦਾ ਕੋਈ ਹੋਰ ਹੋ ਸਕਦਾ ਜੇ ਅਗਰ ਇੱਦਾਂ ਕਰ ਸਕਦੇ ਹੋ। ਪਰ ਦੇਖੋ ਜਿਹੜੇ ਮੈਂ ਤਾਂ ਇਹੀ ਕਹਿੰਦਾ ਕਿ ਜਿਹੜਾ ਅੱਜ ਨੁਕਤਾ ਭਾਜੀ ਨੇ ਦਿਲ ਵਾਲੀ ਗੱਲ 'ਚ ਚੱਕਿਆ, ਇਹ ਬੜਾ ਅਹਿਮ ਨੁਕਤਾ ਆ। ਇਕੱਲਾ ਜ਼ਿੰਦਗੀ ਜਿਹੜਾ ਘਰ ਹੈ, ਉਹ ਜੇ ਘਰ ਦੇ ਵਿੱਚ ਅਸੀਂ ਰਹਿਣਾ ਹੈ ਇਕੱਲਿਆਂ ਨੇ, ਤਾਂ ਉਹ ਘਰ ਘਰ ਨਹੀਂ ਰਹਿ ਜਾਂਦਾ, ਫਿਰ ਅੱਖ ਹੋ ਜਾਂਦਾ। ਉਹਦੇ ਵਿੱਚ ਜਿਹੜੇ ਮਹਿਮਾਨ ਵੀ ਆਉਣੇ ਚਾਹੀਦੇ ਆ, ਅਸੀਂ ਵੀ ਕਿਤੇ ਮਹਿਮਾਨ ਬਣ ਕੇ ਜਾਣਾ ਚਾਹੀਦਾ। ਸੋ ਐਜ਼ ਏ ਅਸੀਂ ਜਦ ਪਰਸਨ ਸੋਚਦੇ ਹਾਂ ਕਿ ਅਸੀਂ ਆਪਣੇ ਮਹਿਮਾਨਾਂ ਨਾਲ ਉਸ ਤਰ੍ਹਾਂ ਹੀ ਟ੍ਰੀਟਮੈਂਟ ਕਰੀਏ ਜਿਸ ਤਰ੍ਹਾਂ ਅਸੀਂ ਆਪ ਚਾਹੁੰਦੇ ਹਾਂ ਕਿ ਅਸੀਂ ਕਿਸੇ ਦੇ ਘਰ ਜਾ ਕੇ ਤਾਂ ਸਾਡੇ ਨਾਲ ਹੋਵੇ। ਸੋ ਅਗਰ ਅਸੀਂ ਚਾਹੁੰਦੇ ਹਾਂ ਭਾਜੀ ਵੀ ਅਸੀਂ ਕਿਸੇ ਦੇ ਘਰ ਜਾਈਏ, ਭਾਜੀ ਹੁਣ ਚਾਹ ਵੀ ਬਣਾਉਣ, ਭਾਬੀ ਜੀ ਨਾਲ ਬਰਫੀ ਵੀ ਦੇਣ, ਹੈ ਨਾ, ਅਤੇ ਫਿਰ ਆਪਾਂ ਗੱਲਾਂ ਬਾਤਾਂ ਵੀ ਕਰੀਏ, ਟਾਈਮ ਵੀ ਸਪੈਂਡ ਕਰੀਏ, ਹੈ ਨਾ, ਅਤੇ ਸਾਨੂੰ ਫਿਰ ਆਰਾਮ ਵੀ ਕਰਨ ਦੀ ਥਾਂ ਮਿਲੇ, ਸਪੇਸ ਵੀ ਮਿਲੇ, ਹੈ ਨਾ। ਜੇ ਅਸੀਂ ਇਹ ਚਾਹੁੰਦੇ ਹਾਂ ਤਾਂ ਸਾਨੂੰ ਵੀ ਉਹੋ ਜਿਹੇ ਰਿਸੋਰਸਿਸ ਆਪਣੇ ਘਰ ਬਣਾਉਣੇ ਚਾਹੀਦੇ ਆ ਕਿ ਜੇ ਸਾਡੇ ਘਰ ਕੋਈ ਪ੍ਰਾਹੁਣਾ ਆਵੇ ਤਾਂ ਉਹਨੂੰ ਪ੍ਰੋਪਰ ਉਹ ਚੀਜ਼ਾਂ ਮਿਲਣ। ਭਾਜੀ ਇੱਕ ਨੁਕਤਾ ਸਾਡੇ ਅਸੀਂ ਜਿਹੜਾ ਬਣਾਇਆ
ਅਮਨਦੀਪ, ਇੱਥੇ ਇੱਕ ਹੋਰ ਗੱਲ ਵੀ ਅੱਜ ਦੀ ਜਿਹੜੀ ਸਾਡੀ ਕਨਵਰਸੇਸ਼ਨ ਹੋਈ ਆ ਉਹਦੇ ਵਿੱਚ ਇੱਕ ਗੱਲ ਹੋਰ ਵੀ ਨਿਕਲੀ ਆ ਕਿ ਤੁਹਾਡੇ 'ਚ ਇੰਟਰਪ੍ਰੀਨਰ ਸਕਿੱਲ ਹੋਣੇ ਚਾਹੀਦੇ, ਬਿਜ਼ਨਸ ਸਕਿੱਲ ਹੋਣੇ ਚਾਹੀਦੇ। ਜੇ ਤੁਸੀਂ ਬਿਜ਼ਨਸ ਨੂੰ ਨਾ ਆਪਣੇ ਘਰ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰੋ, ਜਿਹੜਾ ਤੁਸੀਂ ਬਿਜ਼ਨਸ ਕਰਦੇ ਹੋ ਉਹਦੇ ਵਿੱਚ ਲੀਨੀਅੰਸੀ ਕਰੋ, ਤਾਂ ਬਿਜ਼ਨਸ ਚੱਲਦੇ ਨਹੀਂ ਹੈ। ਜਿੱਦਾਂ ਹੋਟਲ ਮੋਟਲ ਦਾ ਤੁਹਾਡਾ ਬਿਜ਼ਨਸ ਆ, ਜੇ ਉਹਦੇ ਵਿੱਚ ਤੁਸੀਂ ਬਾਹਰਲੇ ਆਪਣੇ ਪਤਵੰਤ ਰਿਸ਼ਤੇਦਾਰਾਂ ਨੂੰ ਲਿਆ ਕੇ ਖਾਣਾ ਖੁਣਾ ਖਿਲਾਈ ਜਾਓ ਜਾਂ ਉਹਨਾਂ ਨੂੰ ਬੁਲਾਈ ਜਾਓ, ਫਿਰ ਉਹ ਘਰ ਚੱਲਦੇ। ਘਰ ਵਿੱਚ ਜਿੰਨਾ ਮਰਜ਼ੀ ਖਰਚਾ ਕਰ ਲਓ, ਤਾਂ ਦੁੱਗਣਾ ਵੀ ਖਰਚਾ ਕਰ ਲਓ, ਉਹ ਘਰ ਘਰ ਹੀ ਇਹ ਤੁਹਾਨੂੰ ਜਿਹੜੀ ਪ੍ਰਾਹੁਣਚਾਰੀ ਘਰੇ ਹੀ ਕਰਨੀ ਚਾਹੀਦੀ, ਆਪਣੇ ਬਿਜ਼ਨਸ ਨੂੰ ਉਹਦੇ ਵਿੱਚ ਇਨਵੋਲਵ ਨਹੀਂ ਹੋਣਾ ਚਾਹੀਦਾ। ਜਿੱਦਾਂ ਹਰਨਾਮ ਸਿੰਘ ਦਾ ਜਿੱਦਾਂ ਮਹਾਜਨ ਕਾਰਨ ਉਹ ਨਹੀਂ ਕੀਤਾ, ਜਿੱਦਾਂ ਐਗਜ਼ਾਮਪਲ ਦਿੱਤੀ ਆ, ਏਦਾਂ ਵੈਸੇ ਚਾਹੀਦਾ। ਉਹ ਇੰਟਰਪ੍ਰੀਨਰਸ਼ਿਪ ਜਿਹੜੇ ਸਕਿੱਲਸ ਆ ਉਹ ਡਿਵੈਲਪ ਹੋਣੇ ਚਾਹੀਦੇ ਆ, ਤਾਂ ਤੁਸੀਂ ਜ਼ਿੰਦਗੀ ਵਿੱਚ ਸਫਲ ਜ਼ਿਆਦਾ ਹੋ ਸਕਦੇ ਆ। ਤੁਹਾਡੇ ਪਰਿਵਾਰਕ ਸਕਿੱਲ ਵੀ ਚਾਹੀਦੇ ਆ, ਤੁਹਾਡੇ ਵਿੱਚ ਵੀ ਜਿਹੜੇ ਤੁਹਾਡੇ ਇੰਟਰਪ੍ਰੀਨਰ ਸਕਿੱਲਸ ਆ ਉਹ ਇਨਫਲਿਕਟ ਨਹੀਂ ਹੋਣੇ ਚਾਹੀਦੇ, ਉਹਨਾਂ 'ਚ ਕਲੈਸ਼ ਨਹੀਂ ਹੋਣਾ ਚਾਹੀਦਾ। ਜਿਸ ਵੇਲੇ ਕਲੈਸ਼ ਹੋਊਗਾ, ਜਿਸ 'ਚ ਮਰਜ਼ ਹੋਊਗੀ ਇੱਕ ਦੂਜੇ ਵਿੱਚ, ਫਿਰ ਤੁਹਾਡੀ ਪਰਸਨੈਲਿਟੀ ਦੇ ਐਟੀਟਿਊਡ ਆ ਨਾ, ਪਰਸਨੈਲਿਟੀ ਟ੍ਰੇਟਸ ਆ, ਉਹਦੇ 'ਤੇ ਕਾਫ਼ੀ ਉਹਦਾ ਨੈਗੇਟਿਵ ਇੰਪੈਕਟ ਹੋਊਗਾ। ਮੇਰੇ ਕਹਿਣ ਦਾ ਭਾਵ ਇਹ ਆ।
ਹਾਂਜੀ ਨਹੀਂ, ਉਹ ਤਾਂ ਆਪਾਂ ਬਿਲਕੁਲ ਹੀ ਸਹਿਮਤ ਹਾਂ ਕਿ ਟਾਈਮ ਦਿਓ। ਦੂਜੀ ਗੱਲ ਭਾਅ ਜੀ, ਜਿੱਦਾਂ ਹੁਣ ਆਪਾਂ ਸ਼ਹਿਰਾਂ 'ਚ ਰਹਿੰਦੇ ਹਾਂ, ਪਿੰਡਾਂ 'ਚ ਰਹਿੰਦੇ ਹਾਂ, ਕਈ ਵਾਰੀ ਅਪੁਆਇੰਟਮੈਂਟਸ ਹੁੰਦੀਆਂ, ਕਿਤੇ ਜਾਣਾ ਪੈਂਦਾ ਆ, ਉਹ ਆਪਾਂ ਕਲੀਅਰਲੀ ਦੱਸ ਸਕਦੇ ਹਾਂ, ਹੈ ਨਾ, ਆਪਣੇ ਮਹਿਮਾਨਾਂ ਨੂੰ। ਅਤੇ ਦੂਜੀ ਗੱਲ ਹੈ ਵੀ ਰਹੋ, ਕੋਈ ਪ੍ਰੋਬਲਮ ਨਹੀਂ। ਅਸੀਂ ਇੱਕ ਜਿਹੜਾ ਹੋਰ ਡਿਵੈਲਪ ਕੀਤਾ ਆ, ਮੈਨੂੰ ਲੱਗਦਾ ਕਾਫ਼ੀ ਇੱਦਾਂ ਵੀ, ਵੀ ਦੇਖੋ ਤੁਸੀਂ ਆਉਂਦੇ ਹੋ, ਆਪਾਂ ਤਾਂ ਖੁੱਲ੍ਹ ਕੇ ਗੱਲ ਕੀਤੀ, ਹੈ ਨਾ, ਬੰਦੇ ਵੀ ਲੇਡੀਜ਼ ਹੁੰਦੀਆਂ ਨਾਲ, ਉਹਨਾਂ ਨੂੰ ਨਾ ਲੇਡੀਜ਼ ਦੱਸ ਦਿੰਦੀ ਆ, ਭਾਈ ਦੇਖੋ ਆਹ ਚਾਹ ਦਾ ਪਤੀਲਾ ਪਿਆ, ਆਹ ਸਟੋਵ ਹੈ, ਇੱਦਾਂ ਔਨ ਕਰਨਾ, ਪਤਾ ਹੀ ਹੁੰਦਾ, ਆਹ ਸਮਾਨ ਪਿਆ ਆ। ਦੇਖੋ ਉਹ ਮੇਰੀ ਵਾਈਫ ਇੱਦਾਂ ਦੱਸਦੀ, ਮੇਰੇ ਮਦਰ ਵੀ ਦੱਸਦੀ, ਵੀ ਤੁਸੀਂ ਸਾਡੇ 'ਤੇ ਨਿਰਭਰ ਨਾ ਹੋ, ਤੁਸੀਂ ਮਹਿਮਾਨ ਆਏ ਹੋ, ਤੁਹਾਡਾ ਦਿਲ ਕਰਦਾ ਨਾ, ਤੁਸੀਂ ਫਰੈਸ਼ ਹੋਵੋ, ਹੈ ਨਾ, ਚਾਹ ਤੁਹਾਨੂੰ ਮਿਲੇਗੀ ਸਾਰਾ ਇੱਕ। ਉਹ ਤੋਂ ਬਾਅਦ ਜਦੋਂ ਤੁਹਾਡਾ ਦਿਲ ਕਰਦਾ ਆ, ਹੈ ਨਾ, ਤੁਸੀਂ ਆਓ ਇੱਥੇ, ਚਾਹ ਬਣਾਓ, ਪੀਓ, ਜੇ ਅਸੀਂ ਲੱਗ ਗਏ ਸਾਨੂੰ ਵੀ ਪੁੱਛ ਲਓ, ਜਸਟ ਫੀਲ ਲਾਈਕ ਹੋਮ। ਠੀਕ ਹੈ
ਅਮਨਦੀਪ, ਚਾਹ ਤਾਂ ਤਾਂ ਬਣਾਉਗੀ ਜੇ ਆਉਂਦੀ ਹੋਊਗੀ ਬਣਾਉਣੀ, ਜਾਂ ਰੋਟੀ ਤਾਂ ਬਣਾਉਣੀ ਆਉਂਦੀ
ਹੋਵੇ। ਨਹੀਂ ਆਉਂਦੀ ਹੁੰਦੀ ਆ ਤਕਰੀਬਨ, ਪਰ ਐਕਚੁਅਲੀ ਜਦੋਂ ਤੁਸੀਂ ਇਹ ਆਫਰ ਕਰ ਦਿਓ, ਪਰਿਵਾਰ ਆਇਆ ਭਾਈ ਦੇਖੋ ਤੁਹਾਡੇ ਨਾਲ ਬੱਚੇ ਆ, ਬੱਚਿਆਂ ਨੂੰ ਕੋਈ ਚੀਜ਼ ਚਾਹੀਦੀ ਆ, ਤੁਸੀਂ ਆਪ ਐਂਟਰੀ ਪਈ ਆ, ਤੋ ਆਪੇ ਹੀ ਤੁਸੀਂ ਸੈਲਫ ਸਰਵਿਸ ਕਰ ਸਕਦੇ ਹੋ, ਯੂ ਡੋਂਟ ਹੈਵ ਟੂ ਕਮ ਐਂਡ ਆਸਕ। ਪਰ ਕਈ ਘਰਾਂ ਦੇ ਵਿੱਚ ਨਾ ਕਿਚਨ ਬਾਰੇ ਕਾਫ਼ੀ ਕੰਟਰੋਲ ਹੁੰਦਾ ਆ, ਵੀ ਨਹੀਂ ਮੇਰੇ ਤੋਂ ਪੁੱਛੇ ਬਿਨਾ ਇੱਦਾਂ ਨਹੀਂ, ਐਂ ਨਹੀਂ, ਉਹ ਨਹੀਂ, ਹੈ ਨਾ। ਉਹ ਥੋੜ੍ਹਾ ਜਿਹਾ ਅਗਰ ਤੁਸੀਂ ਉਹ 'ਚ ਅਸੀਂ ਰਿਲੈਕਸੇਸ਼ਨ ਕਰ ਸਕਦੇ ਹਾਂ, ਅਤੇ ਜਿਹੜਾ ਮਹਿਮਾਨ ਨੂੰ ਥੋੜ੍ਹੀ ਜਿਹੀ ਫੈਸਿਲਿਟੀ ਦੇ ਸਕਦੇ ਹਾਂ, ਵੀ ਤੁਸੀਂ ਆਪਣੀ ਮਰਜ਼ੀ ਨਾਲ ਵੀ ਆਪਣੀ ਚਾਹ ਬਣਾ ਸਕਦੇ ਹੋ, ਅਤੇ ਬਹੁਤ ਸਾਰੇ ਜਿੱਦਾਂ ਮਹਿਮਾਨ ਨੇ ਮੋਸਟਲੀ ਉਹ ਹੈਲਪ ਕਰਾਉਂਦੇ ਨੇ ਆ ਕੇ, ਐਡੀ ਗੱਲ ਨਹੀਂ, ਖਾਣੇ ਬਣਾਉਣੇ 'ਚ, ਵਰਤਾਉਣ ਦੇ ਵਿੱਚ, ਦੇ ਦਿਸ ਬਿਕਮ ਅ ਪਾਰਟ ਆਫ ਯੂਰ ਫੈਮਿਲੀ ਫੋਰ ਅ ਡੇ, ਹੈ ਨਾ। ਚੰਗੀ ਗੱਲ ਹੈ, ਵਧੀਆ ਗੱਲ ਹੈ। ਅਤੇ ਦੇਖੋ ਜੇ ਤਾਂ ਸੁਭਾਅ ਮਿਲਦੇ ਵਧੀਆ, ਫਿਰ ਤਾਂ ਵਾਰ ਵਾਰ ਮਿਲਦੇ। ਹੁਣ ਆਪਾਂ ਮਿਲਦੇ ਹੀ ਹਾਂ, ਕਿੰਨੇ ਹੋ ਗਏ, 20-22 ਸਾਲ ਹੋ ਗਏ, ਸਾਨੂੰ ਤਾਂ ਕੋਈ ਫਿਕਰ ਹੀ ਨਹੀਂ ਹੁੰਦਾ ਜਦੋਂ ਭਾਬੀ ਜੀ ਆਉਂਦੇ ਸਾਡੇ ਤਾਂ ਘਰੇ ਡੀਕਦੇ ਰਹਿੰਦੇ ਕਦੋਂ ਆਉਣਗੇ ਤੇ ਕਦੇ ਸਾਨੂੰ ਵੀ ਖਿਲਾਉਣਗੇ ਕਿਉਂਕਿ ਸਾਨੂੰ ਬੜਾ ਚਾਅ ਰਹਿੰਦਾ ਨਾ ਭਾਬੀ ਦੀ ਕੁਕਿੰਗ ਦਾ ਤੇ ਉਹ ਸਾਰਾ ਹੀ ਸਾਂਭ ਲੈਂਦੇ ਨੇ ਆ ਕੇ ਤੇ ਵੱਖਰੇ ਵੱਖਰੇ ਮਤਲਬ ਉਹ ਇਸ ਤਰ੍ਹਾਂ ਨਾ ਮਤਲਬ ਆਪਾਂ ਸਵੇਰੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਵੀ ਇਹੀ ਗੱਲ ਕੀਤੀ ਸੀ ਹੈ ਨਾ ਵੀ ਉੱਤੇ ਨਾ ਪਿਆਰਿਆ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਯਾਨੀ ਕਿ ਇੱਕ ਚੰਗਾ ਲੱਗੇ ਪਰਮਾਤਮਾ ਦਾ ਨਾਮ ਵੀ ਚੇਤੇ ਵੀ ਪਿਆਰੇ ਵੀ ਹੋਣ ਹੈ ਨਾ ਉਹਨਾਂ ਦੇ ਮੇਲ ਦੀ ਹਮੇਸ਼ਾ ਹੀ ਤਾਂਘ ਰਹਿੰਦੀ ਆ ਇਹੀ ਅੱਜ ਦੇ ਪ੍ਰੋਗਰਾਮ ਦਾ ਮੈਨੂੰ ਲੱਗਦਾ ਸਾਰ ਸੀਗਾ ਅਤੇ ਭਾਜੀ ਗੱਲ ਥੋੜ੍ਹੀ ਆਪਾਂ ਗ੍ਰਿਫਤ ਦੀ ਵੀ ਪਹਿਲਾਂ ਕੀਤੀ ਸੀ ਵੀ ਮਿਸ ਕਰ ਗਏ ਉੱਥੇ ਮੈਂ ਥੋੜ੍ਹੀ ਅਪਡੇਟ ਦੇ ਦਾਂ ਕਿ ਅਰਦਾਸ ਹੋ ਚੁੱਕੀ ਆ ਅਤੇ ਸ਼ੁਰੂਆਤ ਹੋ ਚੁੱਕੀ ਆ ਬ੍ਰੇਕਫਾਸਟ ਚੱਲ ਰਿਹਾ ਅਤੇ ਮੈਚ ਵੀ ਸ਼ੁਰੂ ਹੋ ਜਾਣਗੇ 8-9 ਟੀਮਾਂ ਕਬੱਡੀ ਦੀਆਂ ਵੀ ਪਹੁੰਚ ਚੁੱਕੀਆਂ ਨੇ ਪਲੇਅਰ ਕਾਫੀ ਪਹੁੰਚ ਰਹੇ ਨੇ ਹੋਰ ਬਹੁਤ ਸਾਰੀਆਂ ਟੀਮਾਂ ਨੇ ਫੁੱਟਬਾਲ ਦੀਆਂ ਵਾਲੀਬਾਲ ਦੀਆਂ ਉੱਥੇ ਪਹੁੰਚੀਆਂ ਹੋਈਆਂ ਨੇ ਸੰਗਤਾਂ ਦੂਰ ਦੁਰੇਡੇ ਤੋਂ ਡਰਾਈਵ ਕਰ ਰਹੀਆਂ ਨੇ ਫੋਟੋਆਂ ਵੀ ਆ ਰਹੀਆਂ ਨੇ ਹੋਟਲ ਵੀ ਬੁੱਕ ਰਹੇ ਨੇ ਬੁੱਕ ਹੋਏ ਪਏ ਨੇ ਸੋ ਇਸ ਕਰਕੇ ਜਿਹੜਾ ਸ਼ਹੀਦੀ ਟੂਰਨਾਮੈਂਟ 2 ਸਾਲ ਦੇ ਗੈਪ ਤੋਂ ਬਾਅਦ ਸ਼ੁਰੂ ਹੋਇਆ ਥੋੜ੍ਹੀ ਸੰਗਤ ਘਟੇਗੀ ਪਰ ਉਹ ਘਟੇਗੀ ਨਹੀਂ ਉਹ ਸੋਲਿਡ ਸੰਗਤ ਹੈ ਅਤੇ ਸਾਰੇ ਆਪਣਾ ਜੋ ਇਹ 2 ਦਿਨ ਦਾ ਕਾਰਜ ਹੈ ਸੁੱਖ ਸੁਵੀਲੀ ਨਿਬੇੜਨ ਇੱਕ ਦੂਜੇ ਨੂੰ ਮਿਲਣ ਅਤੇ ਸੁੱਖ ਸੁਵੀਲੀ ਇਹ ਸਾਰੀਆਂ ਗੇਮਾਂ ਸੰਪੰਨ ਹੋਣ ਅਗਲੇ ਸਾਲ ਫਿਰ ਉਡੀਕ ਰਹੇਗੀ ਸੋ ਅਮਰੀਕ ਭਾਅ ਜੀ ਇੱਦਾਂ ਕਰਦੇ ਹਾਂ ਕਿ ਆਪਾਂ ਨਾ ਇਜਾਜ਼ਤ ਲੈਣੀ ਹੈ ਪਰ ਮੈਂ ਜਾਂਦੇ ਜਾਂਦੇ ਇੱਕ ਟਿੱਪਣੀ ਚਾਹੁੰਦਾ ਤੁਹਾਡੇ ਤੋਂ ਇਹ ਜੋ ਵੀ ਦੁਨੀਆਂ ਦੇ ਵਿੱਚ ਕਲੇਸ਼ ਚੱਲ ਰਿਹਾ ਲੜਾਈਆਂ ਚੱਲ ਰਹੀਆਂ ਕੁਛ ਚੱਲ ਰਿਹਾ ਇੱਕ ਗੱਲ ਤਾਂ ਮੰਨਣੀ ਪੈ ਗਈ ਹੈ ਇਹਦੇ ਵਿੱਚ ਇੰਡੀਆ ਦੀ ਜਿਹੜੀ ਫੋਰਨ ਪਾਲਿਸੀ ਆ ਉਸ ਦੀ ਸਾਰੇ ਪਾਸੇ ਸਿਫਤ ਹੋ ਰਹੀ ਹੈ ਦੁਨੀਆਂ ਦੇ ਵਿੱਚ ਅਤੇ ਇਸ ਫੋਰਨ ਪਾਲਿਸੀ ਦੇ ਨਾਲ ਸਾਡਾ ਗਵਾਂਢੀ ਦੇਸ਼ ਜਿਹੜਾ ਆ ਉਹ ਡੁੱਬ ਰਿਹਾ ਆ ਉਹਦੇ ਸਰਕਾਰਾਂ ਬਦਲ ਰਹੀਆਂ ਨੇ ਅਤੇ ਜਿਹੜਾ ਇੰਡੀਆ ਆ ਭਾਰਤ ਹੈ ਉਹਦੀ ਜਿਹੜੀ ਫੋਰਨ ਐਕਸਚੇਂਜ ਹੈ ਉਹ ਹਫ਼ਤੇ ਦੀ ਤਕਰੀਬਨ $4 ਬਿਲੀਅਨ ਵੱਧ ਰਹੀ ਹੈ ਹਰੇਕ ਹਫ਼ਤੇ $4 ਬਿਲੀਅਨ ਅਤੇ ਇਹ ਕਿਉਂ ਵੱਧ ਰਹੀ ਹੈ ਕਿਉਂਕਿ ਜਿੰਨੇ ਵੀ ਹੁਣ ਟ੍ਰੇਡ ਡੀਲਾਂ ਚੱਲ ਰਹੀਆਂ ਤੇਲ ਦੀਆਂ ਗੈਸ ਦੀਆਂ ਸਾਰੀਆਂ ਉਹ ਇੰਡੀਆ ਉਸਦਾ ਧੁਰਾ ਬਣਿਆ ਹੋਇਆ ਅਤੇ ਕੁੱਲ ਮਿਲਾ ਕੇ ਜਿਹੜੀ ਇਕੋਨਮੀ ਆ ਉਹ ਗਰੋ ਕਰ ਰਹੀ ਹੈ ਰਿਜ਼ਰਵ ਗਰੋ ਕਰ ਰਹੇ ਨੇ ਅਤੇ ਭਾਰਤ ਦੇ ਵਿੱਚ ਬਹੁਤ ਪੈਸਾ ਲੱਗ ਰਿਹਾ ਇਸੇ ਹੀ ਵਡੋਤਰੀ ਨੂੰ ਲੈ ਕੇ ਇੱਕ ਖਬਰ ਲੱਗੀ ਸੀ ਕਿ 90,000 ਦੀ ਭਰਤੀ ਹੋਵੇਗੀ ਫੌਜ ਦੇ ਵਿੱਚ ਆਰਜ਼ੀ ਤੌਰ 'ਤੇ 5 ਸਾਲ ਲਈ ਜਾਂ 10 ਸਾਲ ਲਈ 90,000 ਦੀ ਫੌਜ ਐਕਸਟਰਾ ਭਰਤੀ ਕਰਨੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਲੜਾਈਆਂ ਤੋਂ ਪਹਿਲਾਂ ਅੱਗੇ ਵੀ ਕੀਤੀ ਜਾਂਦੀ ਹੈ ਪਰ ਹੁਣ ਮੈਨੂੰ ਲੱਗਦਾ ਕਿ ਅੰਦਰੋਂ ਇਹਦੀ ਕੀ ਗੱਲ ਚੱਲ ਰਹੀ ਹੈ ਕੀ ਇਹਦੇ ਖਦਸ਼ੇ ਹੋ ਸਕਦੇ ਨੇ ਫੇਰ ਲੜਾਈ ਲੱਗਣ ਦੇ ਆਸਾਰ ਨੇ ਕਿਉਂ ਵਾਧੂ ਫੌਜ ਜਿਹੜੀ ਭਰਤੀ ਕੀਤੀ ਜਾਏਗੀ ਉਸਦੀ ਕੀ ਲੋੜ ਪੈ ਗਈ ਇਹ ਆਉਣ ਵਾਲੇ ਪ੍ਰੋਗਰਾਮਾਂ 'ਚ ਕਰਾਂਗੇ ਤੁਹਾਡਾ ਕੀ ਕਹਿਣਾ ਭਾਅ ਜੀ ਭਾਰਤ ਦੀ ਇਕੋਨਮੀ ਦੇ ਬਾਰੇ ਇਸ ਵਾਰ
ਅਮਨਦੀਪ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਕਿ ਭਾਰਤ ਦੀ ਜਿਹੜੀ ਫੋਰਨ ਪਾਲਿਸੀ ਆ ਭਾਰਤ ਦੇ ਜਿਹੜੇ ਬਿਜ਼ਨਸ ਐਗਜ਼ੀਕਿਊਟਿਵਸ ਆ ਉਹ ਬੜੇ ਐਕਸਪਰਟ ਆ ਤੇ ਇਹਨਾਂ ਨੇ ਦੇਸ਼ ਦੀ ਜਿਹੜੀ ਸ਼ਾਨ ਆ ਬਾਹਰਲੇ ਦੇਸ਼ਾਂ ਵਿੱਚ ਕਾਫੀ ਵਧਾਈ ਆ ਕਾਫੀ ਇੰਟੈਲੀਜੈਂਟ ਹੁੰਦੇ ਆ ਇਹਦਾ ਰੀਜ਼ਨ ਇਹ ਆ ਕਿ ਦੁਨੀਆਂ ਦੇ ਵਿੱਚ ਬਾਹਰ ਕੰਟਰੀ ਭਾਰਤ ਆ ਜਿੱਥੇ ਦੀ ਜਿਹੜੀ ਐਡਮਿਨਿਸਟ੍ਰੇਟਿਵ ਸਰਵਿਸ ਆ IAS ਸਰਵਿਸ ਆ ਉਹ ਬੜੀ ਸਟਰੋਂਗ ਆ ਬੜੇ ਕਰੀਮ ਜਿਹੜੇ ਬੱਚੇ ਆ ਉਹ IAS ਬਣ ਕੇ ਜਾਂਦੇ ਆ ਇੰਡੀਅਨ ਫੋਰਨ ਸਰਵਿਸ ਦੇ ਵਿੱਚ ਜਾਂਦੇ ਆ ਤੇ ਉਹੀ ਦੂਜੀਆਂ ਕੰਟਰੀਆਂ ਵਿੱਚ ਜਾ ਕੇ ਇਨਵੈਸਟਰ ਲੱਗਦੇ ਆ ਬੜੇ ਬੜੇ ਬਿਜ਼ਨਸ ਐਸਟੈਬਲਿਸ਼ਮੈਂਟ ਜਿਹੜੇ ਉਹਨਾਂ ਦੇ ਹੈੱਡ ਹੁੰਦੇ ਆ ਮੇਰੇ ਖਿਆਲ ਦੇ ਵਿੱਚ ਇਹਦੇ ਵਿੱਚ ਪੋਲੀਟੀਕਲ ਥੋੜੀ ਜਿਹੀ ਐਲੀਮੈਂਟ ਘੱਟ ਹੁੰਦੇ ਆ ਉਹਨਾਂ ਦੇ ਵਿੱਚ ਐਫੀਸ਼ੀਐਂਸੀ ਬਹੁਤ ਹੁੰਦੀ ਆ ਕਿਉਂਕਿ ਉਹ ਏਦਾਂ ਦੇ ਇਮਤਿਹਾਨ ਪਾਸ ਕਰਕੇ ਆਏ ਹੁੰਦੇ ਕਿ ਜਿਹਨਾਂ ਦੇ ਵਿੱਚ ਉਹਨਾਂ ਨੂੰ ਸਿਖਾਇਆ ਜਾਂਦਾ ਕਿ ਡਿਪਲੋਮੇਸੀ ਕਿੱਦਾਂ ਕਰਨੀ ਆ ਆਪਣੇ ਦੇਸ਼ ਨੂੰ ਦੇਸ਼ ਦਾ ਰੈਵਨਿਊ ਕਿੱਦਾਂ ਬਣਾਉਣਾ ਆ ਮੇਰੇ ਖਿਆਲ ਦੇ ਵਿੱਚ ਵੱਡੇ ਵੱਡੇ ਸਿੱਖ ਚਿਹਰੇ ਵੀ ਐਡਮਿਨਿਸਟ੍ਰੇਟਿਵ ਸਰਵਿਸ ਦੇ ਵਿੱਚ ਗਏ ਆ ਫੋਰਨ ਸਰਵਿਸ ਦੇ ਵਿੱਚ ਗਏ ਆ ਫਾਈਨੈਂਸ ਸਰਵਿਸ ਦੇ ਵਿੱਚ ਗਏ ਜਿਹਨਾਂ ਵਿੱਚ ਮੋਨਟੇਕ ਅਲੂਵਾਲੀਆ ਵੀ ਸਨ ਭਾਰਤ ਜਿਹੜੇ ਪ੍ਰਧਾਨ ਮੰਤਰੀ ਬਣੇ ਮਨਮੋਹਨ ਸਿੰਘ ਵੀ ਸਨ ਭਾਰਤ ਦੇ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਵੀ ਸਨ ਇੱਕ ਤਰ੍ਹਾਂ ਦੇ ਨਾਲ ਕਰੀਮ ਜਿਹੜੀ ਹੈ ਡਿਪਲੋਮੈਟਿਕ ਇੰਟੈਲੀਜੈਂਸ ਜਿਹੜੀ ਆ ਉਹ ਮੇਰੇ ਖਿਆਲ ਦੇ ਵਿੱਚ ਭਾਰਤ ਨਾਲੋਂ ਹੋਰ ਕਿਸੇ ਦੇਸ਼ ਦੇ ਵਿੱਚ ਇੰਨੀ ਨਹੀਂ ਹੈਗੀ ਈਵਨ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਸੈਕਟਰੀ ਵਗੈਰਾ ਹੁੰਦੇ ਡਿਪਲੋਮੈਟਿਕ ਹੁੰਦੇ ਉਹ ਥੱਲੇ ਜਾਂਦੇ ਆ ਕੋਈ ਏਦਾਂ ਦਾ ਇਗਜ਼ਾਮ ਨਹੀਂ ਹੁੰਦਾ ਜਿਹਦੇ ਵਿੱਚ ਕਰੀਮ ਜਿਹੜੀ ਅੱਗੇ ਜਾ ਸਕੇ ਹੁਣ ਭਾਰਤ ਜਿਹੜੀ IAS ਸਰਵਿਸ ਆ ਇੰਡੀਅਨ ਫੋਰਨ ਸਰਵਿਸ ਆ ਇੰਡੀਅਨ ਰੈਵਨਿਊ ਸਰਵਿਸ ਆ ਉਹਦੇ ਵਿੱਚ ਬਹੁਤ ਵੱਡੇ ਵੱਡੇ ਦਿਮਾਗ ਜਿਹੜੇ ਆ ਉਹ ਜਾਂਦੇ ਆ ਤੇ ਉਹ ਦੇਸ਼ ਦੀ ਜਿਹੜੀ ਸ਼ਾਨ ਨੂੰ ਚਾਰ ਚੰਦ ਲਾਉਣੇ ਮੇਰੇ ਖਿਆਲ ਦੇ ਵਿੱਚ ਜਿਹੜੀ ਕਿ ਹਾਈਲੀ ਡਿਪਲੋਮੈਟਿਕ ਇੰਟੈਲੀਜੈਂਟ ਡਿਪਲੋਮੈਸੀ ਆ ਭਾਰਤ ਦੀ ਉਹਦੇ ਕਰਕੇ ਇਹ ਸਭ ਕੁਛ ਹੋ ਰਿਹਾ ਆ
ਹਾਂਜੀ ਨਹੀਂ ਬਹੁਤ ਵਧੀਆ ਚੱਲ ਰਿਹਾ ਸਾਰਾ ਕੁਛ ਅਤੇ ਖੈਰ ਭਾਅ ਜੀ ਸਮਾਂ ਇੰਨਾ ਹੀ ਅਤੇ ਆਪਾਂ ਹੁਣ ਲਈਏ ਇਜਾਜ਼ਤ ਥੋੜ੍ਹੀ ਰੈਸਟ ਕਰੀਏ ਅਤੇ ਕੱਲ੍ਹ ਨੂੰ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵਾਂਗੇ ਸੋ ਬਹੁਤ ਬਹੁਤ ਧੰਨਵਾਦ ਭਾਅ ਜੀ ਤੁਹਾਡਾ ਸ਼ੁਕਰਾਨਾ ਜੀ
ਧੰਨਵਾਦ
ਸ਼ੁਕਰੀਆ ਸੋ ਅਮਰੀਕ ਭਾਅ ਜੀ ਤੋਂ ਬਾਅਦ ਹੁਣ ਮੈਂ ਵੀ ਜਾਣ ਦੀ ਤਿਆਰੀ ਕਰ ਰਿਹਾ ਅਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਤੇ ਪਾਲਾ ਬੈਂਸ ਗੁਰਦੁਆਰਾ ਸਾਹਿਬ ਪਹੁੰਚ ਗਏ ਉਹਨਾਂ ਦਾ ਸਫ਼ਰ ਲੰਘ ਗਿਆ ਪ੍ਰੋਗਰਾਮ ਦੇ ਵਿੱਚ ਹੀ ਅਤੇ ਵਧੀਆ ਗੱਲ ਹੈ ਅਤੇ ਨਾਲ ਸਾਡੇ ਜਗਦੀਪ ਗਿੱਲ ਵੀ ਜੁੜੇ ਸਨ ਪ੍ਰੋਗਰਾਮ ਦੇ ਵਿੱਚ ਅੱਧਾ ਘੰਟਾ ਪਹਿਲਾਂ ਉਹਨਾਂ ਦਾ ਮੈਸੇਜ ਮਿਸ ਹੋ ਗਿਆ ਸੀ ਸੋ ਬਹੁਤ ਵਧੀਆ ਪ੍ਰੋਗਰਾਮ ਕਹਿੰਦੇ ਚੱਲ ਰਿਹਾ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਯੋਗਦਾਨ ਪਾਉਂਦੇ ਹੋ ਸ਼ਾਮਿਲ ਹੁੰਦੇ ਹੋ ਅਤੇ ਜਗਤ ਹਰ ਭਾਅ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਭਾਅ ਜੀ ਮੈਸੇਜ ਪਹਿਲਾਂ ਭੇਜਿਆ ਕਰੋ ਤੁਹਾਡੇ ਵਿਚਾਰਾਂ ਦੀ ਉਡੀਕ ਰਹਿੰਦੀ ਹੈ ਅਤੇ ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ ਆਪਣਾ ਰੱਖਿਓ ਖਿਆਲ ਰੱਬ ਰਾਖਾ ਚੜ੍ਹਦੀ ਕਲਾ